ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ ਤੇ ਆਓ ਫਿਰ ਅੱਜ ਸਾਰੇ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਿਨ ਸ਼ਨਿਚਰਵਾਰ 4 ਨਵੰਬਰ 2017 ਦਾ ਪ੍ਰੋਗਰਾਮ ਜੀ ਆਇਆਂ ਕਹਿੰਦਾ ਹਾਂ ਤੁਹਾਨੂੰ ਇਸ ਦੇ ਵਿਚ ਔਰ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਅੱਜ ਸਾਡਾ ਸਮਰਪਣ ਰਹੇਗਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦੇ ਜਨਮ ਪੁਰਬ ਦੇ ਉਤੇ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡਾ ਸਾਥ ਰਹੇਗਾ ਅੱਜ ਸੁਬਾਹ ਸੁਬਾਹ ਗਿਆਨੀ ਸੰਤੋਖ ਸਿੰਘ ਹੋਣਾ ਨੇ ਇਕ ਆਰਟੀਕਲ ਸ਼ੇਅਰ ਕੀਤਾ ਤੁਸੀਂ ਪੜ੍ਹ ਸਕਦੇ ਉਨ੍ਹਾਂ ਦੀ ਵਾਲ ਦੇ ਉਤੇ ਤੇ ਸ਼ੁਰੂਆਤ ਉਨ੍ਹਾਂ ਨੇ ਇਸ ਤਰ੍ਹਾਂ ਕੀਤੀ ਹੈ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ ਜਦੋਂ ਸਾਰਾ ਹੀ ਭਾਰਤ ਕੀ ਜਗਤ ਉਸ ਵੇਲੇ ਸਿਚੁਏਸ਼ਨ ਇਹ ਸੀ ਕਿ ਸਾਰਾ ਹੀ ਜਗਤ ਸੁੱਤਾ ਪਿਆ ਸੀ ਕਨਫਿਊਜ਼ ਹੋਇਆ ਪਿਆ ਸੀ ਹਨੇਰੇ ਵਿਚ ਸੀ ਤਾਂ ਉਦੋਂ ਪਹਿਲੇ ਪਾਤਸ਼ਾਹ ਦਾ ਜਨਮ ਹੋਇਆ ਤੇ ਉਨ੍ਹਾਂ ਨੇ ਜੋ ਬਦਲਾਅ ਲਿਆਂਦੇ ਜੋ ਗਿਆਨ ਦੀ ਹਨੇਰੀ ਚੱਲੀ ਉਸ ਤੋਂ ਬਾਅਦ ਜੋ ਪਿਰਤਾਂ ਉਨ੍ਹਾਂ ਨੇ ਪਾਈਆਂ ਆਜ਼ਾਦੀ ਦੀਆਂ ਮਨੁੱਖੀ ਹੱਕਾਂ ਦੀਆਂ ਰੂਹਾਨੀ ਡੰਘਾਈਆਂ ਦੀਆਂ ਔਰ ਉਹ ਬਾਕਮਾਲ ਹੈ ਅੱਜ ਵੀ ਉਨ੍ਹਾਂ ਦਾ ਨਾਮ ਅਸੀਂ ਯਾਦ ਕਰ ਰਹੇ ਹਾਂ ਅੱਜ ਵੀ ਉਨ੍ਹਾਂ ਨੂੰ ਗੁਰੂ ਮੰਨ ਰਹੇ ਹਾਂ ਉਨ੍ਹਾਂ ਤੋਂ ਸੇਧ ਲੈ ਰਹੇ ਹਾਂ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਸੇਧ ਲੈ ਰਿਹਾ ਹੋਵੇ ਕੋਈ ਸਿਰਫ ਉਨ੍ਹਾਂ ਨੂੰ ਵਿਗਿਆਨੀ ਹੀ ਦੇਖਦਾ ਹੋਵੇ ਕੋਈ ਉਨ੍ਹਾਂ ਨੂੰ ਇਕ ਵੱਡਾ ਤਰਕਸ਼ੀਲ ਹੀ ਦੇਖਦਾ ਹੋਵੇ ਪਰ ਉਨ੍ਹਾਂ ਤੋਂ ਵੱਡਾ ਕੋਈ ਵੀ ਉਨ੍ਹਾਂ ਨੂੰ ਹੋਰ ਕੋਈ ਦਿਸਦਾ ਨਹੀਂ ਹੈ ਸੋ ਉਹੀ ਮੰਨਦੇ ਨੇ ਪਰ ਮੇਰੀ ਨਜ਼ਰੇ ਬਹੁਤਿਆਂ ਦੀ ਨਜ਼ਰੇ ਉਹ ਵਿਗਿਆਨੀ ਵੀ ਸਨ ਤਰਕਸ਼ੀਲ ਵੀ ਸਨ ਸਮਾਜ ਸੁਧਾਰਕ ਸਨ ਬਹੁਤ ਚੰਗੇ ਇਨਸਾਨ ਵੀ ਸਨ ਦਇਆ ਭਾਵਨਾ ਵਾਲੇ ਸਨ ਔਰ ਨਿਡਰ ਸਨ ਉਸ ਤੋਂ ਉੱਤੇ ਉਹ ਰੂਹਾਨੀ ਡੈਪਥ ਜਿਹੜੀ ਡੰਘਾਈ ਉਨ੍ਹਾਂ ਦੇ ਵਿਚ ਸੀ ਜੋ ਅਕਾਲ ਪੁਰਖ ਦੀ ਤਾਰ ਉਨ੍ਹਾਂ ਨਾਲ ਜੁੜੀ ਸੀ ਗੁਰੂ ਅਸੀਂ ਇਸ ਕਰਕੇ ਉਨ੍ਹਾਂ ਨੂੰ ਮੰਨਦੇ ਹਾਂ ਮੈਂ ਇਸ ਕਰਕੇ ਮੰਨਦਾ ਜੋ ਉਹ ਸਾਨੂੰ ਗੁਰਬਾਣੀ ਦੇ ਰੂਪ ਦੇ ਵਿਚ ਦੇ ਕੇ ਗਏ ਨੇ ਜੋ ਪਲ ਪਲ ਹਰ ਪਲ ਮੇਰੇ ਨਾਲ ਨੇ ਹਰ ਪਲ ਸਭ ਦੇ ਨਾਲ ਹੈ ਹਰ ਪਲ ਤੁਹਾਨੂੰ ਭਰੋਸਾ ਦਿੰਦੇ ਨੇ ਤੁਹਾਡਾ ਵਿਸ਼ਵਾਸ ਜਿਹੜਾ ਆ ਤੁਹਾਡੀ ਇਕ ਅਦੁੱਤੀ ਜਿਹੜੀ ਸ਼ਕਤੀ ਆ ਉਹਦੇ ਨਾਲ ਜੋੜਦੇ ਨੇ ਅਕਾਲ ਪੁਰਖ ਨਾਲ ਜੋੜਦੇ ਨੇ ਮੇਰਾ ਸਿਰ ਝੁਕਦਾ ਆ ਉਸ ਪਾਤਸ਼ਾਹ ਦੇ ਅੱਗੇ ਪਹਿਲੇ ਪਾਤਸ਼ਾਹ ਦੇ ਅੱਗੇ ਸੋ ਉਨ੍ਹਾਂ ਨੇ ਇਹ ਪਿਰਤ ਪਾਈ ਆ ਸੋ ਗਿਆਨੀ ਜੀ ਕਹਿੰਦੇ ਨੇ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਕਿਸੇ ਨੇ ਰੱਬ ਦਾ ਅਵਤਾਰ ਤੇ ਕਿਸੇ ਨੇ ਰਾਜਾ ਜਨਕ ਦਾ ਅਵਤਾਰ ਚਿਤਵਿਆ ਕਿਸੇ ਨੇ ਨਿਰੰਕਾਰੀ ਕਿਸੇ ਨੇ ਕੁਰਾਈਆ ਅਤੇ ਕਿਸੇ ਨੇ ਉਨ੍ਹਾਂ ਨੂੰ ਧਰਮ ਵਿਰੋਧੀ ਹੋਣ ਦਾ ਫਤਵਾ ਦਿੱਤਾ ਅਤੇ ਖੁਦ ਨੂੰ ਖੁਦ ਉਨ੍ਹਾਂ ਨੇ ਸ਼ਾਇਰ ਤੇ ਆਦਮੀ ਹੀ ਆਖਿਆ ਪਰ ਪੂਰਬ ਦੇ ਸ਼ਾਇਰ ਡਾਕਟਰ ਸਰ ਮੁਹੰਮਦ ਇਕਬਾਲ ਨੇ ਉਨ੍ਹਾਂ ਦੇ ਸਰੂਪ ਦੇ ਵਿਚ ਇਕ ਕਾਮਲ ਮਰਦ ਦੀ ਝਲਕ ਦੇਖੀ ਅਤੇ ਉਨ੍ਹਾਂ ਨੂੰ ਭਰਮਾਂ ਦੀ ਨੀਂਦ ਵਿਚ ਸੁੱਤੀ ਹੋਈ ਮਨੁੱਖਤਾ ਨੂੰ ਜਗਾਉਣ ਵਾਲੇ ਦੇ ਰੂਪ ਵਿਚ ਦੇਖਿਆ ਤੇ ਉਹਨਾਂ ਦਾ ਆਗਮਨ ਦਿਵਸ ਅੱਜ ਮਨਾ ਰਹੇ ਆ ਤੇ ਸਨ 1439 ਦੇ ਵਿਚ ਉਹਨਾਂ ਦਾ ਜਨਮ ਪਿਤਾ ਮਹਿਤਾ ਕਲਿਆਣ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ। ਸੋ ਨਨਕਾਣਾ ਸਾਹਿਬ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਹੁਤ ਸੰਗਤਾਂ ਆ ਰਹੀਆਂ ਨੇ, ਇਕੱਤਰ ਹੋ ਰਹੀਆਂ ਨੇ। ਇਹ ਮੈਨੂੰ ਤਾਂ ਪਤਾ ਹੈ ਕਿਉਂਕਿ ਸਾਡੇ ਆਸਟ੍ਰੇਲੀਆ ਤੋਂ ਇੱਥੋਂ ਟੂਰ ਗਿਆ ਹੋਇਆ ਤੇ ਮੇਰੇ ਮੰਮੀ ਡੈਡੀ ਮਾਤਾ ਪਿਤਾ ਵੀ ਉੱਥੇ ਗਏ ਹੋਏ ਨੇ, ਜੋ ਪਰਸੋਂ ਸ਼ਾਮੀ ਹੀ ਨਨਕਾਣਾ ਸਾਹਿਬ ਤੋਂ ਲਾਹੌਰ ਵਾਇਆ ਲਾਹੌਰ ਵਾਇਆ ਵਾਹਗਾ ਬਾਰਡਰ ਅੰਮ੍ਰਿਤਸਰ ਪਹੁੰਚੇ ਸਨ। ਸੋ ਉਹਨਾਂ ਨੇ ਦੱਸਿਆ ਕਿ ਬਹੁਤ ਹੀ ਚਾਓ ਹੈ ਸਾਰੀਆਂ ਸੰਗਤਾਂ ਨੂੰ, ਸਿੰਧ ਤੋਂ ਵੀ ਸੰਗਤਾਂ ਆ ਰਹੀਆਂ ਸੀ, ਸਾਰੇ ਪੰਜਾਬ ਤੋਂ ਆ ਰਹੀਆਂ, ਸਾਰੇ ਪਾਕਿਸਤਾਨ ਤੋਂ ਆ ਰਹੀਆਂ ਸੰਗਤਾਂ, ਭਾਰਤ ਤੋਂ ਵੀ ਜਾ ਰਹੀਆਂ। ਸੋ ਜਨਮ ਸਥਾਨ ਦੇ ਉੱਤੇ ਸਾਰੀ ਸੰਗਤਾਂ ਪਹੁੰਚ ਕੇ ਚੇਤੇ ਕਰ ਰਹੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਇਸੇ ਹੀ ਨੋਟ ਦੇ ਨਾਲ ਆਪ ਸਭ ਦਾ ਸਵਾਗਤ ਕਰਦਾ ਹਾਂ ਔਰ ਆਪ ਸਭ ਸਿੱਖ ਸੰਗਤਾਂ ਨੂੰ, ਸਾਰੇ ਭਾਈਚਾਰੇ ਨੂੰ, ਸਾਰੇ ਹਿੰਦੂ ਭਾਈਚਾਰੇ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਿਹੜੇ ਰੱਬ ਨੂੰ ਨਹੀਂ ਵੀ ਮੰਨਦੇ ਉਨ੍ਹਾਂ ਨੂੰ ਵੀ ਪਹਿਲੇ ਪਾਤਸ਼ਾਹ ਦੀ ਜਨਮ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਰਦਾਸ ਕਰਦਾ ਹਾਂ ਉਸ ਸੱਚੇ ਪਾਤਸ਼ਾਹ ਅੱਗੇ ਕਿ ਪਹਿਲੇ ਪਾਤਸ਼ਾਹ ਵੱਲੋਂ ਦਿਖਾਏ ਗਏ ਰਾਹ ਜਿਹੜੇ ਕਿ ਸਾਨੂੰ ਅਕਾਲ ਪੁਰਖ ਨਾਲ ਜੋੜਦੇ ਨੇ, ਉਸ ਰਾਹ ਉੱਤੇ ਚੱਲਣ ਦੀ ਸਮਰੱਥਾ ਸਾਨੂੰ ਬਖਸ਼ੇ ਸਾਰਿਆਂ ਨੂੰ ਔਰ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ, ਅਸੀਂ ਇੱਕ ਸਮਾਜ ਦੀ ਸੇਵਾ ਕਰ ਸਕੀਏ, ਪਹਿਲਾਂ ਤਾਂ ਆਪਣੇ ਆਪ ਸੁਧਾਰ ਸਕੀਏ, ਸਮਾਜ ਦੀ ਸੇਵਾ ਬਾਅਦ ਦੀ ਗੱਲ ਹੈ। ਸੋ ਆਓ ਇਹ ਜਿਹੜੀ ਨਾਨਕ ਦੀ ਲੀਲਾ ਹੈ ਇਸ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਲਾਲ ਚੰਦ ਯਮਲਾ ਜੱਟ ਨੇ ਪੇਸ਼ ਕੀਤਾ ਸੀ ਬੜੇ ਅਰਸੇ ਪਹਿਲਾਂ, ਕਈ ਦਹਾਕਿਆਂ ਪਹਿਲਾਂ, ਅੱਜ ਵੀ ਉਹ ਬੋਲ ਚਲੰਤ ਨੇ। ਆਓ ਆਪਾਂ ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਸੁਣਦੇ ਹਾਂ ਜੀ।
ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਫੂਟ ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਥਾਂ ਫੈਸ਼ਨ ਚਰੀ ਖੁਮਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਕੌਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ, ਕੂੜ ਕਮਾਂਦੇ ਫਿਰਦੇ ਝੂਠੇ ਆਸ਼ਿਕ ਨੇ, ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ, ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਸਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ, ਹੱਕ ਬਗਾਨਾ ਖਾਣਾ ਕੀ ਵਧਿਆਈ ਏ, ਆਜਿਓ ਮੌਜੂਦ ਆਵੇ ਜੋ ਹੰਕਾਰੀ ਏ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾ, ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾ, ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਏ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ, ਜੱਟ ਦੀ ਤਾਰ ਦੀਵਾਨੀ ਕਈ ਤੁਰ ਲਾਂਦੀ ਏ, ਆ ਦੁਨੀਆਂ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁੱਖ ਯਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆਂ ਸਾਰੀ ਏ
ਨੀਜਾ ਲਾਲਾ ਵੇਂਦੀ ਦੁਨੀਆਂ ਸਾਰੀ ਏ ਲਾਲ ਚੰਦ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ। ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ। ਦਿਨ ਸ਼ਨਿਚਰਵਾਰ ਚੜ ਚੁੱਕਾ ਜੀ ਆਸਟ੍ਰੇਲੀਆ ਦੇ ਵਿੱਚ, ਘੜੀ ਇਸ ਵੇਲੇ 9:10 ਦਿਖਾ ਰਹੀ ਹੈ ਸਵੇਰ ਦੀ, ਔਰ ਇਧਰ ਸਿਡਨੀ ਦਾ ਸਮਾਂ ਤੇ ਐਡਲੇਡ ਦੇ ਵਿੱਚ 8:40 ਹੋਏ ਨੇ ਤੇ ਬ੍ਰਿਸਬੇਨ ਦੇ ਵਿੱਚ 10 ਹੋਏ ਨੇ ਤੇ ਪਰਥ ਦੇ ਵਿਚ ਸਵੇਰ ਦੇ 6:10 ਹੋ ਚੁੱਕੇ ਨੇ। ਭਾਰਤ ਦੇ ਵਿਚ ਵੱਡਾ ਤੜਕਾ 3:40 ਤੇ ਡੁਬਈ ਦੇ ਵਿਚ 2:10, ਲੰਡਨ ਦੇ ਵਿਚ ਸ਼ੁੱਕਰਵਾਰ ਰਾਤ ਦੇ ਤਕਰੀਬਨ 10:10 ਹੋ ਚੁੱਕੇ ਨੇ ਤੇ ਉਧਰ ਅਮਰੀਕਾ ਕੈਨੇਡਾ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਸ਼ੁੱਕਰਵਾਰ ਦੀਆਂ। ਸੋ ਗੁਰਪੁਰਬ ਦੀਆਂ ਇਕ ਵਾਰੀ ਫੇਰ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਤੇ ਬਹੁਤ ਸਾਰੇ ਸੱਜਣ ਅੱਜ ਸਾਡੇ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ ਤੇ ਉਹਨਾਂ ਸਾਰਿਆਂ ਦੇ ਆਪਾਂ ਸੁਨੇਹੇ ਲੈਣੇ ਆ ਪ੍ਰੋਗਰਾਮ ਦੇ ਵਿਚ ਜੀ ਆਇਆਂ ਕਹਿੰਦੇ ਆ। ਤੇ ਪਤਾ ਦੱਸ ਦਈਏ ਕਿ ਤੁਸੀਂ request@harmanradio.com ਤੇ ਈਮੇਲ ਭੇਜ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪਾਲਾ ਕੋਬਰਮ ਸਵੇਰੇ ਸਵੇਰੇ ਉੱਠ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਨ ਤੇ ਉਨ੍ਹਾਂ ਨੂੰ ਉਹ ਰੈਸਪੀ ਮਿਲ ਗਈ ਹੈ ਸ਼ੂਗਰ ਦੀ ਦੁਆ ਦੀ ਜਿਹੜੀ ਉਹ ਮੰਗ ਰਹੇ ਸੀ ਤੇ ਲਿਖ ਕੇ ਭੇਜ ਦਿੱਤੀ ਆ। ਤੇ ਸੱਤੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਗੁਰਪੁਰਬ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ। ਰਣਜੋਤ ਸਿੰਘ ਜੀ, ਅੱਜ ਤੁਹਾਡੇ ਮਸਲੇ ਤੇ ਆਪਾਂ ਗੱਲ ਕਰਨੀ ਆ, ਦੇਗ ਦੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਜਿੰਨੀ ਕੁ ਸਾਡੀ ਸੋਝੀ ਆ ਤੇ ਤੁਹਾਡੀ ਫਤਿਹ ਦਾ ਜਵਾਬ ਫਤਿਹ ਦੇ ਵਿਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸ਼ਵਿਨੀ ਕੁਮਾਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਵਿਜੇ ਵਿਰਦੀ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਨੇ। ਲੱਕੀ ਖਟੜਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ। ਬੈਕ ਫਰੋਮ ਇੰਡੀਆ, 1 week ਬ੍ਰੇਕ ਔਨ ਦਾ ਵੇ, ਅੱਛਾ, ਟੂ ਦਿੱਲੀ ਏਅਰਪੋਰਟ। ਮੈਨੂੰ ਲੱਗਦਾ ਦਿੱਲੀ ਏਅਰਪੋਰਟ ਨੂੰ ਜਾ ਰਹੇ ਨੇ ਤੇ ਚਲੋ ਕੋਈ ਗੱਲ ਨੀ, ਹੈਪੀ ਫਲਾਇੰਗ ਤੇ ਆਉਂਦੇ ਆਉਂਦੇ ਪ੍ਰੋਗਰਾਮ ਸੁਣ ਰਹੇ ਨੇ। ਤੇ ਗੌਰਵ ਸ਼ਰਮਾ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਜੀ ਆਇਆਂ ਨੂੰ ਜੀ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ। ਤੇ ਹੁਣ ਅਸੀਂ ਬਾਕੀ ਸ਼ਹਿਰਾਂ ਦੀ ਵੀ ਥੋੜੀ ਜਿਹੀ ਹਾਜ਼ਰੀ ਲੈ ਲਈਏ ਕਿ ਆਸਟ੍ਰੇਲੀਆ ਦੇ ਵਿਚ ਕੀ ਕੀ ਵਾਪਰ ਰਿਹਾ। ਮੌਸਮ ਦੇ ਬਹਾਨੇ ਆਪਾਂ ਸਾਰਿਆਂ ਨੂੰ ਚੇਤੇ ਕਰ ਲਈਦਾ, ਕੇਲਿਆਂ ਦੇ ਇਲਾਕੇ ਟਾਊਨਜ਼ਵਿਲ, ਕੇਨਜ਼, ਇਨਿਸਫਿਲ ਤੇ ਮੌਸਮ ਦੀ ਜਾਣਕਾਰੀ ਇਹ ਹੈ ਕਿ ਉਥੇ 32 ਡਿਗਰੀ ਤਾਪਮਾਨ ਰਹੇਗਾ, ਅੱਜ ਬੱਦਲਵਾਈ ਹੋਏਗੀ। ਔਰ ਬ੍ਰਿਸਬੇਨ ਦੇ ਵਿਚ ਹਲਕੀ ਬੱਦਲਵਾਈ ਤੇ ਉਥੇ 31 ਡਿਗਰੀ ਗਰਮ ਮੌਸਮ ਤੇ ਸ਼ਾਵਰ ਦੱਸੇ ਗਏ ਨੇ ਹਲਕੇ। ਕੌਫਸ ਹਾਰਬਰ ਦੇ ਵਿਚ ਸਵੇਰੇ ਬਿਲਕੁਲ ਠੀਕ ਸੀਗਾ, ਹਲਕੀ ਹਵਾ ਚੱਲ ਰਹੀ ਸੀ, ਹੁਣ ਬੱਦਲ ਥੋੜੇ ਜਿਹੇ ਘਣੇ ਹੋਣ ਲੱਗ ਪਏ ਨੇ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਮੌਸਮ ਰਹੇਗਾ, 19 ਡਿਗਰੀ ਤਾਪਮਾਨ। ਔਰ ਅਮਰੀਕ ਸਿੰਘ ਫਲੋਰਾ ਅੱਜ ਗੈਰ ਹਾਜ਼ਰ ਰਹਿਣਗੇ ਪ੍ਰੋਗਰਾਮ ਦੇ ਵਿਚ ਤੇ ਅੱਜ ਆਪਾਂ ਪਤਾ ਕੌਣ ਕੌਣ ਹੋਵਾਂਗੇ, ਇਕ ਮੈਂ ਹੋਊਗਾ, ਇਕ ਤੁਸੀਂ ਹੋਊਗੇ ਤੇ ਨਾਲ ਸਾਡੇ ਹੋਊਗਾ ਬਾਬਾ ਨਾਨਕ। ਸੋ ਨਾਨਕ ਜੀ ਸਾਡੇ ਨਾਲ ਰਹਿਣਗੇ, ਸੋ ਅਸੀਂ ਤਿੰਨੇ ਜਣੇ ਪ੍ਰੋਗਰਾਮ ਕਰਾਂਗੇ। ਸੋ ਜਰਾ ਧਿਆਨ ਨਾਲ, ਸਫ਼ਰ ਆਪਣਾ 2 ਘੰਟੇ ਦਾ ਚੱਲੇਗਾ। ਤੇ ਕੈਨਬਰਾ ਦੇ ਵਿਚ 7 ਤੋਂ 20 ਡਿਗਰੀ ਤੇ ਮੈਲਬਰਨ ਦੇ ਵਿਚ ਸ਼ਾਵਰ ਜ਼ਿਆਦਾ ਹੋਣਗੇ 16 ਡਿਗਰੀ। ਐਡਲੇਡ ਦੇ ਵਿਚ ਧੁੱਪ ਖਿੜੀ ਰਹੇਗੀ ਪਰ ਮੌਸਮ ਠੰਡਾ, 22 ਡਿਗਰੀ। ਪਰਥ ਦੇ ਵਿਚ 31 ਡਿਗਰੀ ਗਰਮ ਤੇ ਡਾਰਵਿਨ ਦੇ ਵਿਚ ਗਰਜਣਾ ਛਿੱਟਾਂ ਦੁਪਹਿਰ ਤੋਂ ਬਾਅਦ 35 ਡਿਗਰੀ ਹੁੰਮ ਹੋਏਗਾ। ਸੋ ਇਹ ਮੌਸਮ ਦੀ ਜਾਣਕਾਰੀ ਹੈ। ਤੇ ਉਧਰ ਤਸਮੈਨੀਆ ਦੇ ਵਿਚ ਅਕਤੂਬਰ ਦੇ ਵਿਚ ਬਰਫ਼ ਪੈ ਗਈ, ਕਿਆ ਬਾਤ ਹੈ, ਗਰਮੀਆਂ ਦੇ ਵਿਚ ਬਰਫ਼ ਪੈ ਗਈ ਤੇ ਉਥੋਂ ਬੰਦੇ ਪਤਾ ਕੀ ਕਹਿੰਦੇ ਨੇ, ਜਿਹੜੀ ਖ਼ਬਰ ਛਪੀ ਹੈ ਕਹਿੰਦੇ ਕਿ ਤਸਮੈਨੀਆ ਚ ਪਹਿਲਾਂ ਗਰਮੀ ਸੀਗੀ, ਇਕਦਮ 5 ਮਿੰਟਾਂ ਚ ਠੰਡ ਹੋ ਕੇ ਬਰਫ਼ ਪੈਣੀ ਸ਼ੁਰੂ ਹੋ ਗਈ। ਕਹਿੰਦੇ ਕੋਈ ਗੱਲ ਨੀ, ਤੁਹਾਨੂੰ ਮੌਸਮ ਪਸੰਦ ਨੀ ਆਇਆ ਤਸਮੈਨੀਆ ਦਾ, 5 ਮਿੰਟ ਬਾਅਦ ਆਇਓ, ਅਸੀਂ ਬਦਲ ਦਿੰਨੇ ਆ। ਸੋ 5 ਮਿੰਟ ਬਾਅਦ ਉਥੇ ਸਨੋਫਾਲ ਹੋ ਗਈ ਹੈ। ਸੋ ਇਹ ਵੀ ਇਕ ਵੱਖਰਾ ਹੀ ਮੌਸਮ ਅੱਜ ਕੱਲ ਹੋ ਰਿਹਾ। ਖੈਰ ਇਹ ਪੈਟਰਨ ਇਹ ਚੱਲਦੇ ਨੇ, ਪਤਾ ਨੀ ਹਜ਼ਾਰਾਂ ਸਾਲਾਂ ਲੱਖਾਂ ਸਾਲਾਂ ਤੋਂ ਇਸ ਤਰ੍ਹਾਂ ਹੀ ਬਦਲਦੇ ਰਹਿੰਦੇ ਨੇ। ਸੋ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਤੇ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 18 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ ਦਿਨ ਸਾਫ਼ ਰਹੇਗਾ, 30 ਡਿਗਰੀ ਤੱਕ ਸੂਈ ਪਹੁੰਚੇਗੀ ਅੱਜ। ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਕੁਝ ਹੋਰ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਰੁਪਿੰਦਰ ਸਿੰਘ ਗਿੱਲ ਕਾਲਕਲਾਂ ਵਾਲੇ ਵੀ ਫਤਿਹ ਬੁਲਾ ਰਹੇ ਨੇ ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ। ਹਰੀਸ਼ ਅਰੋੜਾ ਜੀ, ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਸਲਾਮ ਨਮਸਤੇ ਸਾਰਿਆਂ ਨੂੰ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਹਰੀਸ਼ ਅਰੋੜਾ ਜੀ, ਪ੍ਰੋਗਰਾਮ ਚ ਜੀ ਆਇਆ ਤੁਹਾਡਾ। ਸੁਖਵਿੰਦਰ ਸੋਹਣ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ, ਠੀਕ ਠਾਕ ਹੋ? ਤੇ ਤੁਹਾਡੀਆਂ ਵਧਾਈਆਂ ਜੀ ਮਨਜੂਰ ਹੈ ਜੀ, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੇ ਸਰੋਤਿਆਂ ਨੂੰ ਦਿੱਤੀਆਂ। ਔਰ ਇਸੇ ਹੀ ਤਰ੍ਹਾਂ ਧਨੀ ਸਾਹਿਬ ਸਾਡੇ ਪ੍ਰੋਗਰਾਮ ਚ ਜੁੜ ਗਏ ਨੇ ਤੇ ਉਨ੍ਹਾਂ ਨੇ ਮੈਨੂੰ ਲੱਗਦਾ ਰੋਡ ਤੇ ਚਾਲੇ ਪਾ ਦਿੱਤੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਬੁਲਾ ਰਹੇ ਨੇ ਤੇ ਫੋਟੋ ਮੈਂ ਸ਼ੇਅਰ ਕਰਦਾ। ਇਹ ਜਾ ਰਹੇ ਨੇ ਮੌਸਵਿਲ, ਅੱਛਾ ਲਿਵਰਪੂਲ ਵੱਲ ਨੂੰ ਜਾ ਰਹੇ ਨੇ, ਠੀਕ ਹੈ। ਇਹ M31 ਦੇ ਉੱਤੇ ਫੋਟੋ ਹੈ, ਮੈਂ ਫੇਰ ਸ਼ੇਅਰ ਕਰਦਾ ਜੀ ਆਪਣੇ ਬਲੌਗ ਦੇ ਉੱਤੇ ਬੜੀ ਛੇਤੀ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਐਪਲੀਕੇਸ਼ਨ ਖੋਲ ਲਓ, ਹਰਮਨ ਰੇਡੀਓ ਦੀਆਂ ਡਾਊਨਲੋਡ ਤੁਸੀਂ ਕੀਤੀਆਂ ਹੋਣੀਆਂ, ਜੇ ਨਹੀਂ ਕੀਤੀਆਂ ਤਾਂ ਕਰ ਲਓ। ਉਹਦੇ ਵਿੱਚ ਇੱਕ ਸੈਕਸ਼ਨ ਹੈ ਲਾਈਵ ਬਲੌਗ, ਉੱਥੇ ਸਾਰੇ ਸਰੋਤਿਆਂ ਦੀਆਂ ਜਿਹੜੀਆਂ ਫੋਟੋਆਂ ਆ ਉਹ ਤੁਸੀਂ ਦੇਖ ਸਕਦੇ ਹੋ, ਜਿਹੜੀਆਂ ਅਸੀਂ ਸ਼ੇਅਰ ਕਰਦੇ ਹਾਂ। ਸੋ ਇੱਕ ਵਧੀਆ ਫੀਚਰ ਹੈ ਹਰਮਨ ਰੇਡੀਓ ਦਾ, ਸੋ ਤੁਸੀਂ ਇਸ ਨੂੰ ਵਰਤੋ। ਔਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਦੇ ਉੱਤੇ ਸਾਡੀਆਂ ਐਪਲੀਕੇਸ਼ਨ ਦੇ ਰਾਹੀਂ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ। ਹੋਰ ਕਈ ਐਪਲੀਕੇਸ਼ਨ ਤੁਸੀਂ ਸੁਣ ਸਕਦੇ ਹੋ, ਪਰ ਅਸੀਂ ਹੌਲੀ ਹੌਲੀ ਬੇਨਤੀਆਂ ਕਰ ਰਹੇ ਹਾਂ ਕਿ ਸਾਡੀ ਮਤਲਬ ਆਪਣੀ ਐਪਲੀਕੇਸ਼ਨ ਚੋਂ ਸੁਣੋ, ਕਿਉਂਕਿ ਬਾਕੀ ਐਪਲੀਕੇਸ਼ਨਾਂ ਚੋਂ ਅਸੀਂ ਇਹ ਹੌਲੀ ਹੌਲੀ ਬੰਦ ਕਰਨਾ ਪੈਣਾ ਸਾਨੂੰ, ਇਹ ਸਾਡੀ ਰਿਕੁਆਇਰਮੈਂਟ ਹੈ। ਸੋ ਫੋਟੋ ਤਾਂ ਨਹੀਂ ਉਹਨਾਂ ਦੀ ਸ਼ੇਅਰ ਕਰ ਦਿੱਤੀ ਆ ਤੇ ਨਾਲ ਨਾਲ ਚਾਹਲ ਹੁਣੇ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਉਹਨਾਂ ਨੇ ਇਕ ਖ਼ਬਰ ਸਾਂਝੀ ਕੀਤੀ, ਉਹਦੇ ਬਾਰੇ ਥੋੜੀ ਦੇਰ ਬਾਅਦ ਜ਼ਿਕਰ ਕਰਾਂਗੇ। ਹੁਣ ਇਕ ਗੀਤ ਧਾਰਮਿਕ ਹੋਰ ਆਪਾਂ ਸੁਣਨਾ ਹੈ। ਹੁਣ ਇਹ ਜਿਹੜਾ ਗੀਤ ਹੈ ਬੜਾ ਫੇਮਸ ਰਿਹਾ ਆਪਣੇ ਜ਼ਮਾਨੇ ਦਾ, ਇਕ ਫਿਲਮ ਆਈ ਸੀ ਉੱਚਾ ਦਰ ਬਾਬੇ ਨਾਨਕ ਦਾ, ਉਸਦੇ ਵਿਚ ਪ੍ਰਭਾਤ ਫੇਰੀਆਂ ਵਾਲੇ ਕਾਫੀ ਬਹੁਤ ਵਧੀਆ ਵਧੀਆ ਗੀਤ ਪੇਸ਼ ਕੀਤੇ ਗਏ ਸਨ। ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਤੇ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿਚ ਗੀਤ ਸੁਣਦੇ ਆ। ਤੇ ਅਕਸਰ ਜਦ ਅਸੀਂ ਪ੍ਰਭਾਤ ਫੇਰੀਆਂ ਪਿੰਡਾਂ ਚ ਕੱਢਦੇ ਆ, ਗੁਰਪੁਰਬ ਤੇ ਕੱਢਦੇ ਹੁੰਦੇ ਆ, ਸਰਦੀਆਂ ਨੂੰ ਤੜਕੇ ਕੱਢਦੇ ਆ, ਪਿੰਡ ਦੇ ਨੌਜਵਾਨ ਜਾਂਦੇ ਨੇ ਨਾਲ, ਤੇ ਇਕ ਗੀਤ ਤੁਸੀਂ ਸੁਣਿਆ ਹੋਣਾ ਮਨਮੋਹਨ ਵਾਰਿਸ ਦਾ ਵੀ, ਨਾਨਕ ਨਾਮ ਧਿਆ ਲਓ ਜੀ ਪ੍ਰਭਾਤ ਫੇਰੀ ਆਈ ਆ। ਤੇ ਇਦਾਂ ਹੀ ਇਹ ਗੀਤ ਵੀ ਬੜਾ ਪ੍ਰਚਲਿਤ ਹੋਇਆ ਸੀ ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ। ਹੁਣ ਉਹ ਜਿਹੜਾ ਦਰ ਹੈ ਉਹ ਕਿਹੜਾ ਆ? ਦਰ ਜਿੱਥੇ ਅਸੀਂ ਰੂਹਾਨੀ ਮੰਗਤ ਮੰਨਦੇ ਆ ਜਾ ਕੇ, ਉਹ ਦਰ ਨਾ ਕਿ ਜਿੱਥੇ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਆ, ਉਹ ਦਰ ਨਹੀਂ। ਮੈਂ ਸੋਭਾ ਕਾਹਦੀ ਸੁਣੀ ਆ? ਉਹਦੇ ਦਰ ਦੀ ਜਿੱਥੋਂ ਰੱਬ ਨਾਲ ਬੰਦਾ ਜੁੜਦਾ। ਤੋ ਆਓ ਉਸੇ ਦਰ ਦੀ ਸ਼ੋਭਾ ਸੁਣਦੇ ਆ ਜੀ ਸੁਰਿੰਦਰ ਸ਼ਿੰਦੇ ਦੀ ਆਵਾਜ਼ ਦੇ ਵਿੱਚ।
ਹਮ ਬਾਰਕ ਤੋ ਸਰਨਾਏ ਜੀਆ ਦਾ दिल है तू अपनी प्यास बुझा ले सर दल से तू सिर रख के अपनी तकदीर जगा ले प्यासे दी मंजिल है तू अपनी प्यास बुझा ले झूठी है दुनिया सारी झूठी है दुनिया सारी है सचदा है खजाना उच्चा दर बाबे नानक दा
ਚਾਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਸਰੋਤਿਆਂ ਨੂੰ ਜਿਹੜੇ ਪਰਸਨਲ ਵੀ ਭੇਜ ਰਹੇ ਨੇ ਫੇਸਬੁੱਕ ਤੇ ਵੀ ਔਰ ਰੇਡੀਓ ਦੇ ਜ਼ਰੀਏ ਵੀ ਸਾਂਝ ਪਾ ਰਹੇ ਨੇ ਸਾਰਿਆਂ ਦਾ ਸਵਾਗਤ ਹੈ ਸੁਖਜੀਤ ਢਿੱਲੋਂ ਹੋਣੀ ਵੀ ਭੇਜਿਆ ਮੈਸੇਜ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਲਾਜਵਿੰਦਰ ਸੌਂਦ ਹੁਣੀ ਜੁੜੇ ਨੇ ਮੈਲਬਨ ਤੋਂ ਤੇ ਉਨ੍ਹਾਂ ਨੇ ਵੀ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਿਆ ਸਾਰਿਆਂ ਦੇ ਲਈ ਔਰ ਪਰਮਾਤਮਾ ਸਭ ਨੂੰ ਕਹਿੰਦੇ ਚੜ੍ਹਦੀ ਕਲਾ ਦੇ ਵਿਚ ਬਖਸ਼ੇ ਸਭ ਨੂੰ ਅਸੀਸ ਦਿੱਤੀ ਆ ਸੋ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਅਮਨਦੀਪ ਚਾਹਲ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੁਨੇਹੇ ਤੱਕ ਆਪਾਂ ਲੈਣੇ ਨਵੀਂ ਵਿਨੀਪੈਗ ਵਾਲੇ ਵੀ ਆ ਗਏ ਨੇ ਔਰ ਉਨ੍ਹਾਂ ਨੇ ਇਕ ਵਿਚਾਰ ਭੇਜਿਆ ਇਸਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਪਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਹਾਂਜੀ ਮੈਂ ਪੜਾਂਗਾ ਮੈਸੇਜ ਤੇ ਦੋਸਤੋ ਪ੍ਰੋਗਰਾਮ ਦੇ ਵਿਚ ਅੱਜ ਆਪਾਂ ਤਿੰਨ ਜਣੇ ਹੋਵਾਂਗੇ ਮੈਂ ਤੁਸੀਂ ਤੇ ਬਾਬਾ ਨਾਨਕ ਸੋ ਆਪਾਂ ਗੱਲਾਂ ਕਰਾਂਗੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਤੇ ਖ਼ਬਰਾਂ ਵੀ ਤੁਹਾਨੂੰ ਸੁਣਾਉਣੀਆਂ ਤੇ ਚਿੰਤਨ ਵੀ ਕਰਨਾ ਮਸਲਿਆਂ ਦੇ ਹੱਲ ਜਿਹੜੇ ਉਹ ਵੀ ਕਰਨੇ ਆ ਕੁਛ ਆਪਾਂ ਵਿਚਾਰਾਂ ਵੀ ਕਰਨੀਆਂ ਏ ਜਿਹੜੇ ਸਰੋਤਿਆਂ ਨੇ ਸਾਡੇ ਤੱਕ ਭੇਜੀਆਂ ਨੇ ਸੋ ਉਸ ਦੇ ਵਿਚ ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ ਮੈਸੇਜ ਭੇਜ ਕੇ ਤੇ ਬਿੱਟੂ ਬੋਪਾਰਾ ਜੀ ਜਿਹੜੀਆਂ ਤੁਸੀਂ ਫੋਟੋਆਂ ਭੇਜੀਆਂ ਨਾ ਘਰ ਦੀ ਸਜਾਵਟ ਦੀਆਂ ਲਾਈਟਾਂ ਜਾਗ ਰਹੀਆਂ ਨੇ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਵੀ ਗੁਰੂ ਘਰ ਦੀਆਂ ਨੇ ਜਾਂ ਆਪਣੇ ਘਰ ਦੀਆਂ ਨੇ ਤਾਂ ਕਿ ਮੈਂ ਸ਼ੇਅਰ ਕਰ ਸਕਾਂ ਤੇ ਵਰਿੰਦਰ ਚੀਮਾ ਮਲਡੂਰਾ ਤੋਂ ਪ੍ਰੋਗਰਾਮ ਦੇ ਵਿਚ ਆ ਗਏ ਨੇ ਉਹ ਵੀ ਸਭ ਨੂੰ ਵਧਾਈਆਂ ਭੇਜ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਤੇ ਖ਼ਬਰਾਂ ਜਿਹੜੀਆਂ ਸੁਰਖੀਆਂ ਬਣਦੀਆਂ ਨੇ ਜੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਤੇ ਇਧਰ ਸਿਡਨੀ ਦਾ ਇਕ ਨੌਜਵਾਨ ਲਬਨਾਨ ਦੇ ਵਿਚ ਫੜਿਆ ਗਿਆ ਤੇ ਲੈਬਨੀਜ਼ ਅਥਾਰਟੀਜ਼ ਨੇ ਉਨ੍ਹਾਂ ਨੂੰ ਫੜ ਕੇ ਇਸਲਾਮਿਕ ਸਟੇਟ ਦੇ ਨਾਲ ਸਬੰਧਤ ਹੋਣ ਦੀ ਵਜ੍ਹਾ ਕਾਰਨ ਉਹਦੀ ਪੁੱਛਗਿੱਛ ਜਾਰੀ ਹੈ ਔਰ ਇਹ ਖ਼ਬਰ ਅੱਜ ਤਾਜ਼ੀ ਛਪੀ ਹੈ ਤੇ ਉਧਰ ਕੁਈਨਜ਼ਲੈਂਡ ਦੇ ਵਿਚ ਇਲੈਕਸ਼ਨ 25 ਤਰੀਕ ਨੂੰ ਨੇ ਔਰ ਉਸ ਸਬੰਧ ਦੇ ਵਿਚ ਕਾਫੀ ਫੇਰਬਦਲ ਚੱਲ ਰਿਹਾ ਕਿਉਂਕਿ ਇਕ ਸੀਟ ਦੇ ਨਾਲ ਮੈਜੋਰਟੀ ਹੈ ਲੇਬਰ ਪਾਰਟੀ ਦੀ ਤੇ ਪ੍ਰੀਮੀਅਰ ਐਨਾਸਟੇਸ਼ੀਆ ਦੇ ਅਗੇਂਸਟ ਸਾਡੇ ਆਪਣੇ ਨਵਦੀਪ ਹੁਣੀ ਖੜ ਰਹੇ ਨੇ, ਲੜ ਰਹੇ ਨੇ ਉਹਨਾਂ ਦੇ ਹਲਕੇ ਦੇ ਵਿੱਚੋਂ, ਤੇ ਅੱਜ ਉਹਨਾਂ ਦੀ ਜਿਹੜੀ ਕੈਂਪੇਨ ਦੀ ਲਾਂਚ ਹੈ। ਸੋ ਬ੍ਰਿਸਬੇਨ ਵਾਲਿਓ ਜ਼ਰੂਰ ਪਹੁੰਚੋ ਤੇ ਉਹਨਾਂ ਦੇ ਨਾਲ ਖੜੋ ਜਾ ਕੇ, ਤੇ ਕਿਉਂਕਿ ਉਹ ਹਰੇਕ ਦੇ ਨਾਲ ਖੜਦੇ ਨੇ, ਆਪਣੇ ਬੰਦੇ ਨੇ ਵਧੀਆ, ਉਹ ਸੁਣਦੇ ਵੀ ਨੇ, ਕੰਮ ਵੀ ਕਰਵਾਉਂਦੇ ਨੇ ਹਮੇਸ਼ਾ ਮੂਹਰੇ ਜਾ ਕੇ। ਤੇ ਖਾਸ ਕਰਕੇ ਜਦੋਂ ਮਨਮੀਤ ਅਲੀ ਸ਼ੇਰ ਵਾਲੀ ਦੁਰਘਟਨਾ ਵਾਪਰੀ, ਉਸ ਤੋਂ ਬਾਅਦ ਜੋ ਉਹਨਾਂ ਦਾ ਰੋਲ ਸੀਗਾ ਅਸਲ ਦੇ ਵਿਚ ਉਹ ਬਹੁਤ ਜ਼ਿਆਦਾ ਸੀਗਾ। ਕੁਛ ਇਹੋ ਜਿਹੇ ਬੰਦੇ ਨੇ ਜਿਹੜੇ ਮੂਹਰੇ ਨਹੀਂ ਆਉਂਦੇ, ਪਰ ਉਹਨਾਂ ਵਿਚੋਂ ਜਸਪਾਲ ਸੰਧੂ ਤੇ ਹੋਰ ਦੋ ਤਿੰਨ ਮਿੱਤਰ ਹੋਰ ਨੇ ਸਾਡੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ, ਤੇ ਨਵਦੀਪ ਹੁਣੀ ਵੀ ਉਹਨਾਂ ਦੇ ਵਿਚੋਂ ਸਨ। ਤੇ ਇਨ੍ਹਾਂ ਨੇ ਮਤਲਬ ਪਿੱਛੇ ਰਹਿ ਕੇ ਬਹੁਤ ਕੰਮ ਕੀਤਾ, ਕ੍ਰੈਡਿਟ ਨਹੀਂ ਕਦੇ ਵੀ ਲਿਆ ਇਨ੍ਹਾਂ ਨੇ। ਸੋ ਇਸ ਕਰਕੇ ਹੁਣ ਇਹ ਖੜੇ ਨੇ, ਸਾਡੀ ਰਿਪ੍ਰੈਜੈਂਟੇਸ਼ਨ ਕਰ ਰਹੇ ਨੇ ਭਾਈਚਾਰੇ ਦੀ। ਸੋ ਅੱਜ ਬ੍ਰਿਸਬੇਨ ਦੇ ਵਿਚ ਜ਼ਰੂਰ ਤੁਸੀਂ ਫੇਸਬੁੱਕ ਪੇਜ ਸਾਡਾ ਹਰਮਨ ਰੇਡੀਓ ਦਾ ਵੀ ਦੇਖ ਸਕਦੇ ਹੋ, ਟਾਈਮਿੰਗ ਦੇਖ ਸਕਦੇ ਹੋ, ਜ਼ਰੂਰ ਪਹੁੰਚੋ ਔਰ ਉੱਥੇ ਸਪੋਰਟ ਕਰੋ। ਹੁਣ ਇਸੇ ਸਬੰਧ ਦੇ ਵਿਚ ਅਦਾਨੀ ਦਾ ਜਿਹੜਾ ਕੇਸ ਹੈ, ਉੱਥੇ ਉਹ ਕੋਲੇ ਦੀ ਖਾਨ ਲਾਉਣਾ ਚਾਹੁੰਦਾ ਆ ਕੁਈਨਜ਼ਲੈਂਡ ਦੇ ਵਿਚ, ਉਸ ਦੇ ਵਿਚ ਸਾਰਾ ਟਰਮ ਜਿਹੜੀ ਆ ਜਿਹੜੀ ਲੇਬਰ ਪਾਰਟੀ ਆ ਸਪੋਰਟ ਕਰਦੀ ਰਹੀ ਆ, ਪਰ ਹੁਣ ਉਸ ਦੀ ਪਾਪੂਲੈਰਿਟੀ ਘਟਦੀ ਦੇਖ ਕੇ ਜਿਹੜੀ ਫੰਡਿੰਗ ਹੋਣੀ ਹੈ ਅਦਾਨੀ ਨੂੰ, ਉਹਦੇ ਵਿਚੋਂ ਕੁਈਨਜ਼ਲੈਂਡ ਦਾ ਜਿਹੜਾ ਹਿੱਸਾ ਆ ਉਸ ਤੋਂ ਵਿਡਰਾਅ ਕਰ ਲਿਆ ਆ, ਸਿਰਫ ਵੋਟਾਂ ਨੂੰ ਦੇਖਦੇ ਹੋਏ ਸਾਰਾ ਟਾਈਮ ਉਹਦੇ ਨਾਲ ਰਹੀ ਆ। ਸੋ ਉਹਨੂੰ ਪਤਾ ਆ ਕਿ ਜੇ ਜਿੱਤ ਗਈ ਤਾਂ ਮਗਰੋਂ ਫੇਰ ਆਪਾਂ ਇਹੀ ਕੰਮ ਕਰਨਾ, ਜੇ ਹਾਰ ਗਈ ਤਾਂ ਅਗਲੀ ਸਰਕਾਰ ਦੇ ਲਈ ਦਿੱਕਤ ਆਏਗੀ। ਸੋ ਇਹ ਸਨ ਆਸਟ੍ਰੇਲੀਆ ਦੀਆਂ ਖਬਰਾਂ। ਤੇ ਉਧਰ ਸਪੇਨ ਤੇ ਕੈਟਲੋਨੀਆ ਦੇ ਵਿਚ ਜੋ ਚੱਲ ਰਿਹਾ ਰੈਫਰੈਂਡਮ ਨੂੰ ਲੈ ਕੇ, ਤਾਂ ਹੁਣ ਸਪੇਨ ਨੇ ਜਿਹੜੇ ਕੈਟਲੈਨ ਲੀਡਰ ਹੈ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਵਾਰੰਟ ਜਾਰੀ ਕੀਤੇ ਨੇ ਔਰ ਅਰੈਸਟ ਕਰਨ ਦੇ। ਇਸ ਦੇ ਬਾਰੇ ਲੰਬੀ ਚੌੜੀ ਚਰਚਾ ਕੀਤੀ ਜਾ ਸਕਦੀ ਆ, ਇਹ ਫੇਰ ਕਿਤੇ ਕਰਾਂਗੇ, ਪਰ ਦੋਸ਼ ਇਹ ਨੇ ਕਿ ਇਕ ਲੀਡਰ ਹੋਣ ਦੇ ਨਾਤੇ, ਆਪਣੇ ਮੈਜੋਰਟੀ ਹੋਣ ਦੇ ਨਾਤੇ ਆਪੇ ਹੀ ਮਤਾ ਪਾ ਕੇ, ਆਪੇ ਹੀ ਰੈਫਰੈਂਡਮ ਕਰਾ ਕੇ, ਆਪੇ ਹੀ ਪਾਸ ਕਰਾ ਲਿਆ। ਇਸ ਦੋਸ਼ ਦੇ ਵਿਚ, ਟ੍ਰੀਜ਼ਨ ਦੇ ਦੋਸ਼ ਦੇ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਦੋਸ਼ ਲੱਗਾ ਆ, ਤੇ ਜਿਹੜੀ ਉਨ੍ਹਾਂ ਨੇ ਸਹੁੰ ਖਾਧੀ ਸੀ ਜਾਂ ਜੋ ਵੀ ਆ ਉਹ ਹੁਣ ਸਾਹਮਣੇ ਆਉਣਗੀਆਂ। ਸੋ ਇਹ ਖਬਰਾਂ ਉਧਰੋਂ ਬਣਦੀਆਂ ਜਾ ਰਹੀਆਂ ਨੇ। ਪਰ ਖਬਰ ਕੱਲ ਦੀ ਇਕ ਇਹ ਵੀ ਸੀ ਜਿਹੜੀ ਪੰਜਾਬੀਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਸੀ, ਕੱਲ ਫੇਸਬੁੱਕ ਤੇ ਮੈਂ ਦੇਖ ਰਿਹਾ ਸੀ ਕਿ ਸ਼ਾਇਦ ਕੁਝ ਸਮੇਂ ਵਾਸਤੇ ਵਟਸਐਪ ਬੰਦ ਰਹੀ ਆ ਘੰਟੇ ਕੁ ਵਾਸਤੇ, ਤੇ ਲੋਕਾਂ ਦੀ ਤਰਾਹ ਨਿਕਲ ਗਈ, ਇੰਨਾ ਰੌਲਾ, ਇੰਨਾ ਔਖਾਈ ਪੋਲਿਊਸ਼ਨ ਨਾਲ ਜਾਂ ਧੂੰਏ ਦੀ ਪਰਾਲੀ ਨਾਲ ਨਹੀਂ ਹੋਇਆ, ਪਰਾਲੀ ਦੇ ਧੂੰਏ ਨਾਲ ਨਹੀਂ ਹੋਇਆ ਜਿੰਨਾ ਵਟਸਐਪ ਬੰਦ ਕਰਨ ਹੋਇਆ। ਸੋ ਮੈਨੂੰ ਲੱਗਦਾ ਘੰਟੇ ਕੁ ਮਗਰੋਂ ਚੱਲ ਪਈ ਹੋਊਗੀ, ਕੁਝ ਹਿੱਸਿਆਂ ਦੇ ਵਿਚ ਵਟਸਐਪ ਪ੍ਰਭਾਵਿਤ ਰਹੀ ਆ, ਸਾਡੀ ਤਾਂ ਚੱਲਦੀ ਰਹੀ ਆ, ਵੈਸੇ ਅਸੀਂ ਬੱਤੀ ਚਲਾਈ ਦੀ ਵੀ ਨਹੀਂ, ਪਰ ਸਾਨੂੰ ਸਰੋਤੇ ਦੱਸ ਸਕਦੇ ਨੇ ਕਿ ਅਗਰ ਇਸ ਤਰ੍ਹਾਂ ਹੋਇਆ ਤਾਂ ਵਾਕਈ ਵਟਸਐਪ ਬੰਦ ਸੀ, ਦੱਸਿਓ ਜ਼ਰਾ। ਤੇ ਜੀ ਬਿੱਟੂ ਬੋਪਾਰਾਏ ਹੁਣਾਂ ਨੇ ਜਿਹੜੀਆਂ ਫੋਟੋਆਂ ਭੇਜੀਆਂ ਸਨ ਉਹ ਜੀ ਮਲਡੂਰਾ ਗੁਰੂ ਘਰ ਦੀਆਂ ਸਨ, ਤੇ ਉਹ ਮੈਂ ਹੁਣ ਤੁਹਾਡੇ ਨਾਲ ਸ਼ੁਰੂ ਸ਼ੇਅਰ ਕਰਦਾ ਥੋੜੀ ਦੇਰ ਬਾਅਦ ਬ੍ਰੇਕ ਦੇ ਵਿਚ। ਤੇ ਗੌਰਵ ਸ਼ਰਮਾ, ਠੀਕ ਹੈ ਜੀ, ਇਹ ਮੈਂ ਇਹ ਵੀ ਪੜਾਂਗਾ ਜੀ, ਅੱਜ ਬਹੁਤ ਪਹਿਲਾਂ ਅਸੀਂ ਇਹ ਸ਼ੇਅਰ ਕੀਤਾ ਸੀ। ਤੇ ਹਰਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ ਡਾਰਵਿਨ ਤੋਂ, ਤੇ ਉਹ ਵੀ ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਗੁਰਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਔਰ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲ ਕਰਨੀ ਆ, ਗੱਲ ਇਹ ਕਰਨੀ ਹੈ ਕਿ ਇੱਕ ਮੈਂ ਆਰਟੀਕਲ ਲਿਖਿਆ ਸੀਗਾ ਗੁਰਪੁਰਬ ਦੇ ਦੌਰਾਨ, ਅੱਜ ਤੋਂ 4-5 ਸਾਲ ਪਹਿਲਾਂ, ਔਰ ਉਸ ਆਰਟੀਕਲ ਦੇ ਵਿਚ ਬਾਬੇ ਨਾਨਕ ਦੀ ਜਿਹੜੀ ਵਿਧੀ ਹੈ, ਬਾਬੇ ਨਾਨਕ ਦਾ ਜਿਹੜਾ ਸਟਾਈਲ ਹੈ ਜਾਂ ਉਹਦੀ ਸੋਚ ਸੀ ਪ੍ਰਚਾਰ ਕਰਨ ਦੀ, ਉਸ ਦੇ ਬਾਰੇ ਗੱਲ ਕੀਤੀ ਸੀ। ਪਹਿਲਾਂ ਤਾਂ ਇਹ ਆਪਾਂ ਨੂੰ ਦੇਖਣਾ ਚਾਹੀਦਾ ਆ, ਡੈਪਥ ਦੇ ਵਿਚ ਜਾਣਾ ਚਾਹੀਦਾ ਕਿ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਸੰਪਾਦਨ ਕੀਤਾ, ਔਰ ਉਸ ਦੇ ਵਿਚ ਕੋਈ ਵੀ ਹਿਸਟਰੀ ਨਹੀਂ ਹੈਗੀ। ਉਨ੍ਹਾਂ ਨੇ ਇਹ ਨਹੀਂ ਸਮਝਿਆ ਪੰਜਵੇਂ ਪਾਤਸ਼ਾਹ ਨੇ ਕਿ ਹਿਸਟਰੀ ਇਰਰੈਲੇਵੈਂਟ ਹੈ, ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਉਨ੍ਹਾਂ ਨੇ ਆਪਣੇ ਬਾਰੇ ਵੀ ਨਹੀਂ ਲਿਖਿਆ। ਉਨ੍ਹਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਕੀਤਾ ਉਹ ਜੋ ਉਨ੍ਹਾਂ ਦੇ ਅੰਦਰ ਸੋਚ ਸੀ, ਜੋ ਉਨ੍ਹਾਂ ਦੇ ਅੰਦਰ ਰੂਹਾਨੀਅਤ ਸੀ, ਉਹ ਉਨ੍ਹਾਂ ਨੇ ਦਰਜ ਕੀਤੀ ਹੈ। ਔਰ ਸਾਨੂੰ ਇਹ ਹੁਕਮ ਹੈ ਕਿ ਸਾਰਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਕਿਸੇ ਵੀ ਫਿਰਕੇ, ਕਿਸੇ ਵੀ ਭਾਈਚਾਰੇ, ਕਿਸੇ ਵੀ ਧਰਮ ਦੇ ਨੇ, ਸਾਰਿਆਂ ਨੂੰ ਹੁਕਮ ਹੈ ਕਿ ਤੁਸੀਂ ਹਿਸਟਰੀ ਵੱਲ ਨੂੰ ਨਹੀਂ ਬਹੁਤਾ ਜਾਣਾ, ਤੁਸੀਂ ਜੋ ਵਿਚਾਰ ਨੇ ਰੂਹਾਨੀਅਤ ਹੈ ਉਹ ਸੇਧ ਲੈਣੀ ਹੈ, ਗੁਰ ਦੀ ਗੱਲ ਕੀਤੀ ਹੈ, ਅਕਾਲ ਪੁਰਖ ਦੀ ਗੱਲ ਕੀਤੀ ਹੈ, ਉਹਦੀ ਸੇਧ ਲੈਣੀ ਹੈ। ਹੁਣ ਜੇ ਦੇਖਿਆ ਜਾਵੇ, ਸੁਣਿਆ ਜਾਵੇ ਕਿ ਚਲੋ ਕਈ ਕਹਿੰਦੇ ਨੇ ਕਿ ਉਹ ਸਮਾਜ ਸੁਧਾਰਕ ਸਨ, ਤਰਕਸ਼ੀਲ ਸਨ, ਚਲੋ ਬਹੁਤ ਵਧੀਆ ਗੱਲ ਹੈ, ਉਹ ਮੰਨਦੇ ਨੇ, ਵਧੀਆ ਗੱਲ, ਅਸੀਂ ਵੀ ਮੰਨਦੇ, ਸਾਰੇ ਮੰਨਦੇ, ਪਰ ਕੀ ਉਹ ਇਕੱਲੇ ਸਮਾਜ ਸੁਧਾਰਕ ਸਨ, ਉਹ ਇਕੱਲੇ ਤਰਕਸ਼ੀਲ ਹੀ ਸਨ, ਲੋਕਾਂ ਦੇ ਨਾਲ ਜਾ ਕੇ ਬਹਿਸਦੇ ਸਨ? ਨਹੀਂ, ਉਹਨਾਂ ਦਾ ਇੱਕ ਮੋਟਿਵ ਸੀ। ਜਦੋਂ ਉਹਨਾਂ ਦੀ ਆਪਾਂ ਗੁਰਬਾਣੀ ਪੜ੍ਹੀਏ, ਸ਼ੁਰੂ ਹੀ ਏਕੇ ਤੋਂ ਹੁੰਦੀ ਹੈ, ਏਕ ਓਅੰਕਾਰ, ਰੱਬ ਦੀ ਹੋਂਦ ਤੋਂ ਸ਼ੁਰੂ ਹੁੰਦੀ ਹੈ, ਔਰ ਰੱਬ ਦੀ ਹੋਂਦ ਕਿੱਦਾਂ ਪਾਉਣੀ ਹੈ, ਡੈਪਥ ਦੇ ਵਿੱਚ ਕਿੱਦਾਂ ਪਾਉਣੀ ਹੈ, ਔਰ ਉਹ ਸਾਰੀ ਤੁਸੀਂ ਗੁਰਬਾਣੀ ਘੋਖੋਗੇ ਤਾਂ ਪਤਾ ਲੱਗ ਜਾਊਗਾ। ਬੜੇ ਡੂੰਘੇ ਡੂੰਘੇ ਸਿਧਾਂਤ ਜਿਹੜੇ ਨੇ ਰੂਹਾਨੀਅਤ ਦੇ ਆਪਣੇ ਅੰਦਰ ਦੇ, ਉਹ ਸਾਨੂੰ ਉੱਚੋਂ ਸਿੱਖਣ ਨੂੰ ਮਿਲਣਗੇ। ਤਾਂ ਬਾਬੇ ਨਾਨਕ ਨੇ ਕੀ ਪ੍ਰਚਾਰਿਆ? ਬਾਬੇ ਨਾਨਕ ਨੇ ਰੂਹਾਨੀਅਤ ਪ੍ਰਚਾਰੀ, ਸਾਰੀ ਦੁਨੀਆਂ ਦੇ ਵਿੱਚ ਪ੍ਰਚਾਰੀ, ਵੀ ਅਸਲੀਅਤ ਆ ਹੈ, ਅਸਲੀ ਚੀਜ਼ ਆ ਹੈ, ਅਸਲੀ ਚੀਜ਼ ਦਾ ਦੱਸਿਆ। ਉਹਨਾਂ ਨੇ ਉਹ ਰੂਹਾਨੀਅਤ ਪ੍ਰਚਾਰਨ ਗਏ, ਨਾ ਉਹ ਪੈਸੇ ਇਕੱਠੇ ਕਰਨ ਗਏ, ਨਾ ਉਹ ਆਪਣਾ ਟਾਈਮ ਪਾਸ ਕਰ ਰਹੇ ਸੀ। ਉਹ ਤਾਂ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਚੀਜ਼ ਦੇ ਘਾਟ ਕਰਕੇ ਦੁਨੀਆਂ ਦੇ ਖੱਜਲ ਹੋਈ ਫਿਰਦੀ, ਆਮ ਲੋਕੀ ਖਰਾਬ ਹੋਈ ਫਿਰਦੇ ਨੇ, ਫਿਰ ਉਹਨਾਂ ਨੇ ਬੀੜਾ ਚੱਕਿਆ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਰੂਹਾਨੀਅਤ ਅਸਲ ਦੇ ਵਿੱਚ ਹੈ ਕੀ ਹੈ। ਹੁਣ ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਅੱਜ ਤੁਸੀਂ ਦੇਖਦੇ ਹੋ ਕਿ ਸਾਡੇ ਜਿਹੜੇ ਪ੍ਰਚਾਰਕ ਨੇ, ਉਹਨਾਂ ਦਾ ਮੋਟਿਵ ਕੀ ਹੈ, ਉਹਨਾਂ ਦਾ ਮੋਟਿਵ ਕੀ ਹੈ, ਉਹ ਤੁਸੀਂ ਮੋਟਿਵ ਕੰਪੇਅਰ ਕਰ ਸਕਦੇ ਹੋ ਕਿ ਬਾਬੇ ਨਾਨਕ ਦਾ ਮੋਟਿਵ ਕੀ ਸੀਗਾ, ਕਿ ਉਹਨਾਂ ਨੇ ਸਾਰੀ ਦੁਨੀਆਂ ਘੁੰਮ ਕੇ ਮਾਇਆ ਇਕੱਠੀ ਕੀਤੀ ਆ, ਇੰਨੇ ਕੁ ਪੈਸੇ ਇਕੱਠੇ ਕਰ ਲਏ ਕਿ ਆਪਣੇ ਦਰਬਾਰ ਬਣਾ ਲਏ, ਜਾ ਕੇ ਆਪਣੇ ਗੁਰਦੁਆਰੇ ਬਣਾ ਲਏ, ਆਪਣੇ ਡੇਰੇ ਬਣਾ ਲਏ। ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੇ ਪ੍ਰਚਾਰ ਕੀਤਾ, ਔਰ ਪ੍ਰਚਾਰ ਕੀ ਆ, ਪਿਆਰ ਦੇ ਨਾਲ ਸਮਝਾਇਆ ਸਾਰਿਆਂ ਨੂੰ। ਸੋ ਉਹਨਾਂ ਦਾ ਤੇ ਬਾਬੇ ਨਾਨਕ ਦਾ ਜਿਹੜਾ ਸਟਾਈਲ ਹੈ, ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕੀਤੀ ਆ। ਤੇ ਇੱਕ ਗੀਤ ਵੀ ਬੜਾ ਕੰਟਰੋਵਰਸ਼ੀਅਲ ਆਇਆ ਸੀ 2009 ਦੇ ਵਿੱਚ, ਬੱਬੂ ਮਾਨ ਦਾ, ਜਿਸ ਕਰਕੇ ਬੜੀ ਕੰਟਰੋਵਰਸੀ ਹੋਈ ਸੀ। ਤੇ ਆਓ ਫਿਰ ਆਪਾਂ ਉਹ ਗੀਤ ਹੀ ਸੁਣਦੇ ਹਾਂ। ਤੇ ਇਸ ਗੀਤ ਦੇ ਵਿੱਚ ਬਹੁਤ ਸੱਚਾਈਆਂ ਨੇ। ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆਂ ਗਾਹਤੀ। ਇਹ ਸਹਿਜ ਦੇ ਕੰਮ ਨੇ, ਇਹ ਸਹਿਜ ਨਾਲ ਚੱਲਦੇ ਨੇ, ਹੌਲੀ ਹੌਲੀ ਚੱਲਦੇ ਨੇ। ਇਹਦੀ ਬੜੀ ਲੌਂਗ ਲਾਈਫ ਹੋਣੀ ਚਾਹੀਦੀ ਹੈ, ਨਾ ਕਿ ਸ਼ਾਰਟ ਲਾਈਫ, ਕਿ ਤੁਹਾਡਾ ਸ਼ਾਰਟ ਲਾਈਫ ਉਹਨਾਂ ਦੀ ਹੁੰਦੀ ਹੈ ਜਿਹਨਾਂ ਕੋਲ ਗਿਆਨ ਨਹੀਂ ਹੁੰਦਾ। ਉਹ ਛੇਤੀ ਬਸ ਉਹ ਚਾਹੁੰਦੇ ਨੇ ਕਿ ਸਾਰੀ ਦੁਨੀਆਂ 'ਚ ਇੰਨਾ ਕੁ ਵੰਡ ਕੇ ਬਸ ਉਹ ਮਗਰੋਂ ਖਤਮ ਹੋ ਜਾਂਦੇ ਨੇ। ਪਰ ਬਾਬਾ ਨਾਨਕ ਗਿਆਨ ਦਾ ਭੰਡਾਰ ਸੀ, ਉਹਨੇ ਆਪਣਾ ਟਾਈਮ ਲਿਆ, ਉਮਰ ਭਰ ਲਈ ਆ, ਸਹਿਜੇ ਸਹਿਜ ਸਹਿਜ ਦੇ ਨਾਲ ਪ੍ਰਚਾਰ ਕੀਤਾ। ਆਓ ਫਿਰ ਸੁਣਦੇ ਹਾਂ ਬੱਬੂ ਮਾਨ ਨੂੰ।
ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆਂ ਗਾਤੀ। ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆਂ ਗਾਤੀ। ਇੱਕ ਅੱਜ ਕੱਲ ਬਾਬੇ ਨੇ ਪੱਤੀ ਲਾਲ ਗੱਡੀ ਤੇ ਲਾਤੀ। ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆਂ ਗਾਤੀ। ਕੌਰ ਸੇਵਾ ਦੇ ਨਾਤੇ ਮੰਗਦੇ ਰਸ ਦੇ ਨੋਟਾਂ ਦੀ ਥੈਲੀ। ਮੈਂ ਸੁਣਿਆ ਬਾਬੇ ਨੇ ਅੱਜ ਕੱਲ ਗੱਡੀ ਕੀਮਤੀ ਲਾ ਲਈ। ਕੌਰ ਸੇਵਾ ਦੇ ਨਾਤੇ ਮੰਗਦੇ ਰਸ ਦੇ ਨੋਟਾਂ ਦੀ ਥੈਲੀ। ਮੈਂ ਸੁਣਿਆ ਬਾਬੇ ਨੇ ਅੱਜ ਕੱਲ ਗੱਡੀ ਕੀਮਤੀ ਲਾ ਲਈ। ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ। ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ। ਇੱਕ ਬਾਬਾ ਨਾਨਕ ਸੀ ਜੀ ਨੇ ਤੁਰ ਕੇ ਦੁਨੀਆਂ ਗਾਤੀ। ਛੋਟੀ ਜੀ ਗਲੀ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾਂ। ਕੋਈ ਬੰਦਾ ਸੇਬ ਨਹੀਂ ਹਾਇਰਾ ਜਾਂਦਿਆਂ ਲੱਥਣ ਪੱਗਾਂ। ਛੋਟੀ ਜੀ ਗਲੀ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾਂ। कोई बंदा सेब नहीं मेरा चांदिया लखन पगा ए गोधर्मा दी किसे दी पचक तुर जाए छाती एक अजकल बाबे ने बत्ती रोल गड्डी ते लाती एक बाबा नानक सीब जी ने तुर के दुनिया गाती पंज सत चिमटे रख लै नाले बीबियां ते वी आई पी घूमन गे जत्तो पैर दुआले लै लै दो चार ढोलकियां पंज सत चिमटे रख लै नाले बीबियां ते वी आई पी घूमन गे जत्तो पैर दुआले असी बड़े महान हां किसे ने झूठी फूक छकाती एक अजकल बाबे ने पत्ती लाल गड्डी चलाती एक बाबा नानक सीब जी ने तुर के दुनिया गाती तू भी गाल है तेरा बाग पड़ गया है जा सेंटर विच कुली पाल है कानू टप्पे सिटे जाते रख के वाजा तू भी गाल है तेरा बाग पड़ गया है जा सेंटर विच कुली पाल है रीला हुण विकणियां नी शुरू कर खेती गायक साथी एक अजकल बाबे ने पत्ती लाल गड्डी तैराती एक बाबा नानक सीब जी ने तुर के दुनिया गाती।
सत श्री अकाल जी, मैं हाँ अमनदीप सिंह सिद्धू, डायरेक्टर हरमन रेडियो। दुनिया के हर कोने तो पंजाबी साडे नाल जुड़दे हन अते आला दर्जे की पेशकारी का आनंद माणदे हन। हरमन रेडियो दे आस्ट्रेलिया तो सारे प्रेजेंटर मुफ्त सेवा निभाउंदे हन। तुसी भी साडी मदद कर सकदे हो, सानू वधिया वधिया जानकारियां भेजो अते साडियां अपनियां आईफोन अते एंड्रॉयड दीयां एप्लीकेशनस एप स्टोर तो डाउनलोड करके उस विच सानू सुनो। तुहानू रेडियो दे नाल अखबार, पॉडकास्ट, वधिया वीडियो, लेख, दरबार साहिब अते होर गुरधामां दा लाइव कीर्तन सुनन अते देखण नूं मिलेगा। ऐप विच्चों ही सिद्धा सुनेहा कल सकोगे। अज ही साडियां ऐप्स इंस्टॉल करो। धन्नवाद।
दिल नाल दिल मिले ताइयों गल बनदी आ। यार बल यार दा ध्यान होना चाहिदा। गल हुई हुंदी जिहदे विच कोई गल होवे, गल्लां विच्चों गल दा ज्ञान होना चाहिदा। मैं हाँ दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किस ने मारिया कित्ते तरना, की दी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा ते साडा तुहाडा साथ बनिया होया ते मैनू कल्ले नूं जूझदा देख के फिर बाबे नानक ने मेहर कीती, कहिंदे नहीं आपां तिन्नां जणिआं ने नहीं प्रोग्राम करना, चौथा साथी भी चाहीदा। सो उन्होंने हाजिर कीता मुड के अमरीत सिंह फलोरा दे, उन्होंने ने मतलब एहो जिहा घटनाक्रम बनाया कि अमरीक भाजी का मैसेज आया कि मैनू लै लियो नाल, मैं भी नाल आउणा चाहना तुहाडे तिन्नां जणिआं दे। सो अमरीक सिंह फलोरा भी मेरे नाल शामिल हो गए ने। अमरीक जी सत श्री अकाल।
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਵੀ, ਜਿਹੜੇ ਅੱਜ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਦਿਲ ਵਾਲੀ ਗੱਲ ਨੂੰ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਤੁਸੀਂ ਦੱਸਿਆ ਕਿ ਸੰਗਤਾਂ ਕਾਫੀ ਹੁੰਮ ਹੁਮਾ ਕੇ ਪਾਕਿਸਤਾਨ ਨੂੰ ਗਈਆਂ ਹੋਈਆਂ, ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ, ਉੱਥੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ। ਸਾਡੇ ਵੀ ਇੱਕ ਦੋ ਰਿਸ਼ਤੇਦਾਰ ਉੱਥੇ ਗਏ ਹੋਏ ਹਨ, ਤੇ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਤੁਹਾਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ
ਜੀ। ਥੈਂਕ ਯੂ ਜੀ ਬਹੁਤ ਬਹੁਤ। ਤੇ ਆਪਾਂ ਚਲੋ ਅੱਜ ਚਾਰਾਂ ਜਣਿਆਂ ਨੇ ਪ੍ਰੋਗਰਾਮ ਕਰਨਾ ਆ, ਤੇ ਆਪਾਂ ਨਾਨਕ ਨੂੰ ਵੀ ਨਾਲ ਹੀ ਰੱਖਣਾ, ਬਾਬੇ ਨਾਨਕ ਨੂੰ ਵੀ ਉਹਨਾਂ ਦੀ ਸੋਚ ਤੇ ਵੀ ਆਪਾਂ ਪਹਿਰਾ ਦੇਈ ਜਾਣਾ, ਕੋਸ਼ਿਸ਼ ਕਰਨੀ ਆ ਤੇ ਉਹ ਨਾਲ ਰਹਿਣ। ਵੈਸੇ ਅਮਰੀਕ ਜੀ, ਜਦੋਂ ਨਾ ਗੁਰੂ ਧਾਰ ਲਓ ਜਿਹਨੂੰ, ਜਿਹੜੇ ਵੀ ਜਿਹਨੂੰ ਵੀ ਗੁਰੂ ਧਾਰ ਲਓ, ਉਹ ਹਮੇਸ਼ਾ ਹੀ ਅੰਗ ਸੰਗ ਹੀ ਰੱਖੀ ਦਾ ਉਹਨਾਂ ਨੂੰ ਰਹਿਣਾ ਪੈਂਦਾ ਉਹਨਾਂ ਦੇ। ਅਸਲ ਚ ਉਹ ਸਾਡੇ ਨਾਲ ਨੀ ਹੁੰਦੇ, ਅਸੀਂ ਉਹਨਾਂ ਦੇ ਨਾਲ ਹੁੰਦੇ ਆ, ਇਹ ਸੋਚਣਾ ਚਾਹੀਦਾ। ਔਰ ਮੈਂ ਅਕਸਰ ਮੈਂ ਸਾਰਿਆਂ ਨੂੰ ਦੱਸਦਾ, ਮੈਂ ਡਿਕਲੇਅਰ ਕਰਦਾ ਸਾਰਿਆਂ ਨੂੰ ਕਿ ਮੇਰਾ ਗੁਰੂ ਨਾਨਕ ਹੀ ਹੈ, ਅਕਾਲ ਪੁਰਖ ਦਾ ਰੂਪ ਜਿਹੜਾ ਉਹਦਾ ਉਹ ਨਾਨਕ ਹੈ। ਤੇ ਮੈਂ ਹਮੇਸ਼ਾ ਇਹੀ ਇਹੀ ਫੀਲ ਕਰਦਾ ਹੁੰਦਾ ਕਿ ਉਹ ਮੇਰੇ ਨਾਲ ਹੈ, ਮੈਂ ਉਹਦੇ ਨਾਲ ਹੈ, ਤੇ ਮੈਂ ਕੱਲਾ ਨਹੀਂ ਹੈਗਾ ਕਦੇ ਵੀ। ਇਸ ਕਰਕੇ ਮੈਨੂੰ ਕਦੇ ਵੀ ਦੁੱਖ ਸੰਤਾਪ ਨਹੀਂ ਲੱਗਦਾ। ਮੈਨੂੰ ਇਹ ਹੁੰਦਾ ਵੀ ਉਹ ਮੇਰੇ ਨਾਲ ਹੀ ਹੈ, ਉਹਨੂੰ ਵੀ ਇੰਨਾ ਹੀ ਲੱਗਦਾ ਹੁਣ ਆਪੇ ਦੇਖੂਗਾ। ਸੋ ਇਸ ਕਰਕੇ ਇਹ ਜਿਹੜੀ ਫੀਲਿੰਗ ਹੈ, ਇਹ ਕੋਈ ਮੈਨੂੰ ਏਦਾਂ ਨਹੀਂ ਹੈਗੀ ਉਪਰੋਂ ਉਤਰੀ ਹੈ ਜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਹੈ ਸਾਰੀ, ਜਿਹੜੀ ਉਹਨਾਂ ਨੇ ਬਾਣੀ ਉਹ ਚੋਂ ਲਿਖੀ ਪੜ੍ਹੀ ਤੇ ਸਾਨੂੰ ਮਨ ਸਮੱਤਿਆ ਬਖਸ਼ੀ। ਸੋ ਆਪਾਂ ਇਸ ਕਰਕੇ ਥੋੜਾ ਜਿਹਾ ਸੁਨੇਹਾ ਵੀ ਦੇਣਾ ਹੈ ਆਪਣੇ ਸਰੋਤਿਆਂ ਨੂੰ ਕਿ ਦਿਨਾਂ ਪੁਰਬਾਂ ਦੇ ਉੱਤੇ ਨਹੀਂ ਆਪਾਂ ਗੁਰੂਆਂ ਨੂੰ ਚੇਤੇ ਕਰਨਾ, ਜੇ ਆਪਾਂ ਗੁਰੂ ਧਾਰ ਲਿਆ ਤਾਂ ਪਲ ਪਲ 24 ਘੰਟੇ ਹਰ ਪਲ ਆਪਾਂ ਉਹਨਾਂ ਨੂੰ ਆਪਣੇ ਹਾਜ਼ਰ ਨਾਜ਼ਰ ਦਿਮਾਗ ਦੇ ਵਿੱਚ ਸੁਰਤੀ ਦੇ ਵਿੱਚ ਰੱਖਣਾ ਹੈ, ਤਾਂ ਕਿ ਆਪਾਂ ਵੱਧ ਤੋਂ ਵੱਧ ਸਿੱਖ ਸਕੀਏ। ਸੋ ਆਪਾਂ ਸੁਨੇਹਾਂ ਦੇ ਨਾਲ ਅੱਗੇ ਵਧਦੇ ਆ। ਨਾਨਕ ਬੇਕਰੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਨੇ ਗੁਰਪੁਰਬ ਦਾ ਕੇਕ ਭੇਜਿਆ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਡੰਡ ਨੰਗਾਲਿਓ, ਕੀ ਹਾਲ ਚਾਲ ਹੈ? ਜਗਿੰਦਰ ਸੋਹੀ ਜਗਰਾਓ ਵਾਲੇ ਵੀ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਸਿਮਰਨਜੀਤ ਸਿੰਘ ਸਿੰਮੀ ਸ਼ੈਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਹੈ ਕਹਿੰਦੇ। ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀਂ ਸਕਦਾ, ਗੁਰੂ ਨਾਨਕ ਦਾ ਵਿਚਾਰ ਸਾਂਝਾ ਕੀਤਾ। ਬਿਲਕੁਲ, ਵਰਿੰਦਰ ਨਿੱਜਰ ਹੁਣੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਤੇ ਮੈਂ ਫੋਟੋਆਂ ਸ਼ੇਅਰ ਕਰਤੀਆਂ ਮਲਡੂਰੇ ਗੁਰੂ ਘਰ ਦੀਆਂ ਜਿੱਥੇ ਦੀਪਮਾਲਾ ਕੀਤੀ ਹੋਈ ਆ, ਤੁਸੀਂ ਸਾਰੇ ਆਪਣੇ ਲਾਈਵ ਬਲੌਗ ਚੋਂ ਦੇਖ ਸਕਦੇ ਹੋ ਐਪਲੀਕੇਸ਼ਨ ਦੇ ਵਿੱਚੋਂ, ਤੇ ਡਾਊਨਲੋਡ ਕਰ ਲਓ ਅਗਰ ਨਹੀਂ ਕੀਤੀ ਐਪਲੀਕੇਸ਼ਨ ਹਰਮਨ ਰੇਡੀਓ ਦੀ ਆਪਣੀ। ਤੇ ਪ੍ਰੋਗਰਾਮ ਦੇ ਵਿੱਚ ਦੋ ਤਿੰਨ ਮੁੱਦੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਨੇ, ਪਰ ਉਸ ਤੋਂ ਪਹਿਲਾਂ ਅਮਰੀਕ ਜੀ ਕੁਝ ਖਬਰਾਂ ਸਾਂਝੀਆਂ ਕਰਨੀਆਂ ਆਸਟ੍ਰੇਲੀਆ ਦੀਆਂ ਕਰੀਏ ਪਹਿਲਾਂ, ਕਿਉਂਕਿ ਇੱਕ ਨਿਊਜ਼ ਸਾਨੂੰ ਚਾਲ ਹੁਣਾਂ ਨੇ ਭੇਜੀ ਹੈ, ਉਹ ਆਪਾਂ ਸਾਂਝੀ ਕਰਨੀ ਹੈ। SBS ਤੇ ਛਪੀ ਹੈ ਇਹ ਨਿਊਜ਼। ਖਬਰ ਇਹ ਹੈ ਕਿ ਕਰਪਸ਼ਨ ਤੇ ਕ੍ਰਾਈਮ ਕਮਿਸ਼ਨ ਨੇ ਪਰਥ ਟਰੱਕ ਡਰਾਈਵਿੰਗ ਸਕੂਲ ਦੇ ਅਸੈਸਰ ਨੂੰ ਭ੍ਰਿਸ਼ਟ ਪਾਇਆ ਪਾਇਆ ਦਾ ਮਤਲਬ ਮਤਲਬ ਉਹਨਾਂ ਨੂੰ ਲੱਗਿਆ ਕਿ ਇਨਕੁਆਇਰੀ ਤੋਂ ਬਾਅਦ ਹੁਣ ਜਿਹੜੇ ਟਰੱਕ ਇਹ ਕੰਪਨੀ ਆ ਉਹਨਾਂ ਨੇ ਮਤਲਬ ਉਹਦਾ ਅਨਾਲਿਸਿਸ ਕੀਤੇ, ਮੁਲਾਂਕਣ ਕੀਤਾ, ਤੇ ਉਹ ਤੋਂ ਬਾਅਦ ਪਤਾ ਲੱਗਾ ਕਿ ਉਹ ਸਹੀ ਪ੍ਰੋਸੀਜਰ ਫਾਲੋ ਨਹੀਂ ਕੀਤੇ, ਉਹਨਾਂ ਦਾ ਸਹੀ ਤਰ੍ਹਾਂ ਤਰੀਕੇ ਨਾਲ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ, ਉਹਨਾਂ ਦਾ ਮੁਲਾਂਕਣ ਨਹੀਂ ਹੋਇਆ, ਔਰ ਉਹ ਤੋਂ ਬਿਨਾਂ ਹੀ ਉਹਨਾਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ, ਸੈਂਕੜੇ ਡਰਾਈਵਰ ਸਨ। ਸੋ ਇਹ ਰਿਪੋਰਟ ਜਿਹੜੀ ਆ ਕਰਪਸ਼ਨ ਤੇ ਕ੍ਰਾਈਮ ਕਮਿਸ਼ਨ ਪਰਥ ਤੋਂ ਜਾਰੀ ਹੋਈ ਆ, ਤੇ ਉਹਨਾਂ ਨੇ ਜਿਹੜੇ ਲਾਇਸੈਂਸ ਜਾਰੀ ਕੀਤੇ ਸੀ, ਮਾਈਨ ਵੈਸਟ ਡਰਾਈਵਿੰਗ ਸਕੂਲ ਹੈ ਇਹਦਾ ਨਾਂ, ਤੇ ਉਸ ਦੇ ਜਿਹੜੇ ਓਨਰ ਨੇ ਉਹ ਪ੍ਰਵੀਨ ਨਾਰਾਇਣਨ ਨੇ, ਔਰ ਉਹ ਡਿਪਾਰਟਮੈਂਟ ਆਫ ਟਰਾਂਸਪੋਰਟ ਦੇ ਕੰਟਰੈਕਟਰ ਸਨ ਜਿਹੜੇ ਕਿ ਹੈਵੀ ਵਹੀਕਲ ਯਾਨੀ ਕਿ ਭਾਰੇ ਵਾਹਨਾਂ ਦਾ ਲਾਇਸੈਂਸ ਇਸ਼ੂ ਕਰਦੇ ਸਨ, ਔਰ ਉਹਦੀ ਆਡਿਟ ਤੋਂ ਬਾਅਦ ਪਤਾ ਲੱਗਿਆ ਕਿ ਸੈਂਕੜੇ ਲਾਇਸੈਂਸ ਹੋਲਡਰ ਜਿਨ੍ਹਾਂ ਦੀ ਗਿਣਤੀ 678 ਹੈ, ਤੇ ਇਹ ਤਾਂ ਸਸਪੈਂਡ ਕੀਤੇ ਆ, 678 ਲਾਇਸੈਂਸ ਅਮਰੀਕ ਜੀ ਸਸਪੈਂਡ ਕਰ ਦਿੱਤੇ ਸੀ, ਔਰ ਉਹਨਾਂ ਦੇ ਵਿੱਚੋਂ 370 ਜਿਹੜੇ ਲਾਇਸੈਂਸ ਹੋਲਡਰ ਹੈ ਉਹਨਾਂ ਦੇ ਦੁਬਾਰਾ ਟੈਸਟ ਲਏ ਗਏ ਕਿ ਦੇਖੀਏ ਵੀ ਇਹ ਢੁਕਵੇਂ, ਉਹਨਾਂ ਦੇ ਵਿੱਚੋਂ 201 ਫੇਲ ਹੋ ਗਿਆ ਜੀ, 317 ਦੇ ਵਿੱਚੋਂ 201 ਫੇਲ ਹੋ ਗਿਆ, ਇਹਦਾ ਮਤਲਬ ਉਹਨਾਂ ਨੇ ਜਾਅਲੀ ਲਾਇਸੈਂਸ ਇਸ਼ੂ ਕੀਤੇ ਆ। ਇਹ ਕੱਲੇ ਵੈਸਟਰਨ ਆਸਟ੍ਰੇਲੀਆ ਦੀ ਸਮੱਸਿਆ ਨਹੀਂ, ਵਿਕਟੋਰੀਆ ਦੇ ਵਿੱਚ ਵੀ ਟਰੱਕਾਂ ਦੇ, ਫੋਰਕ ਲਿਫਟਾਂ ਦੇ, ਹੈਵੀ ਮਸ਼ੀਨਰੀਆਂ ਦੇ ਇਦਾਂ ਲਾਇਸੈਂਸ ਜਾਰੀ ਹੋਏ ਸੀ, ਔਰ ਇਹ ਮਤਲਬ ਪਰ ਅਮਰੀਕ ਜੀ ਮੈਂ ਇਹ ਕਹਿਣਾ ਕਿ ਅਗਰ ਤੁਸੀਂ ਐਡੀ ਭਾਰੀ ਮਸ਼ੀਨਰੀ ਚਲਾਉਣੀ ਆ, ਮਤਲਬ ਤੁਸੀਂ ਇਹੋ ਜਿਹੇ ਜਾਅਲੀ ਕੰਮ ਕਰਕੇ, ਜਿਹੜੇ ਸਿੱਖਣ ਵਾਲੇ ਵੀ ਲਾਇਸੈਂਸ ਲੈਣ ਵਾਲੇ ਵੀ ਉਹਨਾਂ ਨੂੰ ਵੀ ਤਾਂ ਚਾਹੀਦਾ, ਉਹ ਪੈਸੇ ਦੇ ਰਹੇ ਨੇ, ਕਮ ਸੇ ਕਮ ਸਿੱਖਣ ਤਾਂ ਸਹੀ, ਕਿਉਂਕਿ ਆਪਣੀ ਜਾਨ ਲੋਕਾਂ ਦੀ ਜਾਨ ਦਾ ਨਹੀਂ, ਆਪਣੀ ਜਾਨ ਦਾ ਤਾਂ ਫਿਕਰ ਕਰਨ
ਜੀ। ਹਾਂਜੀ ਬਿਲਕੁਲ ਗੱਲ ਠੀਕ ਹੈ, ਇੱਥੇ ਜਿਹੜਾ ਮਿਡਲ ਏਸ਼ੀਅਨ ਕਲਚਰ ਹੈ ਨਾ, ਉਹ ਵਰਕ ਪਲੇਸਿਸ ਤੇ ਥੋੜਾ ਜਿਹਾ ਭਾਰੀ ਹੁੰਦਾ ਦਿਖਾਈ ਦੇ ਰਿਹਾ ਹੈ ਮੈਨੂੰ। ਸਾਡਾ ਕਲਚਰ, ਇੰਡੀਅਨ ਸੋਰਟ ਆਫ ਵਰਕਿੰਗ ਕਲਚਰ ਤੇ ਟ੍ਰੇਨਿੰਗ ਦੇ ਵਿੱਚ ਜਿਹੜੀਆਂ ਹੁਣ ਤਾਈਆਂ ਅੱਜ ਕੱਲ ਦੇਖੀਆਂ ਜਾ ਰਹੀਆਂ ਆ, ਉਹ ਬਿਲਕੁਲ ਅੰਡਰ ਡਿਵੈਲਪ ਕੰਟਰੀ ਵਰਗੀਆਂ, ਜਿੱਥੇ ਤੁਸੀਂ ਪੈਸੇ ਦੇ ਕੇ ਆਪਣਾ ਲਾਇਸੈਂਸ ਬਣਾ ਲੈਂਦੇ ਹੋ, ਹੈਵੀ ਡਿਊਟੀ ਲਾਇਸੈਂਸ ਬਣਾ ਲੈਂਦੇ ਹੋ, ਜਾਂ ਹੋਰ ਮਸ਼ੀਨਰੀ ਚਲਾਉਣ ਦੇ ਵੱਡੇ ਵੱਡੇ ਮਸ਼ੀਨੀਆਂ ਚਲਾਉਣ ਦੇ ਲਾਇਸੈਂਸ ਬਣਾ ਲੈਂਦੇ ਹੋ। ਇਹ ਪ੍ਰਕਿਰਿਆ ਜਿਹੜੀ ਆ, ਇਹ ਭਾਵਨਾ ਜਿਹੜੀ ਆ, ਇਹ ਜਿਹੜਾ ਕੰਮ ਆ, ਇਹ ਡਿਵੈਲਪ ਕੰਟਰੀਆਂ ਤੇ ਵੀ ਅੱਜ ਕੱਲ ਥੋੜਾ ਜਿਹਾ ਆਉਣ ਲੱਗ ਪਿਆ ਤੇ ਇੱਕ ਚਿੰਤਾ ਵਾਲੀ ਗੱਲ ਹੈ। ਲੇਕਿਨ ਇੱਥੇ ਬਹੁਤ ਜ਼ਿਆਦਾ ਸਤਰਕ ਸਰਕਾਰ ਰਹਿਣ ਦੇ ਕਾਰਨ ਜਾਂ ਜ਼ਿਆਦਾ ਐਕਟਿਵ ਐਡਮਿਨਿਸਟ੍ਰੇਸ਼ਨ ਦੇ ਕਾਰਨ ਫੜੇ ਜਾਂਦੇ ਆ, ਲੇਕਿਨ ਬਹੁਤ ਦੇਰ ਤੱਕ ਚੱਲਦੇ ਨਹੀਂ। ਲੇਕਿਨ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਲੂਪ ਹੋਲ ਦੇ ਦੁਆਰਾ ਜਾਂ ਤੀਜੇ ਰਸਤੇ ਦੁਆਰਾ ਕੋਈ ਕੰਮ ਕਰਾਇਆ ਜਾਵੇ, ਲੇਕਿਨ ਬਹੁਤੀ ਦੇਰ ਨਹੀਂ ਚੱਲਦਾ, ਫੜ ਹੋ ਜਾਂਦਾ। ਕਿਉਂਕਿ ਇੱਥੇ ਜਿਹੜੀ ਪੁਲਿਸ ਆ ਜਾਂ ਐਡਮਿਨਿਸਟ੍ਰੇਸ਼ਨ ਆ, ਇੰਨੀ ਇੰਪ੍ਰੈਸਡ ਨਹੀਂ ਹੈ ਜਿੰਨੀ ਕਿ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ। ਉਹਨਾਂ ਦੀ ਕਰੈਕਟਰਿਸਟਿਕਸ ਹੁੰਦੀ ਹੈ ਇੱਕ, ਜਿਹੜੇ ਅੰਡਰ ਡਿਵੈਲਪ ਕੰਟਰੀ ਹੁੰਦੇ ਆ, ਕਿ ਉਹਨਾਂ ਦੀ ਜਿਹੜੀ ਪੁਲਿਸ ਭ੍ਰਿਸ਼ਟ ਹੁੰਦੀ ਆ, ਉਹਨਾਂ ਦਾ ਇਨਫਰਾਸਟਰਕਚਰ ਪੋਅਰ ਹੁੰਦਾ, ਉੱਥੇ ਗਰੀਬੀ ਹੁੰਦੀ, ਕਰੈਕਟਰਿਸਟਿਕਸ ਆ, ਉੱਥੇ ਇਹ ਹੋਣਾ ਹੀ ਆ। ਲੇਕਿਨ ਡਿਵੈਲਪ ਕੰਟਰੀਆਂ ਵਿੱਚ ਉਹਨਾਂ ਨੂੰ ਇਨਫਿਊਜ਼ ਕੀਤਾ ਜਾਂਦਾ ਜਾਂ ਇੰਜੈਕਟ ਕੀਤਾ ਜਾਂਦਾ, ਉਹ ਬਾਉਂਸ ਬੈਕ ਹੋ ਕੇ ਫਿਰ ਜਿਹੜੀ ਇਕਾਨਮੀ ਉੱਥੇ ਆ ਜਾਂਦੀ ਜਿੱਥੇ ਪਹਿਲਾਂ ਹੁੰਦੀ ਸੀ। ਤੁਸੀਂ ਪਹਿਲਾਂ ਵੀ ਦੇਖਿਆ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਅਜਿਹਾ ਹੀ ਬਟਾਲਾ ਸ਼ੁਰੂ ਹੋਇਆ ਸੀ, ਜਦੋਂ ਕਿ ਸਟੂਡੈਂਟ ਕਲਾਸਾਂ ਵਿੱਚ ਇਹ ਨਹੀਂ ਜਾਂਦੇ ਸੀ, ਕੰਮ ਕਰਦੇ ਰਹਿੰਦੇ ਸੀ, ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਸੀ, ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦੇ ਸੀ, ਕਈਆਂ ਤਾਂ ਮਾਈਗ੍ਰੇਸ਼ਨ ਤੱਕ ਵੀ ਮਿਲ ਗਈ। ਲੇਕਿਨ ਫੜੇ ਗਏ ਅਤੇ ਹੁਣ ਦੇਖ ਲਾ ਵੀ ਕਿੰਨੀ ਸਖ਼ਤੀ ਆ ਉਹਦੇ ਵਿੱਚ। ਅੱਜ ਕੱਲ ਇੱਕ ਹੋਰ ਅਮਨਦੀਪ, ਜਿਹੜੇ ਹੈਵੀ ਡਿਊਟੀ ਲਾਇਸੈਂਸ ਆ ਜਾਂ ਜਿਹੜੇ ਪਬਲਿਕ ਪੈਸੰਜਰ ਡਰਾਈਵਰ ਆ, ਉਹਨਾਂ ਤੇ ਵੀ ਕਾਫੀ ਸਖ਼ਤੀ ਕੀਤੀ ਹੋਈ ਸਰਕਾਰ ਨੇ, ਮੈਡੀਕਲ ਕਾਫੀ ਸਟਰੋਂਗ ਕਰ ਦਿੱਤੇ, ਮੈਡੀਕਲ ਰਿਵਿਊ ਕਾਫੀ ਸਟਰੋਂਗ ਕਰ ਦਿੱਤੇ ਆ, ਤੇ ਗੌਰਮੈਂਟ ਜੇ ਸਰਕਾਰ ਇੱਕ ਨਜ਼ਦੀਕੀ ਨਿਗਾਹ ਉਹਨਾਂ ਤੇ ਰੱਖ ਰਹੀ ਆ ਤਾਂ ਕਿ ਜਿਹੜਾ ਕੰਮ ਠੀਕ ਠਾਕ ਹੋਵੇ, ਉਹਨਾਂ ਦੀ ਜ਼ਿੰਦਗੀ ਵੀ ਸੇਫ ਹੋਵੇ ਤੇ ਜਿਹੜੇ ਪੈਸੰਜਰ ਆ ਉਹਨਾਂ ਦੀ ਜ਼ਿੰਦਗੀ ਵੀ ਸੇਫ ਹੋਵੇ, ਜਿਹੜੇ ਪਾਸਰ ਬਾਈ ਆ ਜਿਹੜੇ ਸੜਕਾਂ ਤੇ ਚੱਲਦੇ ਆ ਜਾਂ ਸੜਕ ਦੇ ਆਲੇ ਦੁਆਲੇ ਹੁੰਦੇ ਆ, ਉਹਨਾਂ ਦੀ ਲਾਈਫ ਵੀ ਸੇਫ ਹੋਵੇ। ਇਹ ਇੱਕ ਚੰਗੀ ਗੱਲ ਹੈ ਕਿ ਫੜੇ ਗਏ ਹਨ ਤੇ ਹੋਰ ਮੇਰੇ ਖਿਆਲ ਦੇ ਵਿੱਚ ਸਟ੍ਰਿਕਟ ਰੈਗੂਲੇਸ਼ਨ ਜਿਹੜੀ ਸਰਕਾਰ ਲਾਏਗੀ ਉਹਨਾਂ ਤੇ। ਜੀ ਬੰਦੇ
ਅਮਰੀਕ ਜੀ, ਇਹ ਤਾਂ ਚਲੋ ਡਰਾਈਵਰ ਜਿਹੜੇ ਕਸੂਰ ਡਰਾਈਵਰਾਂ ਦਾ ਵੀ ਆ, ਕੱਲੇ ਉਹਨਾਂ ਦਾ ਨਰਾਇਣਨ ਦਾ ਕਸੂਰ ਨਹੀਂ, ਜਿਹੜੇ ਡਰਾਈਵਰਾਂ ਦਾ ਵੀ ਕਿ ਅਸੀਂ ਲਾਇਸੈਂਸ ਲੈਣਾ ਆ, ਮੈਂ ਹੀ ਲਾਇਸੈਂਸ ਲੈਣਾ, ਮੈਨੂੰ ਕਾਗਜ਼ਾਂ ਚ ਵੈਸੇ ਹੀ ਮਿਲਦਾ, ਮੈਂ ਉਹਦੇ ਵਿਚ ਕਹਿ ਲੋ ਕੋਈ ਰਿਸ਼ਵਤ ਦੇਣ ਵਾਲੇ ਦਾ ਵੀ ਤੇ ਲੈਣ ਵਾਲੇ ਦਾ ਵੀ ਉਨਾ ਹੀ ਕਸੂਰ ਹੈ ਕਿ ਅਸੀਂ ਪੈਸੇ ਦੇ ਰਹੇ ਹਾਂ ਤੇ ਮਤਲਬ ਪੈਸੇ ਦੇ ਕੇ ਲਾਇਸੈਂਸ ਲੈ ਲੈ, ਅਸੀਂ ਕੁਸ਼ਚਨ ਹੀ ਨਹੀਂ ਕੀਤਾ ਵੀ ਭਾਈ ਤੂੰ ਸਾਨੂੰ ਸਿਖਾ ਲਿਆ ਤਾਂ ਹੈ ਨੀ, ਅਸੀਂ ਤਾਂ ਸਿੱਖਣਾ ਚਾਹੁੰਦੇ ਹਾਂ, ਕਮ ਸੇ ਕਮ ਜਿਹੜੇ ਅਸੀਂ ਪੈਸੇ ਦਿੱਤੇ ਉਹ ਮੁੱਲ ਤਾਂ ਮੋੜੋ ਨਾ, ਠੀਕ ਹੈ ਨਾ। ਉਹ ਸਾਡਾ ਵੀ ਕਸੂਰ ਹੈ, ਤੁਸੀਂ ਕਿਹਾ ਕਿ ਜਿਹੜਾ ਭਾਰਤੀ ਕਲਚਰ ਹੈ ਜਾਂ ਉਹ ਕਲਚਰ ਹੈ ਪੈਸੇ ਦੇ ਕੇ ਘਰੇ ਬੈਠੇ ਨੂੰ ਲਾਇਸੈਂਸ ਮਿਲ ਜਾਵੇ, ਉਹ ਜਿਹੜੀ ਫੀਲਿੰਗ ਹੈ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੱਥੇ ਵੀ ਉਹਦੇ ਕਰਕੇ ਫਿਰ ਸਾਨੂੰ ਪ੍ਰੋਬਲਮ ਆਉਂਦੀ। ਹੁਣ ਇਹ ਸਮੱਸਿਆ ਤੁਸੀਂ ਐਜੂਕੇਸ਼ਨ ਸੈਕਟਰ ਦੀ ਵੀ ਗੱਲ ਕੀਤੀ ਕਿ ਪਿੱਛੇ ਜੇ ਮਤਲਬ ਜਿਹੜਾ ਵਰਤਾਰਾ 10-15 ਸਾਲ ਚ ਦੇਖਿਆ ਕਿ ਜਿਹੜੇ ਡਿਪਲੋਮੇ ਮਤਲਬ ਕਹਿ ਲੋ ਕਿ ਭੰਗ ਦੇ ਪਹਾੜੇ, ਜਾਣੀ ਕਿ ਇੱਦਾਂ ਵੰਡੇ ਗਏ ਜਿੱਦਾਂ ਕਿਤੇ ਅਖਬਾਰ ਵੇਚਦੇ ਹੁੰਦੇ ਸਟੇਸ਼ਨ ਤੇ ਖੜ ਕੇ, ਇੱਦਾਂ ਡਿਪਲੋਮੇ ਡਿਗਰੀਆਂ ਵੰਡੀਆਂ ਗਈਆਂ। ਐਜੂਕੇਸ਼ਨ ਸੈਕਟਰ ਦੇ ਵਿੱਚ ਜੋ ਮਤਲਬ ਨਿਘਾਰ ਆਇਆ, ਜੋ ਗਿਰਾਵਟ ਆਈ ਹੈ, ਉਹ ਮਤਲਬ ਅਮੇਜ਼ਿੰਗ ਸੀਗੀ। ਬਹੁਤ ਸਾਰੇ ਗੋਰਿਆਂ ਨੇ ਜਾਂ ਹੋਰਨਾਂ ਨੇ ਵੀ ਲਿਖਿਆ ਵੀ ਇਹ ਕੀ ਹੋ ਰਿਹਾ ਹੈ, ਸਾਰੇ ਚਿੰਤਾ ਜ਼ਾਹਰ ਕਰ ਰਹੇ ਸੀ। ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਕਿੰਨਾ ਕੁ ਫੇਅਰ ਹੈ ਕਿ ਇੱਕ ਨਿਆਣੇ ਆ ਇੱਥੋਂ ਦੇ ਜੰਮਪਲ ਨੇ ਜਾਂ ਉਹ ਪ੍ਰੋਪਰ ਪੜ੍ਹਦੇ ਨੇ, ਡਿਗਰੀਆਂ ਕਰਦੇ ਨੇ, ਅਸਾਈਨਮੈਂਟਸ ਕਰਦੇ ਨੇ ਜਾ ਜਾ ਕੇ, ਹਨਾ, ਉਹਨਾਂ ਨੂੰ ਵੀ ਉਹੀ ਡਿਪਲੋਮਾ ਮਿਲ ਰਿਹਾ, ਠੀਕ ਹੈ। ਉਹਦੇ ਮੁਕਾਬਲੇ ਦੂਜਾ ਕਾਲਜ ਜਿਹੜਾ ਆ ਉਹ ਜਾਅਲੀ ਡਿਪਲੋਮੇ ਇਸ਼ੂ ਕਰ ਰਿਹਾ ਆ। ਮਤਲਬ ਇੱਕ ਤੁਸੀਂ ਵਰਕ ਫੋਰਸ 1-1.5 ਲੱਖ ਬੰਦੇ ਦੀ ਜਾਅਲੀ ਡਿਗਰੀਆਂ ਦੇ ਬੇਸ ਤੇ ਕਮਿਊਨਿਟੀ ਚ ਵਾੜ ਦਿੱਤੇ, ਜਦੋਂ ਜੋਬ ਲਈ ਕੰਪੀਟ ਕਰਨਾ ਹੈ।
ਜੀ ਜੀ ਅਮਨਦੀਪ, ਮੈਂ ਇੱਥੇ ਇੱਕ ਹੋਰ ਗੱਲ ਵੀ ਸ਼ੇਅਰ ਕਰਨੀ ਚਾਹਾਂਗਾ ਜਿਹੜੀ ਕਿ ਬੜੀ ਇੰਪੋਰਟੈਂਟ ਹੈ। ਜਿੱਦਾਂ ਕਿ ਹੁਣ ਤਾਂ ਭਾਰਤ ਦੇ ਵਿੱਚ ਵੀ ਜਿਹੜਾ ਅਸੈਸਮੈਂਟ ਜਿਹੜਾ ਪ੍ਰੋਸੈਸ ਹੈ ਨਾ, ਜਿੱਦਾਂ ਤੁਸੀਂ ਕੋਈ ਬੱਚਾ ਪੜ੍ਹਦਾ ਹੈ ਉਹਦੀ ਜਿਹੜੀ ਅਸੈਸਮੈਂਟ ਹੁੰਦੀ, ਇੱਕ ਤਾਂ ਪੇਪਰ ਦੁਆਰਾ ਹੁੰਦੀ, ਜਿਹੜੇ ਕਿ ਸਾਲਾਨਾ ਹੁੰਦੇ, ਛਮਾਹੀ ਹੁੰਦੇ, ਤਿਮਾਹੀ ਹੁੰਦੇ, ਪੇਪਰ ਵੀ ਹੁੰਦੇ, ਐਗਜ਼ਾਮ ਵੀ ਹੁੰਦੇ ਆ, ਤੇ ਦੂਜੀ ਕਿਹੜੀ ਕਿ ਇਨ ਕਲਾਸ ਚ ਟੇਕ ਅਵੇ ਜਿਹੜੀ ਅਸੈਸਮੈਂਟ ਟਾਸਕ ਹੈ ਉਹ ਤੁਸੀਂ ਘਰ ਲਿਜਾ ਕੇ ਕਰਨੀ ਹੁੰਦੀ ਹੈ। ਭਾਰਤ ਦੇ ਵਿੱਚ ਤਾਂ ਇਹ ਸਿਸਟਮ ਸ਼ੁਰੂ ਕੀਤਾ ਸੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੇ ਪਹਿਲੀ ਵਾਰ, ਤੇ ਉਸ ਤੋਂ ਬਾਅਦ ਦੂਜੀਆਂ ਯੂਨੀਵਰਸਿਟੀਆਂ ਨੇ ਵੀ ਇਹਨੂੰ ਅਪਣਾਇਆ ਕਿ ਅਸੈਸਮੈਂਟ ਜਿਹੜੀ ਉਹ ਬੱਚੇ ਘਰ ਜਾ ਕੇ ਰਿਸਰਚ ਕਰਕੇ ਉੱਤੇ ਆਪ ਲਿਖ ਕੇ ਲਿਆਉਣ, ਤੇ ਉੱਥੇ ਵਰਤਾਰਾ ਇਹ ਹੋਇਆ ਕਿ ਜਿਹੜੀਆਂ ਅਸੈਸਮੈਂਟ ਕਰਨ ਦੇ ਕਈ ਸਕੂਲ ਖੁੱਲ ਗਏ, ਤੁਸੀਂ ਕਿਸੇ ਨੂੰ ਕੰਟੈਕਟ ਕਰਕੇ ਉਹਦੇ ਤੋਂ ਅਸੈਸਮੈਂਟ ਲਿਖਾ ਲਓ, ਜਾਂ ਉਹਨਾਂ ਕੋਲ ਪਹਿਲਾਂ ਬਣੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਯੂਨੀਵਰਸਿਟੀ ਨੂੰ ਕੰਟੈਕਟ ਕਰਕੇ ਪਹਿਲਾਂ ਹੀ ਅਸੈਸਮੈਂਟ ਬਣਾ ਕੇ ਰੱਖੀਆਂ ਹੋਣੀਆਂ ਸੀ, ਉਹਦੇ ਵਿੱਚ ਥੋੜਾ ਬਹੁਤਾ ਬਦਲ ਫੇਰ ਬਦਲ ਕਰਕੇ ਤੁਹਾਡੀ ਅਸੈਸਮੈਂਟ ਉਹ ਲਿਖ ਦਿੰਦੇ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਮੈਂ ਸੁਣਿਆ ਕਿ ਜਿਹੜੇ ਪ੍ਰਾਈਵੇਟ ਕਾਲਜਿਸ ਦੀਆਂ ਅਸੈਸਮੈਂਟ ਆ ਉਹ ਵੀ ਕਿਸੇ ਬਾਹਰੋਂ ਕਰਾ ਕੇ ਸਬਮਿਟ ਕਰ ਦਿੱਤੀਆਂ ਜਾਂਦੀਆਂ, ਸਟੂਡੈਂਟ ਉਹਤੇ ਰਿਸਰਚ ਕਰਦਾ ਹੀ ਨਹੀਂ ਹੈ। ਜਿਸ ਵੇਲੇ ਵਰਕ ਪਲੇਸ ਤੇ ਜਾਂਦਾ ਤੇ ਉਹਨੂੰ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਆਉਣੀ ਹੈ, ਕਿਉਂਕਿ ਉਹਨੇ ਉਹ ਕੰਮ ਪਹਿਲਾਂ ਕੀਤਾ ਹੀ ਨਹੀਂ ਹੁੰਦਾ। ਤੇ ਇਹ ਜਿਹੜਾ ਵਰਤਾਰਾ ਅੰਡਰ ਡਿਵੈਲਪ ਕੰਟਰੀ ਦਾ ਐਜੂਕੇਸ਼ਨ ਦੇ ਵਿੱਚ ਆ ਰਿਹਾ, ਲੇਕਿਨ ਇੱਥੇ ਕਾਫੀ ਹੁਣ ਕੰਟਰੋਲ ਵੀ ਸਰਕਾਰ ਜਿਹੜੀ
ਕਰ ਰਹੀ ਹੈ। ਅਮਰੀਕ ਜੀ ਇਹਦੇ ਸ਼ਿਕਾਰ ਅਸੀਂ ਖੁਦ ਆਪ ਹੀ ਹਾਂ। ਹੁਣ ਹਰਮਨ ਰੇਡੀਓ ਪਿਛਲੇ 10-15 ਸਾਲ ਤੋਂ ਚੱਲ ਰਿਹਾ, 20 ਸਾਲ ਤੋਂ ਚੱਲ ਰਿਹਾ, ਤੇ ਪਟਿਆਲੇ ਸਟੂਡੀਓ ਵੀ ਹੈ ਸਾਡਾ, ਸਾਰਾ ਕੁਛ ਹੈ। ਅਸੀਂ ਦੇਖ ਲਓ ਉੱਥੇ ਪਟਿਆਲੇ ਇਸੇ ਕਰਕੇ ਖੁੱਲਿਆ ਸੀ ਕਿ ਯੂਨੀਵਰਸਿਟੀ ਹੈ, ਉੱਥੇ ਟ੍ਰੇਨਡ ਬੰਦੇ ਹੋਣਗੇ, ਮਤਲਬ ਉੱਥੇ ਮਾਸਟਰਸ ਵੀ ਹੋ ਰਹੀ ਹੈ, ਜਰਨਲਿਜ਼ਮ ਦੀ ਮਾਸਟਰਸ ਡਿਗਰੀ ਤੱਕ ਵੀ ਹੈਗੀ ਹੈ, PhDਆਂ ਵੀ ਕਰ ਰਹੇ ਨੇ। ਹੁਣ ਸਾਨੂੰ ਉੱਥੇ ਰਹਿ ਕੇ ਕੋਈ ਕੁਆਲੀਫਾਈਡ ਬੰਦਾ ਨਹੀਂ ਮਿਲ ਰਿਹਾ, ਸਾਰੇ ਮਾਸਟਰਸ ਆਫ ਜਰਨਲਿਜ਼ਮ ਤਾਂ ਬਥੇਰੇ ਬਹੁਤ ਹੈ, ਸਾਰੇ ਡਿਗਰੀਆਂ ਚੱਕੀ ਫਿਰਦੇ ਆ, ਪਰ ਜਦੋਂ ਉਹਨਾਂ ਨੂੰ ਪੁੱਛਦੇ ਆ ਨਾ ਵੀ ਤੁਹਾਨੂੰ ਰੇਡੀਓ ਦਾ ਪੈਨਲ ਚਲਾਉਣਾ ਆਉਂਦਾ, ਤੁਹਾਨੂੰ ਮਾਈਕ ਦਾ ਵੋਲਿਊਮ ਸੈੱਟ ਕਰਨਾ ਆਉਂਦਾ, ਜਿਹੜੀ ਕਿ ਮੁੱਢਲੀ ਰਿਕੁਆਇਰਮੈਂਟ ਹੈ। ਜੇ ਹੁਣ ਤੁਸੀਂ ਕਹੋ ਕਿ ਅਖਬਾਰ ਦੇ ਵਿੱਚ ਰਿਪੋਰਟ ਲਿਖਣੀ ਹੈ ਇੱਕ ਜਰਨਲਿਸਟ ਨੇ, ਉਹਨੂੰ ਕੰਪਿਊਟਰ ਤੇ ਟਾਈਪਿੰਗ ਤਾਂ ਆਉਣੀ ਚਾਹੀਦੀ ਆ, ਉਹਨੂੰ ਈਮੇਲ ਤਾਂ ਕਰਨੀ ਆਉਣੀ ਚਾਹੀਦੀ ਆ, ਜੇ ਉਹ ਮਾਸਟਰ ਹੈ ਡਿਗਰੀ ਹੈ, ਇਹ ਤਾਂ ਮੁੱਢਲੇ ਸਕਿੱਲ ਹੈ ਜਿਹੜੇ ਕਿ ਬੱਚਿਆਂ ਨੂੰ ਵੀ ਆਉਂਦੇ ਆ। ਮਤਲਬ ਹੈਰਾਨੀ ਦੀ, ਤੁਸੀਂ ਹੈਰਾਨ ਰਹਿ ਜਾਓਗੇ ਕਿ ਮਾਸਟਰਸ ਇਨ ਜਰਨਲਿਜ਼ਮ ਪੂਰੇ ਪੰਜਾਬ ਦੇ ਵਿੱਚ ਗਿਣਵੇਂ ਚੁਣਵੇਂ ਬੰਦੇ ਆ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਆ। ਮਤਲਬ ਉਹਨਾਂ ਨੂੰ ਮਾਈਕ ਆਨ ਕਰਨਾ ਨਹੀਂ ਆਉਂਦਾ, ਇਹ ਤੁਸੀਂ ਦੇਖ ਲਓ ਕਿ ਮਾਈਕ ਚ ਬੋਲਣਾ ਤਾਂ ਬਾਅਦ ਦੀ ਗੱਲ ਹੈ, ਮਾਸਟਰਸ ਲਈ ਬੈਠੇ ਨੇ, ਔਰ ਉਹ ਕਿੱਦਾਂ ਲਈ ਬੈਠੇ ਨੇ, ਬਸ ਇਧਰ ਉਧਰੋਂ ਕਾਪੀ ਪੇਸਟ ਮਾਰ ਕੇ ਅਸਾਈਨਮੈਂਟਾਂ ਦੇਈ ਜਾਂਦੇ ਨੇ, ਤੇ ਇਹ ਸਾਈਕਲ ਸਾਰਾ ਬਣਿਆ ਹੋਇਆ ਜਾਲੀ ਡਿਗਰੀਆਂ। ਮੈਂ ਤਾਂ ਉਹਨਾਂ ਨੂੰ ਜਾਲੀ ਕਹਿੰਦਾ ਕਿ ਟੋਟਲ ਜਾਲੀ ਆ, ਜਦ ਤੁਹਾਨੂੰ ਬੇਸਿਕ ਜੇ
ਅਮਨਦੀਪ ਤੁਸੀਂ ਇਹ ਮਾਸਟਰ ਆਫ ਜਰਨਲਿਜ਼ਮ ਦੀ ਗੱਲ ਕੀਤੀ ਹੈ, ਇਹਦੇ ਵਿੱਚ ਕਾਫੀ ਖਾਮੀਆਂ। ਇੱਕ ਹੋਰ ਡਿਗਰੀ ਜਿਹੜੀ ਕਿ ਕਾਫੀ ਅੱਜ ਕੱਲ ਹਵਾ ਵਿੱਚ ਘੁੰਮਦੀ ਹੈ, ਬਹੁਤ ਸੌਖੀ ਹੋ ਗਈ ਆ। ਅੱਜ ਤੋਂ 25-30 ਸਾਲ ਪਹਿਲਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਉਦੋਂ ਜੇ ਤੁਸੀਂ MBA ਕਰਨੀ ਹੁੰਦੀ ਸੀ ਨਾ ਤਾਂ 3 ਯੂਨੀਵਰਸਿਟੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ, ਜਿਹੜੀਆਂ ਕਿ 20-20 ਸੀਟਾਂ ਉਹਨਾਂ ਕੋਲ ਹੁੰਦੀਆਂ ਸੀ, MBA ਦੀਆਂ, ਇੱਕ ਪੰਜਾਬ ਯੂਨੀਵਰਸਿਟੀ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇੱਕ ਪਟਿਆਲੇ ਜਿਹੀ ਯੂਨੀਵਰਸਿਟੀ, ਸਾਡੀ ਪੰਜਾਬੀ ਯੂਨੀਵਰਸਿਟੀ, ਉੱਥੋਂ ਤੁਸੀਂ ਕਰ ਸਕਦੇ ਸੀ। ਤੇ ਅੱਜ ਕੱਲ ਤਾਂ ਪਤਾ ਨੀ MBA ਕਰਾਉਣ ਦੇ ਇੰਨੇ ਸਕੂਲ ਆ ਕਿ ਜਿਹੜਾ ਵੀ ਜਿਹਨੂੰ ਵੀ ਪੁੱਛੋ, ਮੈਂ MBA ਕੀਤੀ ਹੋ, ਮੈਂ ਫਾਈਨੈਂਸ ਦੇ ਵਿੱਚ ਕੀਤੀ ਹੋ, ਮੈਂ ਮਾਰਕੀਟਿੰਗ ਵਿੱਚ ਕੀਤੀ ਹੋ, ਮੈਂ ਹਿਊਮਨ ਰਿਸੋਰਸਿਸ ਦੇ ਵਿੱਚ ਕੀਤੀ ਹੋ, ਜਿਹੜੇ ਵਰਕ ਪਲੇਸ ਤੇ ਜਾਂਦੇ, ਈਵਨ ਦੇ ਕਾਂਟ ਡੂ ਐਨੀਥਿੰਗ, ਉਹਨਾਂ ਵਿੱਚੋਂ ਕਈ ਆਸਟ੍ਰੇਲੀਆ ਵਿੱਚ ਆਉਂਦੇ ਆ, ਜਿਸ ਵੇਲੇ ਉਹਨਾਂ ਨੂੰ ਵਰਕ ਪਲੇਸ ਤੇ ਲਾਇਆ ਜਾਂਦਾ ਤੇ ਉਹ ਕੰਮ ਹੀ ਨੀ ਕਰ ਸਕਦੇ, ਉਹਨਾਂ ਨੂੰ ਪਤਾ ਹੀ ਨੀ ਹੁੰਦਾ ਕਿ ਅਸੀਂ ਕੰਮ ਕੀ ਕਰਨਾ। ਈਵਨ ਮੈਂ ਕਈ ਵਾਰੀ ਕਈ ਆਉਂਦੇ MBA ਹੁੰਦੇ, ਈਵਨ PhD ਹੁੰਦੇ ਆ, ਉਹ ਇੱਥੇ ਟੀਚਿੰਗ ਕੁਆਲੀਫਾਈਡ ਨਹੀਂ ਕਰਦੇ, ਇੱਥੇ ਟੀਚੇ ਨਹੀਂ ਕਰ ਸਕਦੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਉਹ ਕੰਮ ਉੱਥੇ ਕੀਤਾ ਹੀ ਨਹੀਂ ਹੁੰਦਾ, ਕੁਛ ਸਿੱਖਿਆ ਹੀ ਨਹੀਂ ਹੁੰਦਾ। ਹਾਲਾਂਕਿ ਕਈ ਲੋਕ ਜਿਹੜੇ ਆ ਕਿ ਪਿੰਡਾਂ ਵਿੱਚ ਵੀ ਲੋਕ ਰਹਿੰਦੇ ਆ, ਉਹ ਸਕੂਲਾਂ ਵਿੱਚ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹ ਕੇ ਆਉਂਦੇ, ਜਿੱਥੇ ਕਿ 60ਵਿਆਂ ਦੇ ਵਿੱਚ 70ਵਿਆਂ ਦੇ ਵਿੱਚ ਬਹੁਤ ਜ਼ਿਆਦਾ ਪੜ੍ਹਾਈ ਕਰਾਈ ਜਾਂਦੀ ਸੀ, ਉਹ ਲੋਕ ਕਾਮਯਾਬ ਹੋ ਰਹੇ ਇੱਥੇ। ਲੇਕਿਨ ਜਿਹੜੇ ਅੱਜ ਕੱਲ ਦੇ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਆ ਜਾਂ ਹੋਰ ਬੜਬੜੀਆਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਉਂਦੇ ਆ, ਉਹਨਾਂ ਨੂੰ ਮੈਂ ਦੇਖਿਆ ਤੇ ਫੇਲਿਅਰ ਫੇਸ ਕਰਦੇ ਆ
ਜੀ। ਉਹ ਪ੍ਰੈਕਟੀਕਲ ਹੈ ਨਾ, ਹੁਣ ਜਿਹੜੀ ਆਹੀ ਟਰੱਕਾਂ ਵਾਲੀ ਗੱਲ ਸ਼ੁਰੂ ਹੋਈ ਸੀ, ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਬੰਦੇ ਫੜ ਹੋਏ, ਮਤਲਬ 201 ਬੰਦਾ ਮਤਲਬ ਫੇਲ ਹੋ ਗਿਆ ਜਿਹੜੇ ਟੈਸਟ ਕੀਤੇ ਆ। ਸੋ ਦੇਖੋ ਵੀ ਜਦੋਂ ਉਹ ਰੋਡ ਤੇ ਚੱਲਦੇ ਹੋਣਗੇ ਤੇ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਉਹ ਰਿਸਕ ਤੇ ਲਾਉਂਦੇ ਹੋਣਗੇ। ਆਪਣੀ ਤਾਂ ਹੈਗੀ ਆ, 300 ਬੰਦਾ ਉਹ ਆਪ ਤਾਂ ਹੈਗਾ ਹੀ ਹੈਗਾ, 600-700 ਜਿਹੜਾ ਹੈਗਾ ਆ, ਪਰ ਹੋਰ ਦੇਖੋ ਵੀ ਮਤਲਬ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਉਹ ਖਰਾਬ ਕਰਨ ਤੇ ਤੁਲੇ ਹੋਏ ਹੋਣੇ ਚਾਹੀਦੇ ਨੇ। ਖੈਰ ਆਪਾਂ ਇੱਥੇ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਹੈ ਤੇ ਉਮੀਦ ਰੱਖਦੇ ਆ ਕਿ ਥੋੜਾ ਬਹੁਤ ਆਪਾਂ ਨੂੰ ਇੱਦਾਂ ਹੈ ਕਿ ਜੇ ਅਸੀਂ ਮਤਲਬ ਭਾਜੀ ਆਪਾਂ ਕਿਤੇ ਫੀਸ ਦਿੰਦੇ ਆ ਨਾ ਕੋਈ ਚੀਜ਼ ਲੈਣ ਦੀ, ਕੋਈ ਤਾਂ ਆਪਾਂ ਉਹਨੂੰ ਸਿੱਖੀਏ ਜ਼ਰੂਰ, ਆਪਾਂ ਪੈਸੇ ਦਿੱਤੇ ਆ, ਕਿਉਂ ਆਪਾਂ ਆਪਣਾ ਰਿਸੋਰਸ ਟਾਈਮ ਵੇਸਟ ਕਰ ਰਹੇ ਆ, ਲੋਕਾਂ ਦੀ ਜ਼ਿੰਦਗੀਆਂ ਵੀ ਆਪਾਂ ਨਾ ਖਰਾਬ ਕਰ ਰਹੇ। ਖੈਰ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਆ ਤੇ ਗਲੋਬਲ ਰੀਅਲ ਅਸਟੇਟ ਸਾਡੇ ਸਤਿਕਾਰਯੋਗ ਧੰਨ ਰਾਏ ਜੀ ਹੁਣੇ ਵੀ ਸਾਰੀ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਨੇ, ਤੁਹਾਨੂੰ ਵੀ ਭਾਜੀ, ਤੇ ਹਰਦੀਪ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਠੀਕ ਹੈ ਜੀ, ਉਹ ਵੀ ਇੱਕ ਫੋਟੋ ਭੇਜ ਰਹੇ ਨੇ, ਮਿਡਲੈਂਡ ਸਟੇਸ਼ਨ ਡਰਾਈਵਰ ਰੂਮ ਦੈਟ ਰਿਮਾਇੰਡ ਮੀ ਆਫ ਵਾਟਰ ਕੂਲਰ ਇਨ ਇੰਡੀਆ ਥੈਂਕਸ। ਇਹ ਨਾ ਇੱਕ ਫੋਟੋ ਜਿਹੜੀ ਭੇਜੀ ਆ ਇਹ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ, ਇਹਦੇ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਮੈਸੇਜ ਜਿਹੜੇ ਆ ਹੋਰ ਜਿਹੜੇ ਆ ਰਹੇ ਨੇ ਭਿੰਦਰ ਕਿਸ਼ਨਪੁਰੀ ਦਾ ਵੀ ਇੱਕ ਮਸਲਾ ਉਹ ਵੀ ਸਾਂਝਾ ਹੋ ਗਿਆ। ਨਵੀ ਜੀ ਵੇਟ ਕਰੋ, ਤੁਹਾਡੀ ਵੀ ਗੱਲ ਕਰਦੇ ਆਂ। ਤੇ ਮਨੀ ਐਡਲੇਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਜੀ ਤੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਤੇ
ਅਮਨਦੀਪ ਦੋ ਗੱਲਾਂ ਮੇਰੇ ਦਿਲ ਵਿਚ ਖਲਲ ਪੈਦਾ ਕਰ ਰਹੀਆਂ, ਮੈਂ ਉਹ ਕਰਨੀਆਂ ਚਾਹਨਾ ਤੁਹਾਡੇ ਨਾਲ।
ਇਹ ਦਿਲ ਵਾਲੀ ਗੱਲ, ਪ੍ਰੋਗਰਾਮ ਹੀ ਦਿਲ ਵਾਲੀ ਗੱਲ ਹੈ। ਹਾਂਜੀ
ਹਾਂਜੀ, ਇੱਕ ਤਾਂ ਆਉਣ ਵਾਲੇ ਸਮੇਂ ਵਿਚ ਅਮਨਦੀਪ ਬਹੁਤ ਵਧੀਆ ਗੱਲ ਹੋ ਰਹੀ ਆ ਕਿ ਉਬਰ ਜਿਹੜੀ ਆ ਨਾ, ਇਹ ਚੋਪਰ ਜਾਂ ਹੈਲੀਕਾਪਟਰ ਸਰਵਿਸ ਵੀ ਬਹੁਤ ਜਲਦੀ ਵੱਡੇ ਵੱਡੇ ਸ਼ਹਿਰਾਂ ਵਿਚ ਪ੍ਰੋਵਾਈਡ ਕਰ ਰਹੀ ਹੈ।
ਉਬਰ
ਹੈਲੀਕਾਪਟਰ ਸਰਵਿਸ ਪ੍ਰੋਵਾਈਡ ਕਰੇਗੀ।
ਉਹ ਫਿਰ ਆਪਣੇ ਆਪਣੇ ਹੈਲੀਕਾਪਟਰ ਲੈਣੇ ਪਾਉਗੇ ਕਿ ਉਹ ਦੇਣਗੇ?
ਉਹਨਾਂ ਦਾ ਹੈਲੀਕਾਪਟਰ ਹੋਊਗਾ, ਉਹਨਾਂ ਦਾ ਹੈਲੀਕਾਪਟਰ ਹੋਊਗਾ। ਤੁਸੀਂ ਬੁਕਿੰਗ ਕਰਨੀ ਉਹ ਹੈਲੀਕਾਪਟਰ ਜਿੱਦਾਂ ਵੱਖ ਵੱਖ ਸਬਰ ਦੇ ਵਿਚ ਉਹ ਸਟੇਸ਼ਨ ਬਣਾਉਣਗੇ ਤੇ ਉਹਨਾਂ ਸਟੇਸ਼ਨਾਂ ਤੋਂ ਉਹ ਹੈਲੀਪੈਡ ਬਣਾਉਣਗੇ ਵੱਖ ਵੱਖ ਸਬਰ ਦੇ ਵਿਚ, ਉਥੋਂ ਤੁਸੀਂ ਉਹ ਲੈ ਕੇ ਜਿੱਥੇ ਵੀ ਤੁਸੀਂ ਨਿਊ ਕਾਸਲ ਜਾਣਾ ਜਾਂ ਈਵਨ ਤੁਹਾਡੇ ਜਾਣਾ, ਇੱਦਾਂ ਦਾ ਕੋਈ ਪ੍ਰਬੰਧ ਕਰਨਗੇ। ਮੇਰੇ ਕਹਿਣ ਦਾ ਭਾਵ ਹੈ ਕਿ ਉਬਰ ਜਿਹੜੀ ਆ ਬਹੁਤ ਜਲਦੀ ਹੈਲੀਕਾਪਟਰ ਸਰਵਿਸ ਕਸਟਮਰ ਨੂੰ ਪ੍ਰੋਵਾਈਡ ਕਰ ਰਹੀ ਹੈ, ਪੈਸੰਜਰ ਨੂੰ ਪ੍ਰੋਵਾਈਡ ਕਰ ਰਹੀ ਆ। ਦੂਜੀ ਖਬਰ ਅਮਨਦੀਪ ਇਹ ਆ ਕਿ ਭਾਰਤ ਦੇ ਵਿਚ ਏਅਰ ਟ੍ਰੈਫਿਕ ਇੰਨਾ ਜ਼ਿਆਦਾ ਹੋ ਗਿਆ ਆ ਕਿ ਜਿਹੜੇ ਏਅਰਪੋਰਟ ਆ ਉਹਨੂੰ ਕੋਪ ਨਹੀਂ ਕਰ ਰਹੇ, ਉਹਨੂੰ ਉਹਦੀ ਪਰਵਾਹੀ ਨਹੀਂ ਕਰ ਰਹੇ ਉਹਨਾਂ ਨੂੰ, ਯਾਨੀ ਇੰਨੀਆਂ ਫਲਾਈਟਾਂ ਆਉਣੀਆਂ ਜਾਣੀਆਂ ਕਿ ਏਅਰਪੋਰਟਾਂ ਦੀ ਸ਼ਾਰਟੇਜ ਆ। ਹੁਣ ਏਦਾਂ ਦੇ ਡਿਜ਼ਾਇਨ ਏਅਰਪਲੇਨ ਡਿਜ਼ਾਇਨ ਕੀਤੇ ਜਾ ਰਹੇ ਆ ਇਸ ਭਾਰਤ ਦੇ ਲਈ ਕਿ ਉਹ ਪਾਣੀ ਵਿਚ ਵੀ ਉਤਰ ਸਕੂਗੇ ਤੇ ਖੇਤਾਂ ਦੇ ਵਿਚ ਵੀ ਕਿਤੇ ਵੀ ਉਹਨੂੰ ਉਤਾਰਿਆ ਜਾ ਸਕਦਾ। ਇੱਕ ਨਵੀਂ ਟੈਕਨੋਲੋਜੀ ਜਿਹੜੀ ਆ ਭਾਰਤ ਦੇ ਵਿਚ ਇਜਾਦ ਕੀਤੀ ਗਈ ਆ
ਤੇ ਬਹੁਤ ਸੁਖਬੀਰ ਬਾਦਲ ਦਾ ਆਈਡੀਆ ਤਾਂ ਨਹੀਂ ਚੋਰੀ ਹੋ ਗਿਆ?
ਬਹੁਤ ਜ਼ਿਆਦਾ ਹੋ ਗਿਆ।
ਸੁਖਬੀਰ ਬਾਦਲ ਦਾ ਆਈਡੀਆ ਤਾਂ ਨਹੀਂ ਚੋਰੀ ਪਾਣੀ ਆਲਾ ਕਰਨ ਲੱਗੇ ਹੋ, ਜਹਾਜ਼ ਪਾਣੀ ਆਲੇ?
ਸੁਖਬੀਰ ਬਾਦਲ ਦਾ ਨਹੀਂ ਆਈਡਾ, ਮੈਂ ਅਖਬਾਰ ਦੇ ਵਿਚ ਪੜਿਆ, ਕਾਫੀ ਵੱਡਾ ਆਰਟੀਕਲ ਆਇਆ ਸੀ ਇਹ।
ਅੱਛਾ,
ਇੱਕ ਜਿਹੜੀ ਹੋਰ ਖਬਰ ਸੀ ਅਮਨਦੀਪ, ਪਿਛਲੇ ਹਫ਼ਤੇ ਤੁਸੀਂ ਮੇਰੇ ਨਾਲ ਸ਼ੇਅਰ ਕੀਤੀ ਸੀ, ਮੈਂ ਕਿਹਾ ਸੀ ਕਿ ਜਿਹੜੀਆਂ ਸਿਡਨੀ ਦੀਆਂ ਹਾਊਸ ਪ੍ਰਾਈਸਿਸ ਆ ਇਹ ਥੱਲੇ ਜਾ ਰਹੀਆਂ। ਅੱਜ ਵੀ ਇਹ ਤੇ ਡਿਸਕਸ਼ਨ ਬਹੁਤ ਵੱਡੀ ਹੋ ਰਹੀ ਸੀ ਟੀਵੀ ਤੇ, ਚੈਨਲ 9 ਜਾਂ ਚੈਨਲ 7 ਤੇ, ਤੇ ਇਹ ਸ਼ੁਰੂ ਹੋ ਗਿਆ ਆ ਉਹ ਜਿਹੜਾ ਪ੍ਰਾਈਸਿਸ ਬੂਮ, ਜਿਹੜਾ ਬੂਮ ਆ ਉਹ ਓਵਰ ਹੋ ਗਿਆ ਤੇ ਪ੍ਰਾਈਸਿਸ ਥੱਲੇ ਜਾਣੀਆਂ ਸ਼ੁਰੂ ਕੀਤੀਆਂ। ਤੇ ਤੁਸੀਂ ਇਹ ਤੇ ਕੁਐਸਚਨ ਕੀਤਾ ਸੀ, ਕਦੇ ਵੀ ਕੋਈ, ਤੁਸੀਂ ਕਿਹਾ ਸੀ ਕਿ ਕਦੇ ਵੀ ਕੋਈ ਜਿਹੜਾ ਬੂਮ ਆ ਉਹ ਵਰਸਟ ਨਹੀਂ ਹੋਇਆ ਆਸਟ੍ਰੇਲੀਆ ਦੇ ਵਿਚ। ਉਹਦਾ ਜਵਾਬ ਇਹ ਆ ਕਿ ਕਦੇ ਵੀ 5 ਸਾਲ ਦੇ ਵਿਚ ਪ੍ਰਾਈਸਿਸ ਦੇ ਵਿਚ 76% ਰਾਈਜ਼ ਹੋਈ ਨਹੀਂ ਹੈ। ਜੇ ਵੱਧ ਤੋਂ ਵੱਧ ਕਦੇ ਜੇ ਰਾਈਜ਼ ਹੋਈ ਸੀ ਤਾਂ ਉਹ 25% ਸੀ, ਨਾਟ 75%, ਕਿਉਂਕਿ ਐਡਾ ਵੱਡਾ ਜਿਹੜਾ
ਐਡਾ ਵੱਡਾ ਜਿਹੜਾ ਬਬਲ ਹੈ,
ਬਬਲ ਹੈ ਨਾ,
ਬਬਲ 75% ਨੂੰ ਕਹਿੰਦੇ ਆ, ਮਤਲਬ ਉਹ ਬਬਲ ਹੈ।
ਹਾਂਜੀ ਹਾਂਜੀ, ਉਹ ਬਬਲ ਆ, ਜਿਹੜੀ ਬਬਲ ਆ ਇਹਦੀ ਕਰੈਕਟਰਿਸਟਿਕਸ ਇਹ ਹੁੰਦੀ ਆ ਕਿ ਕੋਈ ਵੀ ਬਬਲ ਆ, ਚਾਹੇ ਪਾਣੀ ਦੀ ਹੋਵੇ, ਚਾਹੇ ਉਹ ਤੇਲ ਦੀ ਹੋਵੇ, ਚਾਹੇ ਉਹ ਹਾਊਸਿੰਗ ਦੀ ਹੋਵੇ, ਚਾਹੇ ਹੋਰ ਕਿਸੇ ਦੀ ਹੋਵੇ, ਚਾਹੇ ਜਿਹੜਾ ਬੰਦੇ ਵਿਚ ਵੀ ਕਈ ਵਾਰੀ ਬਬਲ ਬਹੁਤ ਆ ਜਾਂਦੀ ਨਾ, ਉਹ ਹਮੇ ਆ ਜਾਂਦੀ ਬਹੁਤ ਜ਼ਿਆਦਾ, ਉਹ ਬਸਟ ਜ਼ਰੂਰ ਹੁੰਦੀ ਹੈ, ਹਵਾ ਭਰ ਜਾਂਦੀ ਹੈ, ਉਹ ਬਸਟ ਜ਼ਰੂਰ ਹੁੰਦੀ ਹੈ, ਬਬਲ ਬਸਟ ਜ਼ਰੂਰ ਹੁੰਦਾ,
ਚਾਹੇ
ਬਬਲ ਆ ਜਾਵੇ ਨਾ।
ਹਾਂਜੀ, ਉਹਦੇ ਆਵਾਜ਼ ਵੀ ਆਉਂਦੀ ਹੈ, ਫਿਰ ਬੰਦੇ ਜੀ ਦੀ ਜਦ ਬਬਲ ਬਸਟ ਹੁੰਦੀ ਹੈ ਉਹਦੀ ਤਾਂ ਆਵਾਜ਼ ਵੀ ਆਉਂਦੀ ਹੈ। ਉਹ ਮੈਂ ਪੇਟ ਦੀ ਬਬਲ ਦੀ ਗੱਲ ਕਰਦਾ ਜੀ, ਹੋਮੇ ਦੀ ਨੀ, ਮੈਂ
ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਸਾਡੇ ਵਿਚ ਨਾ ਹਵਾ ਭਰ ਜਾਵੇਗੀ। ਚਲੋ, ਬੜੀ ਗੱਲ ਦੇ ਵਿਚ ਗੱਲਾਂ ਕਰਕੇ,
ਉਹ ਜਿਹੜੇ ਪੇਟ ਵਾਲੀ ਬਬਲ ਤਾਂ ਬਸਟ ਹੁੰਦੀ ਰਵੇ, ਉਹ ਤਾਂ ਕੁਦਰਤੀ ਕਾਨੂੰਨ ਹੈ, ਕਿਤੇ ਹੋਮੇ ਵਾਲੀ ਬਬਲ ਜਿਹੜੀ ਉਹ ਨਾ ਬਣ ਜਾਵੇ ਗਲਤ, ਮਤਲਬ ਉਹ ਤਾਂ
ਬਿਲਕੁਲ ਸਹੀ ਪਕੜਿਆ,
ਜਦੋਂ ਹੋਮੇ ਵਾਲੀ ਬਬਲ ਬਸਟ ਹੁੰਦੀ ਹੈ ਨਾ ਆਵਾਜ਼ਾਂ ਉਦੋਂ ਵੀ ਬਹੁਤ ਆਉਣੀਆਂ, ਜਿੱਦਾਂ ਜਦੋਂ ਪੇਟ ਜਦੋਂ ਪੇਟ ਵਾਲੀ ਬਬਲ ਬਸਟ ਹੁੰਦੀ ਹੈ ਬੰਦੇ ਦੀ ਤਾਂ ਆਵਾਜ਼ ਤਾਂ ਆਉਂਦੀ ਆ, ਫਿਰ ਲੋਕੀ ਹੱਸਦੇ ਵੀ ਆ, ਲੋਕਾਂ ਨੂੰ ਮਤਲਬ ਨੱਕ ਵੀ ਬੰਦ ਕਰ ਲੈਂਦੇ ਉਹ ਬਬਲ ਦੀ ਆਵਾਜ਼ ਸੁਣ ਕੇ ਹੀ। ਪਰ ਜਦੋਂ ਕਹਿੰਦੇ ਬੰਦੇ ਦੀ ਹੋਮੇ ਦੀ ਜਿਹੜੀ ਨਾ ਬਬਲ ਬਸਟ ਹੁੰਦੀ ਆ ਉਦੋਂ ਵੀ ਬਹੁਤ ਆਵਾਜ਼ਾਂ ਆਉਂਦੀਆਂ, ਉਹ ਫਿਰ ਆਲੇ ਦੁਆਲੇ ਦੇ ਉਹ ਫਿਰ ਜਦੋਂ ਬੰਦੇ ਦੇ ਫਿਰ ਚੱਪਲਾਂ ਪੈਂਦੀਆਂ, ਥੱਪੜ ਪੈਂਦੇ ਆ, ਕਟਾਪਾ ਹੁੰਦਾ ਉਹਦਾ, ਉਦੋਂ ਫਿਰ ਉਹਦਾ ਬਬਲ ਬਸਟ ਹੁੰਦਾ ਹੋਮੇ ਵਾਲਾ, ਉਦੋਂ ਵੀ ਬਹੁਤ ਆਵਾਜ਼ਾਂ ਤੇ ਉਦੋਂ ਵੀ ਲੋਕ ਹੱਸਦੇ।
ਚਲੋ ਅਮਨਦੀਪ, ਹੋਰ ਕਿਸੇ ਗੱਲ ਤੇ ਆ ਰਹੇ, ਬਬਲ ਨੂੰ ਛੱਡ। ਉਸ ਤੋਂ ਬਾਅਦ ਇੱਕ ਵਾਰੀ ਨਾ
ਛੱਡਣ ਨੂੰ ਕਿਉਂ ਕਹਿ ਰਹੇ ਆ? ਇਹ ਦਿਲ ਵਾਲੀ ਗੱਲ ਸੀਗੀ, ਮੈਨੂੰ ਲੱਗਦਾ ਦਿਲ ਵਾਲੀ ਗੱਲ ਤੋਂ ਪੇਟ ਵਾਲੀ ਗੱਲ ਬਣ ਗਈ ਪਾਚਣ ਵਾਲੀ। ਹਾਂਜੀ ਅਮਰੀਕ ਜੀ,
ਅਮਰੀਕ ਹੋਰ ਵੀ ਇੱਕ ਮੇਰੇ ਮਨ ਵਿਚ ਗੱਲ ਖਣਕ ਰਹੀ ਆ, ਦਿਲ ਵਾਲੀ ਗੱਲ ਆ। ਕਈ ਵਾਰੀ ਅਸੀਂ ਆਪਣੀ ਕਨਵਰਸੇਸ਼ਨ ਦੇ ਵਿਚ ਕਿਸੇ ਵਿਸ਼ਲੇਸ਼ਣ ਲਾ ਦਿੰਦੇ ਆ ਜਿਹੜੀ ਕਿ ਸਾਡੀ ਪਰਸਨੈਲਿਟੀ ਨੂੰ ਡਾਊਨ ਕਰ ਦਿੰਦੇ। ਕਈ ਵਾਰੀ ਪਤਾ ਵੀ ਨੀ ਹੁੰਦਾ ਅਸੀਂ ਜਿਸ ਵੇਲੇ ਬਾਤ, ਮੈਂ ਕਿਸੇ ਦੀ ਕਿਸੇ ਤੇ ਨਹੀਂ ਗੱਲ ਕਰ ਰਿਹਾ, ਵੈਸੇ ਮੈਂ ਗੱਲ ਕਰ ਰਿਹਾ ਕਿ ਕਿਸ ਵੇਲੇ ਅਸੀਂ ਗੱਲਬਾਤ ਦੇ ਵਿਚ ਅਸੀਂ ਕਿਸੇ ਪਰਸਨੈਲਿਟੀ ਦੇ ਬਾਰੇ ਗੱਲਬਾਤ ਕਰਕੇ ਉਹਦੇ ਤੇ ਕੋਈ ਵਿਸ਼ਲੇਸ਼ਣ ਠੋਕ ਦਿੰਦੇ ਆ, ਉਹ ਵਿਸ਼ਲੇਸ਼ਣ ਉਸ ਪਰਸਨੈਲਿਟੀ ਨੂੰ ਤਾਂ ਡਾਊਨ ਕਰੇਗਾ ਜਾਂ ਨਹੀਂ ਕਰੇਗਾ ਤਾਂ ਖੈਰ ਸੁਣਨ ਵਾਲਾ ਹੀ ਜਾਣਦਾ, ਲੇਕਿਨ ਤੁਹਾਡੀ ਪਰਸਨੈਲਿਟੀ ਨੂੰ ਉਹ ਡਾਊਨ ਜ਼ਰੂਰ ਕਰ ਦਿੰਦਾ ਕਿ ਦੱਸ ਦਿੰਦਾ ਕਿ ਤੁਹਾਡੇ ਵਿਚ ਵੀ ਜਿਹੜੀ ਇੱਕ ਨਾ ਇੱਕ ਉਹ ਮਤਲਬ ਅਜਿਹੀ ਭਾਵਨਾ ਆ ਜਿਸ ਤੇ ਤੁਸੀਂ ਹਲੇ ਕਾਬੂ ਨਹੀਂ ਪਾਇਆ,
ਜਿਹੜੀ
ਗੁੱਸੇ ਦੀ ਭਾਵਨਾ ਆ ਤੁਹਾਡੇ ਵਿਚ,
ਤੁਹਾਡੀ ਮਨੋਵਸਥਾ ਨੂੰ ਜ਼ਾਹਰ ਕਰ ਦਿੰਦੀ ਆ। ਜਿੱਦਾਂ ਇਹਦੀ ਐਗਜ਼ਾਮਪਲ ਅਸੀਂ ਕਈ ਵਾਰੀ ਦੇ ਵੀ ਚੁੱਕੇ ਆ ਕਿ ਜਦੋਂ ਅਸੀਂ ਆਮ ਭਾਸ਼ਾ ਚ ਗੱਲ ਕਰਦੇ ਆ ਤੇ ਆਮ ਗੱਲ ਕਰਦੇ ਆ ਕਈ ਲੋਕ, ਮੈਂ ਕਹਿੰਦਾ ਹੁੰਦਾ ਵੀ ਇੱਦਾਂ ਨਹੀਂ ਕਰਨੀ ਚਾਹੀਦੀ ਕਿ ਅਸੀਂ ਕਈ ਵਾਰੀ ਮਤਲਬ ਆਪਾਂ ਕਿਸੇ ਲੀਡਰ ਦੀ ਪੋਲੀਟੀਕਲ ਲੀਡਰ ਦੀ ਗੱਲ ਕਰਦੇ ਆ, ਅਸੀਂ ਉਹਦੇ ਨਾਲ ਕਈ ਵਿਸ਼ੇਸ਼ਣ ਵਰਤ ਲਈਦੇ ਆ, ਕੁੱਤਾ ਪਲਾਨਾ ਧਿਮਕੜਾ, ਤੇ ਅਸਲ ਦੇ ਵਿਚ ਕੀ ਆ ਉਹਨੂੰ ਤਾਂ ਕੋਈ ਅਸਰ ਨਹੀਂ ਪੈ ਰਿਹਾ ਹੁੰਦਾ, ਉਹ ਅਸਲ ਦੇ ਵਿਚ ਸਾਡੀ ਜੋ ਮਨੋ ਅਵਸਥਾ ਹੁੰਦੀ ਆ ਉਹ ਜ਼ਾਹਰ ਹੋ ਰਹੀ ਹੁੰਦੀ ਆ। ਰੇਡੀਓ ਤੇ ਵੀ ਸਾਨੂੰ ਕਈ ਹਾਂਜੀ ਸਾਨੂੰ ਵੀ ਕਈ ਵਾਰੀ ਏਦਾਂ ਗਿਆ ਵੀ ਤੁਸੀਂ ਜੀ ਇਹਨਾਂ ਨੂੰ ਸਤਿਕਾਰ ਕਿਉਂ ਦੇ ਰਹੇ ਆ? ਹੁਣ ਜਦੋਂ ਐਂਟੀ ਬਾਦਲ ਮੁਹਿੰਮ ਚੱਲ ਰਹੀ ਸੀਗੀ, ਮਤਲਬ ਸਰਕਾਰ ਦੇ ਉਲਟ ਤਾਂ ਹੋਣਾ ਹੀ ਆ, ਅੱਜ ਕੱਲ ਕੈਪਟਨ ਸਾਹਿਬ ਦੇ ਉਲਟ ਹੋ ਰਿਹਾ, ਸਾਰਾ ਕੁਝ ਹੋ ਰਿਹਾ, ਸੋ ਉਹ ਜਦੋਂ ਉਧਰ ਦਿੱਲੀ ਜੇ ਕੇਜਰੀਵਾਲ ਸਾਹਿਬ ਆ ਜਾਂਦੇ ਤਾਂ ਉਹਨਾਂ ਦੇ ਅਗੇਂਸਟ ਹੋਣਾ ਸੀ ਲੋਕਾਂ ਨੇ, ਪਰ ਐਜ਼ ਏ ਮੀਡੀਆ ਐਜ਼ ਏ ਪਰਸਨ ਜਦ ਅਸੀਂ ਪਬਲਿਕ ਦੇ ਵਿਚ ਮੁਖਾਤਬ ਹੁੰਦੇ ਹਾਂ ਤਾਂ ਸਾਡੀ ਪਾਲਿਸੀ ਹੈ, ਮੇਰੀ ਆਪਣੀ ਪਾਲਿਸੀ ਹੈ ਤਕਰੀਬਨ ਸਾਰਿਆਂ ਦੀ ਇਹੀ ਆ ਕਿ ਅਸੀਂ ਮਤਲਬ ਬਾਦਲ ਨੂੰ ਬਾਦਲ ਸਾਹਿਬ ਕਹਿਣਾ ਆ, ਠੀਕ ਹੈ, ਕੈਪਟਨ ਨੂੰ ਕੈਪਟਨ ਸਾਹਿਬ, ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ, ਮਤਲਬ ਦੇ ਆਰ ਰਿਸਪੈਕਟਡ ਫਿਗਰ, ਉਹ ਆਪਣੇ ਮਤਲਬ ਆਪਣੀ ਪੋਜੀਸ਼ਨ ਤੇ ਆਪਣੀ ਜੋਬ ਕਰ ਰਹੇ, ਦੇ ਆਰ ਪੋਲੀਟੀਸ਼ੀਅਨਸ। ਜਦੋਂ ਅਸੀਂ ਭੰਡਣਾ ਆ ਤਾਂ ਅਸੀਂ ਭੰਡਣਾ ਉਹਨਾਂ ਦੀ ਪਾਲਿਸੀਜ਼ ਨੂੰ ਭੰਡਣਾ, ਨਾ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਭੰਡਣਾ ਆ। ਹੁਣ ਕੋਈ ਪੱਗ ਕਿੱਦਾਂ ਬੰਨਦਾ ਆ, ਕੋਈ ਐਨਕ ਕਿੱਦਾਂ ਲਾਉਂਦਾ ਆ, ਕੋਈ ਚੱਪਲਾਂ ਪਾਉਂਦਾ ਆ, ਕੋਈ ਮਫਲਰ ਲਾਉਂਦਾ, ਇਹ ਨਨ ਆਫ ਅਵਰ ਬਿਜ਼ਨਸ, ਰਾਈਟ, ਇਹ ਸਾਡਾ ਕੋਈ ਮਤਲਬ ਨਹੀਂ ਹੈਨਾ। ਸਾਡਾ ਮਕਸਦ ਹੈ ਕਿ ਉਹਦੀ ਪਾਲਿਸੀ ਕੀ ਆ, ਸੋ ਉਸ ਪਾਲਿਸੀ ਤੇ ਅਸੀਂ ਉਹਨੂੰ ਡਿਮੋਰਲਾਈਜ਼ ਨਹੀਂ ਕਰਨਾ। ਜਦੋਂ ਜੇ ਅਸੀਂ ਇਹੋ ਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਾਡਾ ਆਪਣਾ ਮਾੜਾ ਕਿਰਦਾਰ ਸਾਹਮਣੇ ਆਵੇਗਾ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ
ਜੀ।
ਜੀ ਅਮਰੀਕ ਜੀ, ਚਾਲ ਹੁਣੀ ਮੈਸੇਜ ਭੇਜਿਆ, ਕਹਿੰਦੇ ਜਿਹੜੇ ਹਾਊਸ ਪ੍ਰਾਈਸਿਸ ਓਵਰ ਪ੍ਰਾਈਸਡ ਹੈ, ਸੋ ਮਾਰਕੀਟ ਹੈਵ ਟੂ ਕਰੈਕਟ ਇਟ ਸੈਲਫ। ਧੰਨਵਾਦ। ਤੇ ਬਿਲਕੁਲ ਜਿਹੜੀ ਆਪਾਂ ਤੁਸੀਂ ਬਬਲ ਦੀ ਗੱਲ ਕਰ ਰਹੇ ਸੀ, ਆਪਾਂ ਚਲੋ ਮੁੜ ਕੇ ਫੇਰ ਉੱਥੇ ਪ੍ਰਾਈਸਿੰਗ ਬਬਲ ਤੇ ਆਉਂਦੇ ਹਾਂ ਕਿ ਤੁਸੀਂ ਦੱਸਿਆ ਵੀ ਆਸਟ੍ਰੇਲੀਆ ਦੀ ਜਿਹੜੀ ਪ੍ਰਾਈਸਿੰਗ ਜਿਹੜੀ ਬਬਲ ਹੈ ਉਹ ਬਬਲ ਨਹੀਂ ਹੈਗੀ ਅਸਲ ਦੇ ਵਿਚ, ਉਹ 25-30% ਹੀ ਆ। ਬਬਲ ਐਕਚੁਲੀ ਹੁੰਦੀ ਆ ਮਤਲਬ ਜਿਹੜੀ ਕਿ 75% ਤੱਕ ਇਨਫਲੇਟ ਹੋ ਜਾਵੇ, ਹਵਾ ਉਹ ਚ ਭਰ ਜਾਵੇ। ਹੁਣ ਜਿਹੜੀ ਪੰਜਾਬ ਦੇ ਵਿਚ ਜੋ ਹੋਇਆ ਨੋਟਬੰਦੀ ਤੋਂ ਬਾਅਦ, ਅਸੀਂ ਪਿਛਲੇ ਪ੍ਰੋਗਰਾਮਾਂ ਚ ਵੀ ਗੱਲ ਕੀਤੀ ਸੀ ਕਿ 45 ਲੱਖ ਕਿੱਲੇ ਤੋਂ ਮਤਲਬ ਏਕੜ ਤੋਂ 18 ਲੱਖ ਤੇ ਵੀ ਕੋਈ ਗਾਹਕ ਨਹੀਂ ਖੜਦਾ, ਦੈਟ ਇਜ ਮੋਰ ਦੈਨ 100%। ਮਤਲਬ ਮੋਰ ਦੈਨ ਮੇਰੇ ਖਿਆਲ 120-130% ਜਿਹੜਾ ਪ੍ਰਾਈਸ ਹੇਠਾਂ ਆ ਗਿਆ। ਸੋ ਉੱਥੇ ਦੇਖੋ ਵੀ ਬਬਲ ਕਿੱਡੀ ਭਰੀ ਹੋ ਗਈ।
ਇਹਨੂੰ ਇੱਦਾਂ ਕਹਿ ਸਕਦੇ ਵੀ ਹਵਾ ਹੀ ਨਿਕਲ ਗਈ ਆਪਣੀ ਪ੍ਰੋਪਰਟੀ,
ਹਵਾ ਥੋੜੀ ਹਵਾ, ਮਤਲਬ 130% ਹਵਾ ਹੈਨਾ। ਤੇ ਆਹੋ ਇਹਨੂੰ ਕਹਿੰਦੇ ਆ ਮਤਲਬ ਇਹਦਾ ਮੂਲੀਆਂ ਵਾਲੇ ਪਰੌਂਠੇ ਖਾਧੇ ਲੱਗਦੇ ਪ੍ਰੋਪਰਟੀ ਮਾਰਕੀਟ ਇੰਨੀ ਹਵਾ ਹੈਨਾ। ਤੇ ਚਲੋ ਇਹ ਆਪਾਂ ਹਵਾ ਦੀ ਗੱਲ ਕਰਦੇ, ਇੰਨੀ ਹਵਾ ਪੰਜਾਬੀ ਗਾਇਕਾਂ ਨੂੰ ਵੀ ਚੜੀ ਹੋਇਆ, ਉਹ ਵੀ ਆਪਾਂ ਹੌਲੀ ਹੌਲੀ ਕੱਢਦੇ ਰਹਿੰਦੇ ਹਾਂ ਨਾਲ ਦੀ ਨਾਲ। ਅਮਰੀਕ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਤੋਂ ਪਹਿਲਾਂ ਸਾਡੇ ਅੰਦਰ ਗੱਲਾਂ ਕਰ ਕਰਕੇ ਹਵਾ ਭਰ ਜਾਵੇ, ਆਪਾਂ ਇੱਕ ਬ੍ਰੇਕ ਲੈ ਲਈਏ ਤੇ ਉਹ ਤੋਂ ਬਾਅਦ ਫਿਰ ਆਪਾਂ ਹੋਰ ਦਿਲ ਦੀਆਂ ਗੱਲਾਂ ਕਰਨੀਆਂ। ਜੁੜੇ ਰਹੋ ਜੀ ਹਰਮਨ ਰੇਡੀਓ ਨਾਲ।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-3080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-3080।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0468-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਆ ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਵਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਵਾਲ ਲਵਾ ਕੇ ਆਉਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦਵਾਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚ ਇੱਕ ਵਾਰੀ ਫੇਰ ਸਵਾਗਤ ਕਰਦਾ ਹਾਂ ਸਾਰਿਆਂ ਦਾ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਜਾਂ ਜੁੜੇ ਹੋਏ ਨੇ 10:15 ਵਜਾ ਰਹੀ ਹੈ ਆਸਟ੍ਰੇਲੀਆ ਦੇ ਸਿਡਨੀ ਸਮੇਂ ਦੇ ਮੁਤਾਬਕ ਔਰ ਅੱਜ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮਰਜੀਤ ਸਿੰਘ, ਮਰਿੰਡਾ ਮੋਟਰ ਵਾਲੇ ਗੁਰਪ੍ਰੀਤ ਗਿੱਲ, ਮਨਦੀਪ ਸਿੰਘ ਹੁਣੀ, ਸਾਰੇ ਹੀ ਮੁਬਾਰਕਾਂ ਭੇਜ ਰਹੇ ਨੇ। ਸਾਰਿਆਂ ਨੇ ਭੇਜੀਆਂ ਵੀ ਆ, ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜੀ। ਤੇ ਕੁਲਵੀਰ ਸਿੰਘ ਧੰਜੂ ਸਿਡਨੀ ਤੋਂ ਵੀ ਸਾਡੇ ਨਾਲ ਜੁੜੇ ਨੇ, ਤੇ ਰਣਜੋਤ ਸਿੰਘ ਹੁਣਾਂ ਨੇ ਵੀ, ਰਾਜ ਮਹਿੰਦਰ ਹੁਣਾਂ ਨੇ ਵੀ ਫਤਿਹ ਬੁਲਾਈ ਆ, ਮਨੀ ਐਡਲੇਡ ਵਾਲਿਆਂ ਨੇ ਵੀ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਸੋ ਸਾਰਿਆਂ ਦਾ ਸਵਾਗਤ ਹੈ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁੜੇ ਨੇ। ਸੋ ਅਮਰੀਕ ਜੀ, ਪਹਿਲਾਂ ਦੋ ਕੁ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਆਪਣੀਆਂ ਦੁਆਰਾ ਫਿਰ। ਹਾਂਜੀ, ਮਨਦੀਪ ਸਿੰਘ ਉਨ੍ਹਾਂ ਨੇ ਕਿਹਾ, ਕਹਿੰਦੇ ਕਿ ਤੁਸੀਂ ਸਾਹਿਬ ਕਹਿੰਦੇ ਸਾਰਿਆਂ ਨੂੰ, ਤੇ ਭਗਵੰਤ ਮਾਨ ਨੂੰ ਝੰਡਾ ਸਾਹਿਬ ਕਿਹਾ ਕਰੂੰਗੇ ਨਾਲ। ਹਾਂਜੀ, ਜੇ ਜਿਆਦਾ ਹੀ ਦੇਣਾ ਤਾਂ ਨਿਸ਼ਾਨ ਸਾਹਿਬ ਵੀ ਕਹਿ ਸਕਦੇ ਆ। ਤੇ ਕੋਹਲੀ ਸਾਡੇ ਨਾਲ ਜੁੜੇ ਨੇ, ਹਰਪ੍ਰੀਤ ਕੋਹਲੀ, ਉਨ੍ਹਾਂ ਨੇ ਵੀ ਵਧਾਈਆਂ ਦਿੱਤੀਆਂ ਨੇ। ਤੇ ਰਣਜੋਤ ਸਿੰਘ ਹੁਣੀ ਵੀ, ਸਤਿ ਸ੍ਰੀ ਅਕਾਲ, ਕਹਿੰਦੇ ਕਿ ਮੈਂ ਵੀ ਇੱਕ ਸਮੈਸਟਰ ਵਿਚ ਬਾਹਰੋਂ ਅਸੈਸਮੈਂਟ ਕਰਵਾਇਆ ਸੀ ਤੇ ਮੈਂ ਸਾਰੇ ਸਬਜੈਕਟ ਫੇਲ ਹੋ ਗਿਆ ਸੀ। ਉਸ ਤੋਂ ਬਾਅਦ ਮੈਂ ਉਹ ਕੰਮ ਨਹੀਂ ਕੀਤਾ ਤੇ ਸਾਰਾ ਹੀ ਕੰਮ ਕਰਦਾ ਰਿਹਾ। ਕਾਫੀ ਮਹਿੰਗਾ ਅਨੁਭਵ ਰਿਹਾ ਜੀ ਇਹ। ਬਿਲਕੁਲ ਜੀ, ਆਪਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ। ਸੋ ਅਮਰੀਕ ਜੀ, ਉਸ ਤੋਂ ਬਾਅਦ ਨੇ ਇੱਕ ਮੈਂ ਫੋਟੋ ਸ਼ੇਅਰ ਕੀਤੀ ਆ ਲਾਈਵ ਬਲੌਗ ਤੇ, ਸਾਰੇ ਸਰੋਤੇ ਦੇਖ ਸਕਦੇ ਨੇ। ਇੱਕ ਫੋਟੋ ਤਾਂ ਹੈਗੀ ਆ, ਫੋਟੋਆਂ ਦੇ ਵਿਚ ਆਪਾਂ ਜਿਹੜੀ ਮਲਡੂਰਾ ਗੁਰੂ ਘਰ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ, ਤੇ ਇੱਕ ਫੋਟੋ ਸ਼ੇਅਰ ਕੀਤੀ ਆ ਹਰਦੀਪ ਹੁਣਾਂ ਨੇ ਭੇਜੀ ਆ, ਮਿਡਲੈਂਡ ਸਟੇਸ਼ਨ ਡਰਾਈਵਰ ਰੂਮ। ਇਹ ਮੇਰੇ ਕੋਲ ਡਰਾਈਵਰ ਰੂਮ ਹੈ ਕੋਈ ਰੇਲ ਗੱਡੀਆਂ ਦਾ, ਇੰਗਲੈਂਡ ਚ ਹੈ ਮਿਡਲੈਂਡ। ਤੇ ਉਥੇ ਕਹਿੰਦੇ ਵਾਟਰ ਕੂਲਰ ਦੀ ਚੇਤੇ ਆ ਗਈ ਇੰਡੀਆ ਦੇ ਨਾਲ, ਗਲਾਸ ਨੀ ਬੰਨਿਆ ਹੁੰਦਾ ਚੇਨ ਦੇ ਨਾਲ, ਜਾਂ ਬੈਂਕਾਂ ਚ ਜਾਓ ਪੈਨ ਨੂੰ ਰੱਸੀ ਪਾਈ ਹੁੰਦੀ ਆ, ਤੇ ਇਹ ਸਿੰਕ ਦੇ ਨਾਲ ਚਮਚਾ ਬੰਨਿਆ ਹੋਇਆ ਜੀ, ਸੰਗਲ ਪਾ ਕੇ ਸਕਰੂ ਲਾ ਕੇ। ਤੇ ਮੈਨੂੰ ਲੱਗਦਾ ਕਿ ਲੋਕੀ ਕੀ ਕਰਦੇ ਹੋਣੇ ਆ ਕਿ ਡਰਾਈਵਰ ਰੂਮ ਦੇ ਵਿਚ ਆਉਂਦੇ ਹੋਣੇ ਆ, ਉਥੇ ਚਾਹ ਬਣਾਉਂਦੇ ਹੋਣੇ ਤੇ ਚਮਚਾ ਲੈ ਕੇ ਸਣੇ ਚਮਚਾ ਸੁੱਟ ਦਿੰਦੇ ਹੋਣੇ ਆ ਜਾਂ ਲੈ ਜਾਂਦੇ ਹੋਣੇ ਆ। ਸੋ ਉਨ੍ਹਾਂ ਨੇ ਕੀ ਕੀਤਾ ਇਸ ਮਸਲੇ ਦਾ ਹੱਲ ਕਰਨ ਦੇ ਲਈ, ਸਿੰਕ ਦੇ ਨਾਲ ਸੰਗਲੀ ਪਾ ਕੇ ਚਮਚਾ ਬੰਨ ਦਿੱਤਾ ਤਾਂ ਕਿ ਲੋਕੀ ਲੈ ਕੇ ਨਾ ਜਾਣ। ਸੋ ਇਹ ਵੀ ਇੱਕ ਸਮੱਸਿਆ ਜਿਹੜੀ ਉਨ੍ਹਾਂ ਨੇ ਦੱਸੀ ਆ। ਬਹੁਤ ਬਹੁਤ ਧੰਨਵਾਦ। ਤੇ ਪਿੰਦਰ ਕਿਸ਼ਨਪੁਰੀਆ ਸਿਡਨੀ ਵਾਲਿਆਂ ਦਾ ਇੱਕ ਹੋਰ ਮਸਲਾ ਆ, ਉਹ ਕਹਿੰਦੇ ਵੀ ਮੈਂ ਅਮਰੂਦਾਂ ਦੇ ਬੂਟਾ ਲਾਣਾ ਇੱਕ, ਤੇ ਕਹਿੰਦੇ ਹਰੇਕ ਸਵੇਰ ਨੂੰ ਜਦ ਮੈਂ ਉੱਠਦਾ ਆ ਤਾਂ ਮੈਨੂੰ ਨੀ ਕਹਿੰਦੇ ਸਮਝ ਆਉਂਦੀ ਕਿ ਇਹ ਪੱਟਿਆ ਹੁੰਦਾ ਆ, ਬੂਟਾ ਪੱਟ ਕੇ ਨਾਲ ਰੱਖਿਆ ਹੁੰਦਾ ਉਹਦੇ। ਹਾਂ, ਉਹਦੀ ਫੋਟੋ ਵੀ ਖਿੱਚ ਕੇ ਭੇਜੀ ਆ ਉਹਨਾਂ ਨੇ, ਤੇ ਬੂਟਾ ਪੱਟ ਕੇ ਕਹਿੰਦੇ ਕਈ ਦਿਨ ਹੋ ਗਏ ਇੱਦਾਂ ਪੱਟ ਹੁੰਦਾ ਆ। ਇਹਦੇ ਬਾਰੇ ਜਿਹੜਾ ਮੈਂ ਤੁਹਾਨੂੰ ਹੱਲ ਇਹ ਦੱਸਦਾ, ਜਿਹੜੀ ਮੈਨੂੰ ਉਹ ਕਿਤੇ ਉਹ ਚੋਟੀ ਵਾਲੀ ਗੁੱਤਾਂ ਕੱਟਣ ਵਾਲੀ ਚੜੇਲ ਇੱਥੇ ਤਾਂ ਨੀ ਆ ਗਏ ਹੁਣ, ਬੂਟੇ ਤਾਂ ਨੀ ਪੱਟਣ ਲੱਗ ਪਏ ਅਮਰੀਕ ਜੀ? ਨਾਲੇ ਖਿਆਲ ਰੱਖਿਓ ਅਮਰੀਕ ਭਾਜੀ, ਸਿਡਨੀ ਚ ਆਓ, ਭੁਪਿੰਦਰ ਕਿਸ਼ਨਪੁਰੀਆ ਵੀ ਸਿਡਨੀ ਚ ਆ, ਦੇਖ ਲਓ ਹੁਣ, ਖਿਆਲ ਰੱਖਿਓ।
ਤੇ
ਹਾਂਜੀ ਹਾਂਜੀ,
ਮੈਂ ਵੀ ਦੇਖਣਾ, ਸਾਡੇ ਵੀ ਬਾਹਰ ਬੈਕਯਾਰਡ ਚ ਇੱਕ ਬੂਟਾ ਲੱਗਾ ਆ ਅਮਰੂਦਾਂ ਦਾ, ਦੇਖਦਾ ਵੀ ਹਲੇ ਸਹੀ ਸਲਾਮਤ ਹੈ ਜਾਂ ਪਟੋਏ।
ਹਾਂਜੀ, ਜੇ ਇਹਨੂੰ ਫੜ ਲਓ ਬਾਅਦ, ਹਾਂ ਇਹਨੂੰ ਫੜ ਲਓ ਜੇ ਘਾਹ ਘੂ ਪਟਾਣਾ, ਤੇ ਇਹਨੂੰ ਬੰਨ ਕੇ ਫੇਰ ਘਾਹ ਪਟਾਣ ਲਾ ਦਿਆ ਕਰੋ ਇਸ ਚੜੇਲ ਨੂੰ। ਖੈਰ, ਸ਼ੁਕਲ ਦੇ ਨਾਲ ਸ਼ੁਕਲ ਹੈ ਜਿਹੜੀ ਇਹ ਫੋਟੋ ਤੁਸੀਂ ਦੇਖ ਸਕਦੇ, ਜਿਹੜੇ ਸਾਡੇ ਸਰੋਤਿਆਂ ਕੋਲ ਹੱਲ ਹੈਗਾ ਉਹ ਵੀ ਦੱਸ ਸਕਦੇ ਨੇ। ਅਸਲ ਚ ਭਿੰਦਰ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਬੂਟਾ ਤੁਸੀਂ ਲਾਇਆ ਨਾ ਗਮਲੇ ਦੇ ਵਿਚ, ਇਹ ਚ ਥੋੜੀ ਜਿਹੀ ਮਿੱਟੀ ਹੋਰ ਪਾਓ, ਇਹ ਤਾਂ ਬਹੁਤ ਨੀਵਾ ਆ, ਇਹਨੂੰ ਤਕਰੀਬਨ ਉਪਰੋਂ ਇੰਚ ਕ ਰੱਖਿਓ, ਬਾਕੀ ਸਾਰੀ ਮਿੱਟੀ ਨਾਲ ਇਹਨੂੰ ਭਰੋ, ਇਹਨੂੰ ਉੱਚਾ ਕਰੋ, ਤੇ ਇਹਦੇ ਵਿਚ ਕੋਈ ਚੀਜ਼ ਵੜਦੀ ਆ, ਛੋਟੀ ਬਟੇਰਾ ਜਾਂ ਕੁਛ ਇੱਦਾਂ ਦਾ, ਜਾਂ ਈਵਨ ਕਿ ਕਈ ਮਰਗਾਬੀਆਂ ਵੀ ਬੂਟੇ ਪੱਟ ਜਾਂਦੀਆਂ, ਕਈ ਤੋਤੇ ਪੱਟ ਜਾਂਦੇ ਨੇ। ਸੋ ਇਸ ਕਰਕੇ ਇਹਨੂੰ ਉੱਪਰ ਲਾਓ ਤੇ ਜਾ ਫਿਰ ਇਹਦੇ ਨਾਲ ਡੰਡਾ ਕੱਢ ਕੇ ਇਹਨੂੰ ਬੰਨੋ, ਤੇ ਜੇ ਸਾਰਿਆਂ ਨੂੰ ਵੱਧ ਸੇਫ ਕਰਨਾ ਨਾ, ਇਹਨੂੰ ਕੁਛ ਦਿਨ ਲਈ ਆਪਣੇ ਅੰਦਰ ਕਿਚਨ ਚ ਰੱਖ ਲਓ, ਅੰਦਰਲੇ ਪਾਸੇ ਘਰ ਦੇ, ਤੇ ਜਦੋਂ ਇਹ ਸੈੱਟ ਹੋ ਗਿਆ, ਇਹਦੀ ਜੜ ਬਣ ਗਈ, ਫੇਰ ਨੀ ਇਹ ਪੱਟ ਹੋਣਾ। ਇਹ ਕੋਈ ਇਹਦੇ ਨਾਲ ਖਿਲਵਾੜ ਕਰਦਾ, ਕੋਈ ਆ ਕੇ ਖਿੰਦਾ ਆ, ਕੋਈ ਖਾਜ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਕੋਈ ਆਪਣੀ ਚੁੰਝ ਤਿੱਖੀ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕੋਈ ਜਾਨਵਰ ਪੰਛੀ। ਸੋ ਇਸ ਕਰਕੇ ਇਹਦਾ ਇਹੀ ਰੀਜ਼ਨ ਹੈ ਕਿ ਇੱਥੇ ਆ ਕੇ ਚੂਹੇ ਚਾਹੇ ਵੀ ਇਹ ਕੰਮ ਕਰ ਸਕਦੇ ਆ, ਤੁਹਾਨੂੰ ਪਤਾ ਨਹੀਂ ਇਹ ਬਹੁਤ ਖਰਾਬ ਹੁੰਦੇ ਆ ਚੂਹੇ। ਸੋ ਇਹਦਾ ਕਾਰਨ ਇਹੀ ਹੈ, ਇਹਨੂੰ ਚੱਕ ਕੇ ਅੰਦਰ ਰੱਖੋ ਜਾਂ ਇਹਨੂੰ ਉੱਚਾ ਕਰੋ, ਇਹਦੀ ਵਿੱਚ ਮਿੱਟੀ ਹੋਰ ਪਾਓ। ਚਲੋ ਇਹ ਤਾਂ ਸੀ ਜੀ,
ਅਮਰੀ ਮੇਰੇ ਇੱਕ ਹੋਰ ਵੀ ਇਲਾਜ ਹੋ ਸਕਦਾ, ਜਿੱਦਾਂ ਦਿਲ ਵਾਲੀ ਗੱਲ ਅਸੀਂ ਹੱਲ ਵੀ ਲੱਭਦੇ ਹਾਂ, ਇਹਦਾ ਹੋਰ ਵੀ ਤਾਂ ਇਲਾਜ ਹੋ ਸਕਦਾ, ਸਰਵੇਲੈਂਸ ਕੈਮਰਾ ਲਾ ਦੇਣ ਇੱਕ ਬੂਟੇ 2 ਦਿਨ ਲਈ,
ਸੀਸੀਟੀਵੀ ਕੈਮਰਾ, ਨਾਲੇ ਸ਼ੱਕ ਨਿਕਲ ਜਾਊਗੀ ਗਾਂ ਨੂੰ, ਹਨਾ, ਨੌਲੇਜ ਮਿਲ ਜਾਊਗੀ, ਪਤਾ ਲੱਗ ਜਾਊਗਾ, ਹਨਾ, ਕੀ ਬਾਤ ਹੈ।
ਹਾਂਜੀ,
ਵਧੀਆ ਜੀ,
ਸੀਸੀਟੀਵੀ ਕੈਮਰਾ,
ਸੀਸੀਟੀਵੀ ਕੈਮਰਾ ਓਨੇ ਦੇ ਅਮਰੂਦ ਨੀ ਹੋਣੇ ਜਿੰਨੇ ਦੇ ਕੈਮਰੇ ਲਾ ਲੈਣੇ ਆਪਾਂ। ਚਲੋ ਕੋਈ ਗੱਲ ਨੀ, ਤੇ ਸ਼ੱਕ ਤਾਂ ਨਿਕਲੂਗਾ ਜੀ ਗਿਆਨ
ਉਹਦਾ ਵੀ ਇਲਾਜ ਦੱਸ ਦਿੰਦੇ ਕੈਮਰੇ ਲਾਣ ਦੀ, ਉਹਦਾ ਵੀ ਤੁਸੀਂ ਕੈਮਰੇ ਲੈ ਆਓ।
ਅੱਛਾ,
ਤੇ ਉਹ ਦੂਜੇ ਤੀਜੇ ਦਿਨ ਮੋੜਿਆ ਉਹਨਾਂ ਨੂੰ ਅੱਗੇ। ਪਹਿਲਾਂ ਪਹਿਲਾਂ ਮਨਦੀਪ ਨਾ ਏਦਾਂ ਹੁੰਦੀ ਸੀ ਕਿ ਜਨਾਨੀਆਂ ਨੇ ਕੱਪੜੇ ਲੈ ਆਣੇ ਸ਼ੋਪਿੰਗ ਤੋਂ, ਉਹ ਪਾ ਪੂ ਕੇ ਫੰਕਸ਼ਨ ਦੇ ਕੇ ਮੋੜ ਆਣੇ, ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਮਿਡਲ ਈਸਟ ਕੰਟਰੀ ਦਾ, ਡਿਵੈਲਪਿੰਗ ਕੰਟਰੀ ਦਾ ਜਿਹੜਾ ਕਲਚਰ ਸੀ ਉਹ ਇੱਥੇ ਆਸਟ੍ਰੇਲੀਆ ਵਿੱਚ ਇੰਟਰੋਡਿਊਸ ਹੋਇਆ ਸੀ। ਇੱਦਾਂ ਵੀ ਕਰਦੇ ਰਹੇ ਆ, ਚੀਜ਼ ਲੈ ਆਣੀ ਦੋ ਤਿੰਨ ਯੂਸ ਇੱਕ ਵਾਰੀ ਯੂਸ ਕਰਕੇ ਹੁਣ ਵਾਪਸ ਕਰੇ ਆਣਾ, ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਕਾਫੀ ਰੋਕ ਲਾਈ ਉਹ।
ਹਾਂਜੀ, ਨਹੀਂ ਚਾਹੀਦਾ ਵੀ ਆ, ਇਹ ਤਾਂ ਟੋਟਲੀ ਫਰੋਡ ਆ, ਏਦਾਂ ਥੋੜਾ ਚਾਹੀਦਾ। ਤੇ ਗੁਰਨਾਮ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਹਾਂਜੀ ਵੀਰ ਜੀ ਬੂਟੇ ਨੂੰ ਵੀ ਕਹਿੰਦੇ ਸੰਗਲ ਪਾ ਦੇਵੋ ਜਿੱਦਾਂ ਚਮਚੇ ਨੂੰ ਪਾਇਆ। ਮਸਲੇ ਦਾ ਹੱਲ ਕੱਢ ਦਿੱਤਾ ਜੀ ਗੁਰਨਾਮ ਭੁੱਲਰ, ਗਲਾਸ ਨੂੰ ਜਿੱਦਾਂ ਪਾਇਆ, ਕਹਿੰਦੇ ਫੋਟੋ ਪਾਈ ਉਹ ਤਾਂ ਹੈ ਹੇਠਾਂ, ਕਹਿੰਦਾ ਉਹੀ ਹੱਲ ਇਹਦੇ ਨਾਲ ਕਰੋ, ਸੰਗਲ ਪਾਓ ਕਹਿੰਦੇ ਇਹਨੂੰ ਤਾਂ ਸੂਤ ਆਣਾ ਇਹ ਕੰਮ। ਤੇ ਕੋਈ ਗੱਲ ਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਮਰੀਕ ਜੀ, ਇੱਕ ਨਵੀਂ ਵਿਨੀਪੈਗ ਵਾਲਿਆਂ ਨੇ ਨਾ ਵਿਚਾਰ ਭੇਜਿਆ ਸੀ ਸ਼ੁਰੂ ਚ ਹੀ, ਕਹਿੰਦਾ ਕਿ ਭਾਜੀ ਇੱਕ ਨਵਾਂ ਅੱਖਰ ਆਜ਼ਾਦ ਕੀਤਾ ਜੀ, ਕਹਿੰਦੇ ਕਿ ਕਿਹੜੀ ਕਿਹੜੀ ਸਟੇਟਮੈਂਟਸ ਵਿੱਚ ਵਰਤਿਆ ਜਾ ਸਕਦਾ ਹੈ। ਕਹਿੰਦੇ ਜਦੋਂ ਇਹ ਅੱਖਰ ਜਿਹੜਾ ਹੈ, ਇਹ ਅੱਖਰ ਨਾ ਜਦੋਂ ਕਹਿੰਦੇ ਗਲਤੀ ਕਰਕੇ ਬੰਦਾ ਮੰਨੇ ਨਾ, ਸਗੋਂ ਦੂਜਿਆਂ ਦਾ ਹੀ ਕਸੂਰ ਕੱਢੀ ਜਾਵੇ, ਖਾਸ ਕਰ ਜਦੋਂ ਵੋਟਾਂ ਹੁੰਦੀਆਂ, ਲੀਡਰ ਆਪਣੇ ਆਪ ਨੂੰ ਚੰਗਾ ਤੇ ਦੂਜਿਆਂ ਨੂੰ ਮਾੜਾ ਕਹਿੰਦੇ ਨੇ, ਕੁਛ ਇਹ ਵੀ ਕਹਿੰਦੇ ਨੇ ਕਿ ਮੈਂ ਚੰਗਾ ਸੀ ਤੇ ਉਹ ਮਾੜੇ, ਇਸ ਕਰਕੇ ਮੈਂ ਉਨ੍ਹਾਂ ਨੂੰ ਛੱਡ ਦਿੱਤਾ। ਮਤਲਬ ਇੱਕ ਬੰਦਾ ਸਾਰਿਆਂ ਨੂੰ ਗੰਦਾ ਕਰੀ ਜਾਵੇ ਜਾਂ ਆਪਣਾ ਗੰਦ ਦੂਜਿਆਂ ਤੇ ਸੁੱਟਣਾ ਵਗੈਰਾ ਵਗੈਰਾ, ਇਹ ਅੱਖਰ ਉੱਥੇ ਵਰਤਿਆ ਜਾ ਸਕਦਾ ਤੇ ਉਸ ਅੱਖਰ ਦਾ ਨਾਂ ਹੈਗਾ ਜੀ ਪਦਵਾਦ, ਜਿਹੜਾ ਆਪਾਂ ਬਬਲ ਦੀ ਗੱਲ ਕਰ ਰਹੇ ਸੀ। ਆਹੋ, ਦੂਜਿਆਂ ਨੂੰ ਖੱਜਲ ਕਰਨਾ, ਦੂਜਿਆਂ ਤੇ ਗੰਦ ਸੁੱਟਣਾ ਹੈ ਨਾ ਉਹਨੂੰ। ਚਲੋ, ਬਹੁਤ ਬਹੁਤ ਧੰਨਵਾਦ। ਤੇ ਵੈਸੇ ਅਮਰੀਕ ਜੀ, ਸਾਡੇ ਨਾਲ ਰਣਜੋਤ ਸਿੰਘ ਹੁਣੀ ਕਈ ਦਿਨਾਂ ਤੋਂ ਉਨ੍ਹਾਂ ਨੇ ਨਾ ਇੱਕ ਅੱਖਰ ਦੇ ਬਾਰੇ ਪੁੱਛਣਾ ਚਾਹੁੰਦੇ ਨੇ ਕਿ ਜਿਹੜੀ ਆਪਾਂ ਅਰਦਾਸ ਕਰਦੇ ਆ ਦੇਗ ਤੇਗ ਫਤਿਹ, ਠੀਕ ਹੈ ਨਾ, ਇਸ ਦੇ ਸੰਬੰਧ ਵਿਚ ਉਹ ਕਹਿੰਦੇ ਕਿ ਜਾਣਕਾਰੀ ਦਿਓ ਕਿ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ। ਵੈਸੇ ਜਦੋਂ ਅਸੀਂ ਅਰਦਾਸ ਕਰਦੇ ਆ ਇਸ ਨੂੰ ਆਪਾਂ ਜੋੜਦੇ ਆ ਕਿ ਤੇਗ ਬਹਾਈ ਤੇਗ ਚਲਾਈ ਦੇਗ ਬਹਾਈ, ਹੈ ਨਾ, ਤੇ ਇਹ ਆਪਾਂ ਜਿਹੜੇ ਅੱਖਰ ਵਰਤਦੇ ਆ। ਹੁਣ ਇਹ ਜਿਹੜਾ ਵਹਾਈ ਅੱਖਰ ਹੈ, ਵਹਾਈ ਅੱਖਰ ਦਾ ਮਤਲਬ ਹੁੰਦਾ ਹੈ ਕਿ ਵਰਤਣਾ ਅਸਲ ਦੇ ਵਿਚ, ਜਾਂ ਉਹਨੂੰ ਯੂਜ ਜਿੱਦਾਂ ਆਪਾਂ ਵਾਹਣ ਕਹਿੰਦੇ ਸੀ ਵਾਹਤ ਆ, ਮਤਲਬ ਵਹਾਈ ਮਤਲਬ ਆਪਾਂ ਚਲਾਈ ਦਾ ਹੀ ਆ, ਤੇਗ ਚਲਾਈ ਜਾਂਦੀ ਆ ਕਿਰਪਾਨ, ਤੇ ਦੇਗ ਜਿਹੜੀ ਵਹਾਈ ਜਾਂਦੀ ਆ, ਵਹਾਈ ਮਤਲਬ ਉਹਨੂੰ ਵਰਤਿਆ ਜਾਂਦਾ। ਹੁਣ ਜਿਹੜੀ ਦੇਗ ਤੇਗ ਫਤਿਹ ਆ, ਕਈ ਜਿਹੜੇ ਦਾਨੇਸ਼ਵਰ ਹੈ ਜਾਂ ਵਿਦਵਾਨ ਨੇ, ਉਹ ਇਸ ਦਾ ਜਿਹੜਾ ਅੱਖਰ ਹੈ ਦੇਗ ਦਾ ਅੱਖਰ, ਉਹ ਕਹਿੰਦੇ ਨੇ ਕਿ ਵੱਡਾ ਬਰਤਨ ਖੁੱਲੇ ਮੂੰਹ ਵਾਲਾ, ਉਹਨੂੰ ਦੇਗ ਕਹਿੰਦੇ ਆ। ਜਿੱਦਾਂ ਨਹੀਂ ਕਹਿੰਦੇ ਦੇਗ ਵਰਤ ਗਈ, ਦੇਗ ਵਰਤਣ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਾਤ ਨੂੰ ਵੀ ਕਹਿ ਦਿੰਦੇ ਵੀ ਉਹਦੇ ਵਿਚ ਪ੍ਰਸ਼ਾਦ ਪਾਇਆ ਸੀ ਉਹ ਵਰਤਾਤਾ, ਠੀਕ ਹੈ, ਇਹਨੂੰ ਕਹਿੰਦੇ ਆ। ਦੇਗਾ ਜਿਹੜਾ ਦੇਗ ਹੁੰਦਾ, ਦੇਗਾ ਜਿਹੜਾ ਵੱਡਾ ਕੜਾਹਾ ਉਹਨੂੰ ਵੀ ਦੇਗਾ ਕਹਿੰਦੇ ਆ, ਠੀਕ ਹੈ। ਹੁਣ ਜਦੋਂ ਆਪਾਂ ਗੁਰਬਾਣੀ ਦੇ ਸੰਦਰਭ ਦੇ ਵਿਚ ਜਾਂ ਸਿੱਖ ਇਤਿਹਾਸ ਦੇ ਸੰਦਰਭ ਦੇ ਵਿਚ ਇਸ ਨੂੰ ਦੇਖੀਏ ਤਾਂ ਕੀ ਉਹ ਜਿਹੜੇ ਮਤਲਬ ਦੇਗ ਬਹਾਈ, ਇੱਦਾਂ ਵੀ ਮਤਲਬ ਹੋ ਸਕਦਾ ਵੀ ਲੰਗਰ ਚਲਾਏ ਜਾਂ ਫੂਡ ਚਲਾਇਆ, ਇਹ ਵੀ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਨਹੀਂ ਕਿਉਂਕਿ ਤੇਗ ਦੇ ਨਾਲ ਜਿਹੜੀ ਦੇਗ ਹੈ ਉਹ ਦੇਗ ਮੈਨੂੰ ਜ਼ਿਆਦਾ, ਜਿਹੜੀ ਢਾਲ ਵਰਤੀ ਹੈ ਸਿੰਘਾਂ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਨਹੀਂ ਹੁੰਦੀ ਢਾਲ, ਜਿਹਨੂੰ ਹੁਣ ਅਸੀਂ ਢਾਲ ਕਹਿੰਦੇ ਹਾਂ, ਉਹਨੂੰ ਦੇਗ ਵੀ ਕਹਿੰਦੇ ਆ, ਉਹਨੂੰ ਵੀ ਕਹਿੰਦੇ ਆ ਦੇਗ, ਅਸਲ ਚ ਉਹਨੂੰ ਵੀ ਕਹਿੰਦੇ ਆ ਦੇਗ, ਕਿਉਂਕਿ ਉਹਦੀ ਜਿਹੜੀ ਢਾਲ ਦੀ ਵੀ ਜਿਹੜੀ ਸ਼ੇਪ ਹੈ ਜਾਂ ਉਹਦੀ ਬਣਤਰ ਹੈ ਉਹ ਵੀ ਦੇਗ ਵਰਗੀ ਹੈ, ਉਹ ਵੀ ਉਸੇ ਭਾਂਡੇ ਵਰਗੀ ਹੈ। ਸੋ ਉਸ ਜਿਹੜੀ ਉਹ ਦੇਗ ਹੈ ਲੋਹੇ ਦੀ ਆ, ਭਾਰੀ ਹੁੰਦੀ ਆ, ਉਹ ਆਪਣੀ ਢਾਲ ਦੇ ਵਾਸਤੇ ਕਿਰਪਾਨ ਦਾ ਵਾਰ ਰੋਕਣ ਵਾਸਤੇ, ਤਲਵਾਰ ਦਾ ਤੀਰ ਨੂੰ ਰੋਕਣ ਵਾਸਤੇ, ਨੇਜਿਆਂ ਨੂੰ ਰੋਕਣ ਵਾਸਤੇ ਜਿਹੜੀ ਹੈ ਦੇਗ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਤੇਗ ਜ਼ਰੂਰੀ ਹੈ। ਸੋ ਮੈਨੂੰ ਇਉਂ ਲੱਗਦਾ ਹੈ ਕਿ ਦੇਗ ਦੇ ਤੇਗ ਕਿਰਪਾਨ ਦੇ ਨਾਲ ਦੇਗ ਜਿਹੜੀ ਹੋਣੀ ਅਤ ਜ਼ਰੂਰੀ ਹੈ ਇੱਕ ਯੋਧੇ ਵਾਸਤੇ, ਤੇ ਇਹ ਦੋਨੋਂ ਜਦ ਚੱਲਦੀਆਂ ਨੇ ਮੈਦਾਨ ਦੇ ਵਿਚ ਫਿਰ ਜਿੱਤ ਪ੍ਰਾਪਤ ਹੁੰਦੀ ਹੈ। ਜੇ ਤੁਸੀਂ ਕੱਲੀ ਕਿਰਪਾਨ ਲੈ ਕੇ ਚੱਲਦੇ ਹੋ ਤੁਹਾਡੀ ਡਿਫੈਂਸ ਹੀ ਕੋਈ ਨੀ ਹੈਗੀ, ਤੁਸੀਂ ਡਿਫੈਂਡ ਨਹੀਂ ਕਰ ਸਕਦੇ ਆਪਣੇ ਆਪ, ਰੋਕ ਨਹੀਂ ਸਕਦੇ।
ਸਾਹਿਬ ਦੇ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਜਿੱਥੇ ਤੁਹਾਡੀ ਤੁਹਾਨੂੰ ਅਟੈਕ ਕਰਨਾ ਹੈ ਨਾ ਉੱਥੇ ਤੁਹਾਡੇ ਕੋਲ ਡਿਫੈਂਸਿਵ ਟੈਕਟਿਕਸ ਵੀ ਹੋਣੇ ਚਾਹੀਦੇ ਆ। ਅਟੈਕਿੰਗ ਟੈਕਟਿਕਸ ਤਲਵਾਰ ਦੇ ਨਾਲ ਆਉਂਦੇ ਆ ਤੇ ਡਿਫੈਂਸਿਵ ਜਿਹੜੇ ਟੈਕਟਿਕਸ ਉਹ ਤੁਸੀਂ ਢਾਲ ਦੇ ਨਾਲ ਕਰ ਸਕਦੇ ਆ। ਏਦਾਂ ਹੀ ਬੰਦੇ ਨੂੰ ਹਰ ਜੀਵਨ ਦੇ ਖੇਤਰ ਵਿਚ ਅਮਨਦੀਪ ਡਿਫੈਂਸਿਵ ਵੀ ਹੋਣਾ ਚਾਹੇ ਓਫੈਂਸਿਵ ਹੀ ਨਹੀਂ ਹੋਣਾ ਚਾਹੀਦਾ ਡਿਫੈਂਸਿਵ ਵੀ ਹੋਣਾ ਚਾਹੀਦਾ ਕਿਉਂਕਿ ਜਿਹੜੇ ਤੁਸੀਂ ਡਿਫੈਂਡ ਕਰਦੇ ਆ ਨਾ ਤੇ ਤੁਹਾਡੀ ਜਿਹੜੀ ਪਰਸਨਲੀ ਕਰੈਕਟਰਿਸਟਿਕਸ ਉਹ ਉਭਰ ਕੇ ਆਉਂਦੀ ਹੈ ਤੁਸੀਂ ਕਿਸੇ ਚੀਜ਼ ਨੂੰ ਡਿਫੈਂਡ ਕਰ ਸਕਦੇ ਆ ਜਿਹੜੇ ਓਫੈਂਸ ਕਰ ਸਕਦੇ ਆ ਉਹ ਤਾਂ ਹੈ ਹੀ ਠੀਕ।
ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਕਿ ਜਿਹੜੀ ਡਿਫੈਂਸ ਹੈ ਮਤਲਬ ਵਾਰ ਚੱਲਦੇ ਨੇ ਆਪਾਂ ਕਲਾਸਿਕ ਐਗਜ਼ਾਮਪਲ ਲਈਏ ਛੇਵੇਂ ਪਾਤਸ਼ਾਹ ਦੀ ਜਿਹੜੀ ਪੈਂਦੇ ਖਾਨ ਦੇ ਨਾਲ ਲੜਾਈ ਆ ਠੀਕ ਹੈ। ਹੁਣ ਉਹਨੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਪਹਿਲਾਂ ਤੂੰ ਵਾਰ ਕਰ ਲਾ ਚੱਲ ਦੇਖ ਤੂੰ ਕਿੰਨਾ ਕਰ ਸਕਦਾ ਤੈਨੂੰ ਬਹੁਤ ਹੰਕਾਰ ਹੈ ਆਪਣੇ ਆਪ ਤੇ ਤੂੰ ਲੜਨਾ ਆ ਮੇਰੇ ਨਾਲ ਤੂੰ ਵਾਰ ਕਰ। ਉਹਨੇ ਮਤਲਬ ਚਾਰ ਵਾਰ ਕੀਤੇ ਉਹਦੇ ਤੇ ਗੁਰੂ ਸਾਹਿਬ ਤੇ ਚਾਰ ਵਾਰ ਕੀਤੇ ਤੇ ਉਹਨਾਂ ਨੇ ਚਾਰੇ ਵਾਰ ਜਿਹੜੇ ਨੇ ਰੋਕ ਲਏ ਡਿਫੈਂਡ ਕਰ ਲਏ ਜਾਣੀ ਕਿ ਦੇਗ ਨਾਲ ਰੋਕ ਲਏ ਜਾਂ ਸਾਈਡ ਤੇ ਹੋ ਗਏ। ਸੋ ਜਿਹੜੇ ਬੰਦੇ ਕੋਲ ਪੂਰਾ ਕਲਾ ਸੀ ਉਹਨੂੰ ਪੂਰੀ ਕਲਾ ਵਰਤ ਕੇ ਦੇਖ ਲਈ ਤੇ ਮੋਰਲੇ ਬੰਦੇ ਨੇ ਉਹਨੂੰ ਡਿਫੈਂਡ ਕਰ ਲਿਆ ਮੋਰਲੇ ਫਾਈਟਰ ਨੇ ਠੀਕ ਹੈ ਬਚਾ ਲਿਆ। ਇਹਦਾ ਮਤਲਬ ਦੂਜੇ ਫਾਈਟਰ ਨੂੰ ਇਹ ਸਿਗਨਲ ਮਿਲ ਜਾਂਦਾ ਵੀ ਇਹਦੀ ਜਿਹੜੀ ਕੈਪੇਬਿਲਿਟੀ ਹੈ ਉਹ ਮੇਰੇ ਬਰਾਬਰ ਜ਼ਿਆਦਾ ਤਾਂ ਹੋਣੀ ਹੈ ਮੇਰੇ ਬਰਾਬਰ ਤਾਂ ਹੈਗੀ ਹੈ ਕਿਉਂਕਿ ਇਹਨੂੰ ਵਾਰ ਰੋਕਣਾ ਵੀ ਆਉਂਦਾ ਇਹਨੂੰ ਕੱਲਾ ਕਰਨਾ ਨਹੀਂ ਆਉਂਦਾ ਇਹਨੂੰ ਰੋਕਣਾ ਵੀ ਆਉਂਦਾ ਸੋ ਇਹ ਮੇਰੇ ਨਾਲੋਂ ਜ਼ਿਆਦਾ ਟ੍ਰੇਨਡ ਬੰਦਾ ਹੈ ਠੀਕ ਹੈ। ਇਸ ਕਰਕੇ ਜਿਹੜੀ ਇਹ ਇੱਕ ਰਾਇਮ ਦੇ ਤੌਰ ਤੇ ਜਾਂ ਇੱਕ ਸ਼ਬਦ ਦੇ ਤੌਰ ਤੇ ਦੇਗ ਤੇ ਤੇਗ ਇਹ ਇਕੱਠੀਆਂ ਹੀ ਚੱਲਦੀਆਂ ਨੇ ਮੈਦਾਨ ਦੇ ਵਿਚ ਕੱਲੀ ਤੇਗ ਨੀ ਚੱਲਦੀ ਦੇਗ ਵੀ ਨਾਲ ਚੱਲਦੀ ਹੈ। ਦੇਗ ਦਾ ਰੋਲ ਜ਼ਿਆਦਾ ਆ ਤੇਗ ਨਾਲੋਂ ਡਿਫੈਂਡ ਜ਼ਿਆਦਾ ਟਾਈਮ ਕਰਨਾ ਪੈਂਦਾ ਤੇਗ ਥੋੜਾ ਟਾਈਮ ਚਲਾਉਣੀ ਪੈਂਦੀ ਹੈ। ਸੋ ਇਸ ਕਰਕੇ ਰਣਜੋਤ ਸਿੰਘ ਜੀ ਜਿਹੜਾ ਤੁਸੀਂ ਇਹ ਪੁੱਛ ਰਹੇ ਸੀ ਮੈਂ ਇਹਦੇ ਬਾਰੇ ਕਾਫੀ ਸੋਚਿਆ ਚਿੰਤਨ ਕੀਤਾ ਤੁਸੀਂ ਵੀ ਜਾਣਕਾਰੀਆਂ ਭੇਜੀਆਂ ਤੇ ਮੈਨੂੰ ਤਾਂ ਇਉਂ ਲੱਗਦਾ ਕਿ ਖਾਣੇ ਦੀ ਦੇਗ ਦੀ ਘੱਟ ਗੱਲ ਹੋ ਰਹੀ ਹੈ ਇੱਥੇ ਜਿਹੜੀ ਮੈਦਾਨ ਜੰਗੀ ਮੈਦਾਨ ਦੇ ਵਿੱਚ ਦੇਗ ਡਿਫੈਂਡ ਕਰਨ ਵਾਲੀ ਹੈ ਜਿਹਨੂੰ ਢਾਲ ਵੀ ਕਹਿ ਦਿੰਦੇ ਆ ਉਸ ਦੇਗ ਦੀ ਗੱਲ ਇਹ ਜ਼ਿਆਦਾ ਹੋ ਰਹੀ ਹੈ। ਜੇ ਕਿਸੇ ਕੋਲ ਵਾਧੂ ਜਾਣਕਾਰੀ ਹੋਵੇ ਹੋਰ ਜ਼ਿਆਦਾ ਜਾਣਕਾਰੀ ਵਾਧਾ ਕਰਨਾ ਚਾਹੁੰਦੇ ਹੋਣ ਸਾਡੇ ਸਾਰਿਆਂ ਦੇ ਗਿਆਨ ਚ ਤਾਂ ਸਾਡਾ ਮੈਸੇਜ ਲਾਈਨ ਜਿਹੜੀ ਓਪਨ ਹੈ ਸਾਰੇ ਆਪਣੇ ਗਿਆਨ ਆਪਣਾ ਸਾਰੇ ਵਿਚਾਰ ਸਾਂਝੇ ਕਰ ਸਕਦੇ ਨੇ। ਸੋ ਬਹੁਤ ਬਹੁਤ ਜੀ ਧੰਨਵਾਦ ਤੁਸੀਂ ਇਹ ਟੌਪਿਕ ਦੇ ਬਾਰੇ ਗੱਲ ਕਰਨ ਦੀ ਸਾਡੇ ਨਾਲ ਸਾਂਝ ਪਾਈ ਹੈ। ਤੇ ਅਮਰੀਕ ਜੀ ਉਧਰ ਇੰਡੀਆ ਦੇ ਵਿਚ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਕਿ ਸਮੋਗ ਦੇ ਕਾਰਨ ਜਾਣੀ ਕਿ ਧੂੰਆਂ ਰਾਲੀ ਦੇ ਕਾਰਨ ਧੁੰਦ ਦੇ ਨਾਲ ਰਲ ਕੇ ਸਮੋਗ ਕਹਿੰਦੇ ਉਹਨੂੰ ਇੱਕ ਹਾਦਸਾ ਹੋਇਆ ਉਹਦੇ ਵਿਚ 6 ਜਾਨਾਂ ਗਈਆਂ ਨੇ ਤੇ ਹਾਲਾਤ ਬਹੁਤ ਖਰਾਬ ਹੋ ਗਏ ਨੇ। ਪੰਜਾਬ ਦੇ ਵਿਚ ਜਿਹੜਾ ਪੋਲਿਊਸ਼ਨ ਲੈਵਲ ਹੈ ਉਹ 206 ਅੰਕੜੇ ਨੂੰ ਮੁਕਤਸਰ ਦੇ ਵਿਚ ਪਹੁੰਚ ਚੁੱਕਾ ਸੀ ਅੱਜ ਸਵੇਰੇ ਹੀ ਮੈਨੂੰ ਕਿਸੇ ਨੇ ਭੇਜਿਆ ਹੈ। ਤੇ ਹਾਈ ਕੋਰਟ ਨੇ ਪੁੱਛਿਆ ਕਿ ਧੁੰਦ ਦੇ ਖਿਲਾਫ਼ ਕੀ ਕਰੋਗੇ। ਪੰਜਾਬ ਹਰਿਆਣਾ ਕੋਰਟ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਧੁੰਦ ਕਾਰਨ ਹੋਣ ਵਾਲੇ ਹਾਦਸੇ ਰੋਕਣ ਲਈ ਕੀ ਯੋਜਨਾ ਹੈ। ਅਦਾਲਤ ਨੇ ਪੰਜਾਬ ਦੇ ਟ੍ਰੈਫਿਕ ਐਡਵਾਈਜ਼ਰ ਨਵਦੀਪ ਸੀਜਾ ਦੀ ਐਡਵਾਈਜ਼ਰੀ ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਧੁੰਦ ਦਾ ਜਿਹੜਾ ਅਮਰੀਕ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਡਿਪਾਰਟਮੈਂਟ ਕਿੱਦਾਂ ਧੁੰਦ ਨੂੰ ਰੋਕ ਸਕਦਾ ਆ। ਅਸਲ ਦੇ ਵਿਚ ਇਹ ਤਾਂ ਲੋਕਾਂ ਨੇ ਥੋੜੀ ਚੌਕਸ ਹੋਣਾ ਕਿ ਸੇਫ ਡਰਾਈਵਿੰਗ ਕਰਨ ਤੇ ਜਿਹੜਾ ਇਹ ਸਮੋਗ ਦਾ ਜਿਹੜਾ ਸਿਡਨੀ ਮੈਲਬਰਨ ਵਰਗੇ ਸ਼ਹਿਰਾਂ ਦੇ ਵਿਚ ਵੀ ਧੁੰਦ ਪੈ ਜਾਂਦੀ, ਆਸਟ੍ਰੇਲੀਆ ਚ ਵੀ ਧੁੰਦ ਪੈਂਦੀ, ਚਾਈਨਾ ਚ ਵੀ, ਅਮਰੀਕਾ ਚ ਸਾਰੇ ਥਾਂ ਹੀ ਪੈਂਦੀ ਆ। ਇਹ ਹਾਦਸੇ ਜਿਹੜੇ ਆ ਇਹਨਾਂ ਨੂੰ ਰੋਕਣਾ ਲੋਕਾਂ ਨੇ ਰੋਕਣਾ ਆ ਆਪਸ ਚ ਚੰਗੀ ਡਰਾਈਵਿੰਗ ਕਰਕੇ, ਪਰ ਜਿਹੜਾ ਧੂੰਆਂ ਰਾਲੀ ਨੂੰ ਰੋਕਣਾ ਆ ਉਹ ਸਾਡਾ ਆਪਣਾ ਉਹ ਸਰਕਾਰਾਂ ਵੀ ਕਰ ਸਕਦੀਆਂ, ਉਹ ਵੀ ਲੋਕਾਂ ਨੇ ਵੈਸੇ ਕਰਨਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਅਮਨੀ, ਸਰਕਾਰ ਥੋੜਾ ਜਿਹਾ ਰੈਗੂਲੇਸ਼ਨ ਸਟ੍ਰਿਕਟ ਕਰ ਸਕਦੀ ਆ ਕਿ ਧੂੰਏ ਦੇ ਬਾਰੇ ਸਟ੍ਰਿਕਟ ਰੈਗੂਲੇਸ਼ਨ ਜਾਂ ਪੁਲਿਸ ਨੂੰ ਸਤਰਕ ਕਰਕੇ ਉਹਨਾਂ ਤੇ ਰੋਕ ਪਾਉਣ ਦੀ ਕੋਸ਼ਿਸ਼ ਕਰੇ, ਲੇਕਿਨ ਕਿਸਾਨਾਂ ਨੂੰ ਇਹਦੇ ਬਦਲ ਵਿਚ ਕੋਈ ਆਲਟਰਨੇਟਿਵ ਵੀ ਦਿੱਤੇ ਜਾਣੇ ਚਾਹੀਦੇ। ਜਿੱਦਾਂ ਪਰਾਲੀ ਹੈ, ਅਗਰ ਉਨ੍ਹਾਂ ਕੋਲ ਫਾਲਤੂ ਪਰਾਲੀ ਹੈ ਤਾਂ ਉਹ ਉਸ ਇਲਾਕੇ ਦੇ ਵਿਚ ਜਾਂ ਦੂਜੇ ਇਲਾਕੇ ਵਿਚ ਪਰਾਲੀ ਦੇ ਸਬੰਧਤ ਕੋਈ ਏਦਾਂ ਦੇ ਉਦਯੋਗ ਲਾਉਣ ਜਿਹੜੀ ਕਿ ਉਹਨਾਂ ਪਰਾਲੀ ਜਿਹੜੀ ਖਰੀਦ ਲਈ ਜਾਵੇ ਤਾਂ ਕਿ ਉਨ੍ਹਾਂ ਨੂੰ ਪੈਸੇ ਮਿਲਣ ਤੇ ਉਨ੍ਹਾਂ ਨੂੰ ਜਾਲਣੀ ਵੀ ਨਾ ਪਵੇ। ਤੇ ਏਦਾਂ ਸਰਕਾਰ ਜਿਹੜੀ ਆ ਇਸ ਵਿਚ ਯੋਗਦਾਨ ਕਰ ਸਕਦੀ ਆ ਲੰਬੇ ਸਮੇਂ ਦੇ ਵਿਚ ਕਿ ਕੋਈ ਗੱਤਾ ਬਣਾਉਣ ਦੀਆਂ ਫੈਕਟਰੀਆਂ ਜਾਂ ਕਾਗਜ਼ ਬਣਾਉਣ ਦੀਆਂ ਫੈਕਟਰੀਆਂ ਜਾਂ ਹੋਰ ਜਿੱਥੇ ਉਹ ਪਰਾਲੀ ਯੂਜ਼ ਹੋ ਕੇ ਬਾਈ ਪ੍ਰੋਡਕਟ ਦੇ ਤੌਰ ਤੇ ਉਨ੍ਹਾਂ ਨੂੰ ਖਰੀਦਿਆ ਜਾਵੇ ਤੇ ਜ਼ਿਆਦਾ ਮੁੱਲ ਤੇ ਖਰੀਦਿਆ ਜਾਵੇ, ਏਦਾਂ ਦੀ ਕੋਈ ਪਾਲਿਸੀ ਹੋਣ।
ਅਮਰੀਕ ਜੀ ਦੇਖੋ ਉਹਦੇ ਜਿਹੜੇ ਪ੍ਰੋਡਕਟ ਕਹਿੰਦੇ ਬਿਜਲੀ ਮਹਿੰਗੀ ਪੈਂਦੀ ਆ ਪਰਾਲੀ ਨੂੰ ਜਾਲਣ ਲਈ, ਜੇ ਜਾਲਣੀ ਵੀ ਮੇਰੀ ਸਰਬਜੀਤ ਹੋਣਾ ਨਾਲ ਇਹੀ ਗੱਲ ਹੋ ਰਹੀ ਸੀਗੀ ਕਿ ਜਿਹੜਾ ਪਹਿਲੀ ਗੱਲ ਤਾਂ ਇਸ ਐਂਗਲ ਤੋਂ ਦੇਖਣਾ ਚਾਹੀਦਾ ਵੀ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ, ਇੰਡੀਆ ਦੇ ਲੋਕਾਂ ਨੂੰ, ਸ਼ਹਿਰਾਂ ਚ ਵਸਦਿਆਂ ਨੂੰ ਜਿਹੜੇ ਕਿਸਾਨੀ ਨਾਲ ਨਹੀਂ, ਉਨ੍ਹਾਂ ਨੂੰ ਚੌਲ ਤਾਂ ਚੰਗੇ ਲੱਗਦੇ ਆ ਖੀਰ ਚੌਲ ਚੰਗੀ ਲੱਗਦੀ ਬਹੁਤ ਸਵਾਦ ਲੱਗਦੇ ਨੇ ਚੌਲ ਪਰ ਪਰਾਲੀ ਨੀ ਚੰਗੀ ਲੱਗਦੀ ਪਰ ਜਿਹੜੀ ਉਹਦੇ ਪਰਾਲੀ ਆ ਉਹ ਨੀ ਚੰਗੀ ਲੱਗਦੀ ਹਾਂ ਮਤਲਬ ਦੈਟਸ ਅ ਫੈਕਟ ਹੈ ਨਾ ਠੀਕ ਹੈ ਤੇ ਹੁਣ ਜਦੋਂ ਚੌਲ ਹੋਣੇ ਆ ਇੱਕ ਦੇਸ਼ ਦੀ ਸਿਕਿਉਰਿਟੀ ਆ ਫੂਡ ਸਿਕਿਉਰਿਟੀ ਬਣ ਗਈ ਪੇ ਦੇਸ਼ ਦੇ ਭੰਡਾਰ ਭਰ ਗਏ ਉਹ ਭੰਡਾਰ ਤਾਂ ਚੰਗੇ ਲੱਗਦੇ ਨੇ ਉਹਨਾਂ ਨੂੰ ਭਰਨ ਦੇ ਲਈ ਜਿਹੜੀ ਖਾਦ ਪਈ ਆ ਜਿਹੜਾ ਹਲ ਵਾਹਿਆ ਜਿਹੜੀ ਉਹਦੇ ਵਿਚ ਪਰਾਲੀ ਆਈ ਆ ਉਹਨੂੰ ਕੀ ਕਰਨਾ ਉਹ ਨੀ ਚੰਗਾ ਲੱਗਦਾ ਇਹ ਪਹਿਲੀ ਗੱਲ ਤਾਂ ਇਹ ਜਿਹੜੇ ਭਾਰਤ ਦੇ ਲੋਕ ਨੇ ਜਾਂ ਕੋਈ ਵੀ ਉਹਨਾਂ ਦੀ ਜਿਹੜੀ ਫੁਕਰਾ ਪੰਥੀ ਦੀ ਨਿਸ਼ਾਨੀ ਆ ਉਹ ਜਿਹੜੀ ਇਹਦਾ ਸਮੱਸਿਆ ਆ ਇਸ ਪੋਲਿਊਸ਼ਨ ਦਾ ਉਹ ਪਰਾਲੀ ਨੀ ਹੈਗੀ ਉਹ ਖਾਦਾਂ ਨੀ ਹੈਗੀਆਂ ਇਹ ਜਿਹੜੀ ਸਮੱਸਿਆ ਆ ਪੋਲਿਊਸ਼ਨ ਦੀ ਸਮੱਸਿਆ ਲੋਕ ਆਪ ਨੇ ਓਵਰ ਪਾਪੂਲੇਸ਼ਨ ਹੈ ਜੰਮਣ ਵੇਲੇ ਸੋਚਦੇ ਨੀ ਹੈਗੇ ਦਸ ਦਸ ਨਿਆਣੇ ਪੰਜ ਪੰਜ ਨਿਆਣੇ ਸੱਤ ਸੱਤ ਨਿਆਣੇ ਜੰਮੀ ਜਾਂਦੇ ਨੇ ਓਵਰ ਪਾਪੂਲੇਸ਼ਨ ਹੋਈ ਪਈ ਆ ਉਹਦੇ ਕਰਕੇ ਪੋਲਿਊਸ਼ਨ ਹੈ ਉਸ ਪਾਪੂਲੇਸ਼ਨ ਨੂੰ ਫੀਡ ਕਰਨ ਦੇ ਲਈ ਫੂਡ ਏਦਾਂ ਉਗਾਉਣਾ ਹੀ ਪੈਣਾ ਆ ਇਹ ਉਹਦੇ ਕਾਰਨ ਹੈ ਤੁਸੀਂ ਚੌਲ ਬੰਦ ਕਰ ਦੋਗੇ ਪੰਜਾਬ ਚ ਝੋਨਾ ਬੰਦ ਕਰ ਦੋਗੇ ਇੰਡੀਆ ਦੇ ਵਿਚ ਖਾਓਗੇ ਕੀ ਕਿੱਦਾਂ ਲੋਕਾਂ ਨੂੰ ਖਿਲਾਓਗੇ ਫੇਰ ਭੁੱਖ ਮਾਰੀ ਇਹ ਪੋਲਿਊਸ਼ਨ ਤਾਂ ਹੋਣੀ ਹੈ ਹੁਣ ਉਹਦਾ ਕਾਰਨ ਦੂਜਾ ਇਹਦਾ ਮਸਲਾ ਇਹ ਹੈ ਇੱਕ ਤਾਂ ਇਹ ਸੋਚਣਾ ਚਾਹੀਦਾ ਕਿ ਇਹ ਪੋਲਿਊਸ਼ਨ ਦਾ ਕਾਰਨ ਪਰਾਲੀ ਨਹੀਂ ਹੈਗੀ ਲੋਕ ਓਵਰ ਪਾਪੂਲੇਸ਼ਨ ਹੈ ਦੂਜਾ ਜਿਹੜਾ ਐਂਗਲ ਇਹ ਹੈ ਕਿ ਕੱਲ ਨੂੰ ਮੰਨ ਲਓ ਗੱਤਾ ਫੈਕਟਰੀ ਲਾ ਦਿੰਦੇ ਆ ਕੋਈ ਸਾਰੇ ਪੰਜਾਬ ਦੀ ਪਰਾਲੀ ਦਾ ਜਾਂ ਬਿਜਲੀ ਘਰ ਬਣਾ ਦਿੰਦੇ ਆ ਉੱਥੇ ਵੀ ਤਾਂ ਪਰਾਲੀ ਜਲਣੀ ਹੈ ਉੱਥੇ ਕਿਹੜੇ ਮੰਨ ਲਓ ਕੁਛ ਹੋਰ ਹੋਣਾ ਉਹਦਾ ਉਹ ਪੋਲਿਊਸ਼ਨ ਇਹ ਹੈ ਕਿ ਖੇਤਾਂ ਚੋਂ ਨਿਕਲ ਕੇ ਵਾਤਾਵਰਨ ਤਾਂ ਉਨਾ ਹੀ ਧੂਆ ਜਾਣਾ ਜਲ ਕੇ ਮਤਲਬ ਵਟਸ ਡਿਫਰੈਂਸ ਉਹਦਾ ਡਿਫਰੈਂਸ ਕੀ ਹੋਇਆ ਪਰਾਲੀ ਖੇਤ ਨੀ ਜਾਲੀ ਤਾਂ ਜਾ ਕੇ ਕਾਰਖਾਨੇ ਜਾਲ ਲਈ ਉਹਦਾ ਫਰਕ ਕੀ ਪਿਆ ਕੁਛ ਵੀ ਨੀ ਪਿਆ ਪੋਲਿਊਸ਼ਨ ਤਾਂ ਉਨੇ ਹੀ ਹੋਈ ਆ ਲੈਵਲ ਤਾਂ ਉਹੀ ਰਹਿਣਾ ਆ ਜੇ ਇਹਦਾ ਨਾ ਜਿਹੜੇ ਹੱਲ ਨੇ ਇਹ ਹੱਲ ਹੈਗਾ ਪਾਪੂਲੇਸ਼ਨ ਕੰਟਰੋਲ ਦਾ ਪਾਪੂਲੇਸ਼ਨ ਓਵਰ ਪਾਪੂਲੇਸ਼ਨ ਹੋਈ ਪਈ ਆ ਉਹ ਸਾਰੇ ਰਿਸੋਰਸਿਸ ਤੇ ਲੋਡ ਪਾਈ ਜਾ ਰਹੀ ਆ ਵੈਸੇ ਇੱਕ ਹੱਲ ਮੈਂ ਹੋਰ ਸੋਚਿਆ ਸੀਗਾ ਸਕੀਮਾਂ ਤਾਂ ਆਪਣੇ ਕੋਲ ਬਹੁਤ ਹੈ ਪਰ ਮੰਨਦਾ ਕੋਈ ਨੀ ਹੈਗੀ ਜੇ ਇਜਾਜ਼ਤ ਹੋਵੇ ਤਾਂ ਥੋੜੀ ਸਾਂਝੀ ਕਰਾਂ ਤੁਹਾਨੂੰ
ਬਿਲਕੁਲ ਬਿਲਕੁਲ
ਅਮਰੀਕ ਜੀ ਪਿੱਛੇ ਜੇ ਇੰਡੀਆ ਗਏ ਅਸੀਂ ਫਰਵਰੀ ਮਾਰਚ ਦੇ ਵਿਚ ਤੇ ਉੱਥੇ ਅਸੀਂ ਕੁਲਜੀਤ ਖੋਸਾ ਆਪਣੇ ਬ੍ਰਿਸਬੇਨ ਵਾਲਾ ਇਨ੍ਹਾਂ ਦੇ ਪਿੰਡ ਚਲੇ ਗਏ ਇਨ੍ਹਾਂ ਦੇ ਬ੍ਰਦਰ ਉੱਥੇ ਘਰੇ ਗਏ ਤੇ ਇਨ੍ਹਾਂ ਦੇ ਘਰ ਦੇ ਲਾਗੇ ਨਾ ਇੱਕ ਗ੍ਰੀਨ ਹਾਊਸ ਬਣਿਆ ਹੌਟ ਹਾਊਸ ਵੀ ਜਿਹਨੂੰ ਕਹਿੰਦੇ ਆ ਪਲਾਸਟਿਕ ਹਾਊਸ ਜਾਂ ਹਨਾ ਐਨ ਬਾਹਰ ਵਾਲਾ ਇੱਧਰ ਆ ਗਿਆ ਮੇਰੀ ਮਤਲਬ ਬੜੀ ਉਤਸੁਕਤਾ ਹੋਈ ਕਿਉਂਕਿ ਸਾਡੇ ਅਸੀਂ ਵੀ ਇੱਥੇ ਵੀ ਹੌਟ ਹਾਊਸ ਲਾਏ ਹੋਏ ਨੇ ਉਹ ਮੈਂ ਉਹਦਾ ਬ੍ਰਦਰ ਮੈਨੂੰ ਲੈ ਗਿਆ ਕਹਿੰਦੇ ਚਲੋ ਆਪਾਂ ਦੇਖ ਕੇ ਆਨੇ ਮੈਂ ਕਿਹਾ ਚਲੋ ਚੱਲੀਏ ਤੇ ਉੱਥੇ ਜਦ ਦੇਖਿਆ ਤਾਂ ਉਹਨਾਂ ਨੇ ਖੀਰੇ ਲਾਏ ਉਹਦੇ ਵਿਚ ਨਾ ਟਮਾਟਰ ਖੀਰੇ ਨਾਟ ਖੀਰੇ ਟਮਾਟਰ ਸੀਗੇ ਤੇ ਸਿਆਲ ਸੀਗੇ ਉਹਦੇ ਫਸਲ ਹੁੰਦੀ ਮੈਂ ਕੀ ਹੋਇਆ ਕਹਿੰਦਾ ਠੰਡ ਬਹੁਤ ਹੈ ਹਜੇ ਹੋਣੇ ਨੀ ਮੈਂ ਕਿਹਾ ਅੱਛਾ ਚਲੋ ਠੀਕ ਹੈ ਚਲੋ ਗੱਲਾਂ ਬਾਤਾਂ ਕੀਤੀਆਂ ਮੇਰੇ ਹੁਣ ਮਨ ਦੇ ਵਿਚ ਇੱਕ ਆਈਡੀਆ ਆ ਰਿਹਾ ਕਿ ਇਹ ਜਿਹੜੀਆਂ ਫਸਲਾਂ ਆ ਟਮਾਟਰ ਆ ਖੀਰੇ ਆ ਹੋਰ ਸਬਜ਼ੀਆਂ ਇਹ ਸਿਆਲਾਂ ਨੂੰ ਵੀ ਹੋ ਸਕਦੀਆਂ ਅੰਦਰ ਗ੍ਰੀਨ ਹਾਊਸ ਉਹ ਆਸਟ੍ਰੇਲੀਆ ਚ ਅਸੀਂ ਕਰਦੇ ਆ ਅਸੀਂ ਹੀਟ ਲਾਉਂਦੇ ਆ ਅਸੀਂ ਗੈਸ ਲਾਉਂਦੇ ਆ ਅਸੀਂ ਪਾਣੀ ਲਾਉਂਦੇ ਆ ਪਾਣੀ ਇਹ ਲਾਉਂਦੇ ਆ ਕਿ ਅਸੀਂ ਪਾਈਪ ਦੱਬ ਦੇਈਦੇ ਆ ਹਨਾ ਤੇ ਉਹਦੇ ਪਰ ਮਿੱਟੀ ਪਾ ਦੇਈਦੀ ਆ ਤੇ ਉਹ ਪਾਈਪ ਦੇ ਵਿਚ ਉਹ ਗਰਮ ਪਾਣੀ ਜਾਈ ਜਾਂਦਾ ਤਾਂ ਉਹ ਬਟ ਨੂੰ ਨਿੱਘੀ ਰੱਖਦਾ ਆ ਸਾਰੇ ਹਾਊਸ ਦੇ ਵਿਚ ਨਿੱਘ ਰਹਿੰਦਾ ਮਤਲਬ ਜਿਹੜੇ ਕਿਸਾਨ ਨੇ ਥੋੜੇ ਜਿਹੇ ਇਨੋਵੇਟਿਵ ਹੋਣ ਆਪ ਸੋਚਣ ਤੇ ਉਹ ਇੱਦਾਂ ਦੇ ਗ੍ਰੀਨ ਹਾਊਸ ਲਾ ਕੇ ਜਿਹੜੀ ਉਹ ਪਰਾਲੀ ਆ ਪਰਾਲੀ ਨੂੰ ਐਜ਼ ਏ ਬਰਨ ਕਰਨ ਸਲੋਲੀ ਸਲੋਲੀ ਜਿੱਦਾਂ ਜਿੰਨੀ ਕੁ ਦੋਜ ਦੀ ਉਹ ਜਮ੍ਹਾਂ ਕਰਕੇ ਰੱਖ ਲੈਣ ਤੇ ਸਾਰਾ ਸਿਆਲ ਉਹਨੂੰ ਹੌਲੀ ਹੌਲੀ ਕਰਕੇ ਬਾਲ ਕੇ ਤੇ ਉਹ ਤੋਂ ਫਿਰ ਸਬਜ਼ੀਆਂ ਵੀ ਹੁਣ ਜਿਹੜੀ ਉਹ ਪਰਾਲੀ ਜਲਦੀ ਆ ਉਹਦਾ ਤਾਂ ਕੋਈ ਫਾਇਦਾ ਨੀ ਨਾ ਹੋ ਰਿਹਾ ਉਹਦਾ ਕੋਈ ਪ੍ਰੋਡਕਟ ਨੀ ਨਿਕਲ ਰਿਹਾ ਪਰ ਇਸ ਤਰ੍ਹਾਂ ਪਰਾਲੀ ਜਾਲਣ ਦੇ ਨਾਲ ਤੁਸੀਂ ਉਹ ਹੀਟ ਦੀ ਸਮੱਸਿਆ ਜਿਹੜੀ ਆ ਹੀਟ ਤਾਂ ਦੇਣੀ ਪੈਣੀ ਉਹਦੇ ਨਾਲ ਉਪਜ ਜਾਂ ਪੈਦਾਵਾਰ ਕਿੰਨੀ ਵਧਾ ਸਕਦੇ ਆ ਇਹ ਵੀ ਹਨਾ ਮਤਲਬ ਇੱਕ ਸੋਲੂਸ਼ਨ ਹੋ ਸਕਦਾ ਪਰ ਇਨ ਦਾ ਐਂਡ ਫੈਕਟ ਇਹੀ ਰਹਿਣਾ ਆ ਕਿ ਉਹ ਜਿੰਨੀ ਵੀ ਪਰਾਲੀ ਪੈਦਾ ਹੋਈ ਆ ਉਹ ਜਲਣੀ ਜਲਣੀ ਆ ਧੂਏ ਚ ਕੋਈ ਫਰਕ
ਨਹੀਂ ਹੋਰ ਵੀ ਇਹਦੀ ਹੱਲ ਹੋ ਸਕਦਾ ਜਿਦਾਂ ਪਹਿਲਾਂ ਕੋਲੇ ਵਾਲੇ ਇੰਜਨ ਨੀ ਹੁੰਦੇ ਸੀ ਜਿਦਾਂ ਰੇਲਵੇ ਦੇ ਇੰਜਨ ਹੁੰਦੇ ਕੋਲੇ ਵਾਲੇ ਇੰਜਨ ਉਦਾਂ ਦੇ ਇੰਜਨ ਸਪਲਾਈ ਕਰਨ ਆਪਣੇ ਕਿਸਾਨਾਂ ਨੂੰ ਤੇ ਉੱਥੇ ਥੋੜੀ ਥੋੜੀ ਪਰਾਲੀ ਨੂੰ ਜਾਲ ਕੇ ਉਹਨਾਂ ਤੋਂ ਬਿਜਲੀ ਪੈਦਾ ਵੀ ਪ੍ਰੋਡਿਊਸ ਕੀਤੀ ਜਾ ਸਕਦੀ ਹੈ ਧੂੰਆਂ ਤਾਂ ਜਾਊਗਾ ਆਸਮਾਨ ਦੇ ਵਿਚ ਲੇਕਿਨ ਅਜਾਈ ਪਰਾਲੀ ਜਿਹੜੀ ਜਾਲੀ ਜਾਂਦੀ ਉਸ ਤੋਂ ਜਿਹੜੀ ਇੱਕ ਤੁਸੀਂ ਪ੍ਰੋਡਕਟ ਤਿਆਰ ਕਰ ਸਕਦੇ ਆ ਬਿਜਲੀ ਤਿਆਰ ਕਰ ਸਕਦੇ ਆ ਛੋਟੇ ਛੋਟੇ ਖੇਤਾਂ ਵਿਚ ਯੂਜ਼ ਵੀ ਕਰ ਸਕਦੇ ਜਿਦਾਂ ਅਸੀਂ ਪਾਈਪਿੰਗ ਦੱਸਿਆ ਕਿ ਉਹਦੀ ਹੀਟਿੰਗ ਕਰਨ ਦੇ ਲਈ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਬਿਲਕੁਲ ਕਿਸਾਨਾਂ ਨੂੰ ਅਮਨਦੀਪ ਥੋੜਾ ਇਨੋਵੇਟਿਵ ਜ਼ਰੂਰ ਹੋਣਾ ਪਏਗਾ ਮੇਰੇ ਖਿਆਲ ਵਿਚ ਮੇਰਾ ਅਮਨਦੀਪ ਟਾਈਮ ਹੋਣ ਵਾਲਾ ਮੈਂ ਕ੍ਰਿਕਟ ਦੀ ਇੱਕ ਖਬਰ ਦੇ ਕੇ ਦੋ ਚਾਰ ਖਬਰਾਂ ਦੇ ਕੇ ਤੇ ਇੱਕ ਹਾਕੀ ਬਾਰੇ ਵੀ ਅਸੀਂ ਕਬੱਡੀ ਬਾਰੇ ਵੀ ਗੱਲ ਕਰਾਂਗੇ ਨੈਕਸਟ ਵੀਕ ਸਾਰੀ ਮੈਂ ਥੋੜੀ ਜਿਹੀ ਕਬੱਡੀ ਬਾਰੇ ਵੀ ਜਾਣਕਾਰੀ ਲਈ ਆ ਅਮਨਦੀਪ ਇਸ ਵੇਲੇ ਨਿਊਜ਼ੀਲੈਂਡ ਦੀ ਟੀਮ ਭਾਰਤ ਗਈ ਹੋਈ ਹੈ ਤਿੰਨ ਵਨਡੇ ਇਹਨੇ ਖੇਡੇ ਆ ਭਾਰਤ ਦੇ ਖਿਲਾਫ਼ ਪਹਿਲੇ ਵਨਡੇ ਵਿਚ ਨਿਊਜ਼ੀਲੈਂਡ ਟੀਮ ਨੇ ਭਾਰਤ ਨੂੰ ਹਰਾਇਆ ਤੇ ਦੂਜੇ ਦੋ ਵਨਡੇ ਭਾਰਤੀ ਟੀਮ ਜਿੱਤ ਗਈ ਤੇ ਸੀਰੀਜ਼ ਤੇ ਕਬਜ਼ਾ ਕਰ ਲਿਆ ਤੇ ਇਕ ਟੀ ਟਵੈਂਟੀ ਮੈਚ ਦੀ ਪਹਿਲੀ ਨਵੰਬਰ ਨੂੰ ਹੋਇਆ ਦਿੱਲੀ ਦੇ ਵਿਚ ਜਿਸਦੇ ਵਿਚ ਆਸ਼ਿਸ਼ ਨਹਿਰਾ ਨੂੰ ਵਿਦਾਇਗੀ ਦਿੱਤੀ ਗਈ ਉਹ ਮੈਚ ਵੀ ਭਾਰਤ ਨੇ ਜਿੱਤ ਲਿਆ ਤੇ ਕ੍ਰਿਕਟ ਦੇ ਵਿਚ ਭਾਰਤ ਦਾ ਸਥਾਨ ਜਿਹੜਾ ਪਹਿਲਾਂ ਬਣਦਾ ਜਾ ਰਿਹਾ ਤਿੰਨਾਂ ਹੀ ਫਾਰਮੈਟ ਦੇ ਵਿਚ ਤੇ ਇਕ ਚੰਗੀ ਗੱਲ ਆ ਲੇਕਿਨ ਬਾਹਰ ਜਾ ਕੇ ਕਿੱਦਾਂ ਖੇਡਦੇ ਆ ਜਦੋਂ ਦੂਜੇ ਦੇਸ਼ਾਂ ਜਾ ਕੇ ਖੇਡਦੇ ਆ ਉੱਥੇ ਉਨ੍ਹਾਂ ਦੀ ਪਰਫਾਰਮੈਂਸ ਇੰਨੀ ਅੱਛੀ ਨਹੀਂ ਹੁੰਦੀ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿਉਂ ਨਹੀਂ ਹੁੰਦੀ ਪਿਛਲੇ ਅਗਲੇ ਹਫ਼ਤੇ ਤੇ ਇਕ ਕਬੱਡੀ ਬਾਰੇ ਅਮਨਦੀਪ ਮੈਂ ਦੱਸਾਂਗਾ ਕਿ ਨੈਸ਼ਨਲ ਕਬੱਡੀ ਜਿਹੜੀ ਹੈ ਕਲੈਕਟਿਵ ਗੇਮ ਆ ਜਿਹਦੇ ਵਿਚ ਸੱਤੇ ਸੱਤ ਖਿਲਾੜੀ ਹੁੰਦੇ ਆ ਛੇ ਖਿਲਾੜੀ ਹੁੰਦੇ ਕਲੈਕਟਿਵ ਤੌਰ ਤੇ ਖੇਡਦੇ ਆ ਤੇ ਇਹਦਾ ਕੰਪੈਰੀਜ਼ਨ ਜਿਹੜੀ ਨੈਸ਼ਨਲ ਸਾਡੀ ਪੰਜਾਬ ਦੀ ਕਬੱਡੀ ਆ ਕਿਉਂਕਿ ਉਹਦੇ ਵਿਚ ਖਿਲਾੜੀ ਤਾਂ ਕਈ ਹੁੰਦੇ ਆ ਲੇਕਿਨ ਇਹਦੇ ਵਿਚ ਇੰਡੀਵਿਜੁਅਲ ਟੱਚ ਆ ਇਸ ਨੂੰ ਕਬੱਡੀ ਮੰਨਿਆ ਨਹੀਂ ਜਾਂਦਾ ਮੈਂ ਕਿਸੇ ਨੂੰ ਕੁਐਸਚਨ ਕੀਤਾ ਭਾਰਤ ਦੇ ਵਿਚ ਕਬੱਡੀ ਚੰਗੀ ਖੇਡਦੇ ਆ ਨੈਸ਼ਨਲ ਕਬੱਡੀ ਮੈਂ ਪੁੱਛਿਆ ਕਿ ਪੰਜਾਬ ਦੀ ਜਿਹੜੀ ਕਬੱਡੀ ਆ ਉਸਨੂੰ ਮਾਨਤਾ ਇੰਟਰਨੈਸ਼ਨਲ ਲੈਵਲ ਤੇ ਕਿਉਂ ਨਹੀਂ ਪ੍ਰਾਪਤ ਹੁੰਦੀ ਉਹ ਕਹਿੰਦੇ ਇੱਕ ਕਲੈਕਟਿਵ ਗੇਮ ਆ ਜਿਹਦੇ ਵਿਚ ਜਿਹੜੇ ਖਿਲਾੜੀ ਆ ਉਹ ਪੰਜ ਛੇ ਖੇਡਦੇ ਆ ਸੱਤ ਖੇਡਦੇ ਹੋਣਗੇ ਮੈਨੂੰ ਪਤਾ ਨਹੀਂ ਕਿੰਨੇ ਖੇਡਦੇ ਆ ਲੇਕਿਨ ਉਹ ਕਲੈਕਟਿਵਲੀ ਨਹੀਂ ਖੇਡਦੇ ਉਹ ਇੰਡੀਵਿਜੁਅਲ ਗੇਮ ਬਣਦੀ ਜਾ ਰਹੀ ਆ ਤੇ ਇਸ ਲਈ ਇਹਦੀ ਪਾਪੂਲੈਰਿਟੀ ਬਹੁਤ ਘੱਟਦੀ ਜਾ ਰਹੀ ਹੈ ਲੇਕਿਨ ਦੂਜੀ ਨੈਸ਼ਨਲ ਕਬੱਡੀ ਜਿਹੜੀ ਪਾਪੂਲੈਰਿਟੀ ਆ ਉਹ ਭਾਰਤ ਦੇ ਵਿਚ ਅੱਜ ਕੱਲ ਬਹੁਤ ਜ਼ਿਆਦਾ ਹੈ ਤੇ ਇਹਦੇ ਜਿੱਦਾਂ ਆਈ ਪੀ ਐਲ ਦੇ ਮੈਚਿਸ ਹੁੰਦੇ ਨਾ ਇਸ ਤਰ੍ਹਾਂ ਪ੍ਰੋ ਕਬੱਡੀ ਇਸ ਤਰ੍ਹਾਂ ਦੇ ਕੋਈ ਮੈਚਿਸ ਵੀ ਹੁੰਦੇ ਜਿਹੜੇ ਕਿ ਕਾਫੀ ਇੰਟਰਸਟਿੰਗ ਆ ਉਹਨਾਂ ਨੂੰ ਟੀਵੀ ਤੇ ਬਹੁਤ ਚੰਗੇ ਢੰਗ ਦੇ ਨਾਲ ਬ੍ਰੌਡਕਾਸਟ ਟੈਲੀਕਾਸਟ ਵੀ ਕੀਤਾ ਜਾਂਦਾ ਅਮਨਦੀਪ ਚਲੋ ਇਹਨਾਂ ਇੰਨੀਆਂ ਖ਼ਬਰਾਂ ਦੇ ਨਾਲ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ ਤੇ ਅਗਲੇ ਹਫ਼ਤੇ ਤੁਹਾਡੇ ਇੱਕ ਵਾਰ ਫਿਰ ਰੂਬਰੀ ਹੋਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ
ਸਤਿ ਸ੍ਰੀ ਅਕਾਲ ਅਮਰੀਕ ਜੀ ਬਹੁਤ ਬਹੁਤ ਧੰਨਵਾਦ ਸੋ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਤੇ ਬਹੁਤ ਹੀ ਜ਼ਰੂਰੀ ਕੰਮ ਕਾਰਨ ਨੂੰ ਜਾਣਾ ਪੈਣਾ ਸੀ ਤੇ ਇੱਧਰ ਗੌਰਵ ਸ਼ਰਮਾ ਕਹਿ ਰਹੇ ਨੇ ਭਾਜੀ ਪਾਪੂਲੇਸ਼ਨ ਕੰਟਰੋਲ ਕਰਨ ਨੂੰ ਸਰਕਾਰ ਤਾਂ ਕਹਿੰਦੀ ਆ ਪਰ ਸੰਗਤ ਨਹੀਂ ਮੰਨਦੀ ਠੀਕ ਹੈ ਜੀ ਤੇ ਪਾਲਾ ਜੀ ਤੁਹਾਡਾ ਮੈਸੇਜ ਵੀ ਮਿਲ ਗਿਆ ਭੁਪਿੰਦਰ ਹੀਰ ਜੀ ਤੁਸੀਂ ਵਧਾਈਆਂ ਭੇਜੀਆਂ ਬਹੁਤ ਬਹੁਤ ਧੰਨਵਾਦ ਤਨੀ ਜੀ ਤੁਹਾਡੀ ਫੋਟੋ ਵੀ ਮਿਲ ਗਈ ਆ ਤੇ ਜਹਾਜ਼ ਦੀ ਕਿੱਧਰ ਨੂੰ ਤਿਆਰੀ ਆ ਤੁਹਾਡੀ ਦੱਸ ਦਿਓ ਜ਼ਰਾ ਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਗੀਤ ਤੋਂ ਬਾਅਦ ਕੁਛ ਭਖਦੇ ਮਸਲਿਆਂ ਤੇ ਆਪਾਂ ਗੱਲ ਕਰਨੀ ਆ ਖਾਸ ਕਰਕੇ ਜਿਹੜਾ ਕੱਲ ਲੰਗਰ ਵਾਲਾ ਇਸ਼ੂ ਆ ਉਹ ਹੋਰ ਗਾਹਾਂ ਕਲੇਸ਼ ਵਧਿਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਇੱਕ ਤੁਹਾਨੂੰ ਗੀਤ ਸੁਣਾਉਣੇ ਆ ਜੀ ਤਾਰੀ ਸਨਾਨਾ ਜਤਿੰਦਰ ਧਮਾਨ ਤੇ ਨਵਜੋਤ ਕੌਰ ਦੀ ਆਵਾਜ਼ ਦੇ ਵਿਚ ਅੱਲਾਹੂ ਇਹ ਰੀ ਸੰਗ ਹੈ ਪਰ ਗੀਤ ਬੜਾ ਖੂਬਸੂਰਤ ਤਰੀਕੇ ਨਾਲ ਗਾਇਆ ਗਿਆ ਤੇ ਇਸੇ ਸਾਲ ਆਇਆ ਤੇ ਇਹ ਮੁੰਡਿਆਂ ਦਾ ਜਿਹੜਾ ਗਰੁੱਪ ਹੈ ਇਹਨਾਂ ਦੇ ਪਹਿਲਾਂ ਵੀ ਕਈ ਗੀਤ ਆਏ ਨੇ ਆਸਟ੍ਰੇਲੀਆ ਦੇ ਦੌਰੇ ਤੇ ਵੀ ਹੁਣੇ ਹੀ ਹੋ ਕੇ ਗਏ ਨੇ ਆਓ ਗੀਤ ਦਾ ਆਨੰਦ ਮਾਣੀਏ
ਸੱਜਣਾ ਵਜੋਂ ਜਾਤ ਸਫਾ ਤਾਂ ਇਸ਼ਕ ਦੀਆਂ ਦਿਲ ਵਿੱਚ ਤੂੰ ਹੀ ਜਗਾ ਦੇਵੇ
ਹਾਏ ਇਸ਼ਕ ਦੀ ਹਸਤੀ ਮਸਤੀ ਯਾਰ ਮਿਟਾ ਦੇਵੇ ਹਾਏ ਇਸ਼ਕ ਦੀ ਦਿਲ ਵਿੱਚ ਤੂੰ ਹੀ ਜਗਾ ਦੇਵੇ
ਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਤੁਹਾਡਾ ਸਵਾਗਤ ਹੈ। ਤੇ ਫੋਟੋਆਂ ਮੈਂ ਸਾਂਝੀਆਂ ਕੀਤੀਆਂ ਜੀ, ਪਰਮਜੀਤ ਸਿੰਘ ਧਾਲੀਵਾਲ ਉਹਨਾਂ ਦੀ ਫੋਟੋ ਕੰਮ ਕਰਦਿਆਂ ਦੀ ਸਾਂਝੀ ਕੀਤੀ। ਮੈਨੂੰ ਲੱਗਦਾ ਏਸੀ ਦਾ ਕੰਮ ਕਰਦੇ ਨੇ। ਤੇ ਨਾਲ ਦੀ ਨਾਲ ਹੋਰ ਸੁਨੇਹੇ ਵੀ ਆਏ ਨੇ ਤੇ ਕੋਹਲੀ ਸਾਹਿਬ ਤੁਹਾਡਾ ਵੀ ਸੁਨੇਹਾ ਮਿਲ ਗਿਆ। ਤੇ ਮੱਲੂ ਢਿੱਲੋਂ ਛਾਪਟਨ ਤੋਂ ਕਹਿ ਰਹੇ ਸਿੱਧੂ ਸਾਹਿਬ ਅਮਰੂਦ ਦੇ ਕੇਸ ਦੀ CBI ਨੂੰ ਜਾਂਚ ਦੇਣੀ ਚਾਹੀਦੀ ਹੈ। ਤੇ ਕਹਿੰਦੇ ਨੇ ਕਿ ਇਹ ਕਹਿੰਦੇ ਮੈਨੂੰ ਲੱਗਦਾ ਕਿ ਅੰਦਰੂਨੀ ਏਜੰਸੀਆਂ ਦਾ ਇਹ ਕੰਮ ਲੱਗਦਾ ਹੋ ਸਕਦਾ ਜੀ। ਤੇ ਰਾਜਵਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਫੋਟੋ ਬਹੁਤ ਸੋਹਣੀ ਭੇਜੀ ਆ। ਲੱਕੀ ਕਟਲਾ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਸਿਮਰਨਜੀਤ ਸਿੰਘ ਸਿੰਮੀ ਨੇ ਵੀ ਮੈਸੇਜ ਭੇਜਿਆ, ਥੋੜੀ ਦੇਰ ਬਾਅਦ ਸਾਂਝਾ ਕਰਾਂਗੇ। ਤੇ ਜਗਵੀਰ ਸਿੰਘ ਕੇਨਜ਼ ਵਾਲੇ ਹੁਣ ਮੈਲਬਨ ਵਾਲੇ ਬਣ ਗਏ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕਹਿੰਦੇ ਕਿ ਪੰਜਾਬ ਦੇ ਵਿਚ ਬੇਰੀ ਦੀ ਖੇਤੀ ਨਹੀਂ ਹੋ ਸਕਦੀ। ਨਹੀਂ ਜੀ, ਉੱਥੇ ਥੋੜਾ ਜਿਹਾ ਮੁਸ਼ਕਲ ਹੈ। ਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ। ਤੇ ਮੇਰੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਰਾਜਧਾਨੀ ਤੋਂ ਜੁੜ ਗਏ ਨੇ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਬਾਈ ਜੀ, ਤੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਹਾਲ ਚਾਲ ਵਧੀਆ ਜੀ।
ਕਿਰਪਾ ਤੁਹਾਨੂੰ ਗੁਰਪੁਰਬ ਦੀਆਂ ਵਧਾਈਆਂ ਹੋਣ ਜੀ। ਤੇ
ਤੁਹਾਨੂੰ ਵੀ ਜੀ ਬਹੁਤ ਬਹੁਤ।
ਹਾਂਜੀ, ਸੋ ਆਪਾਂ ਗੱਲਬਾਤ ਅੱਗੇ ਤੋਰਨੀ ਆ। ਤੁਸੀਂ ਇੱਕ ਵੈਸੇ ਸੁਨੇਹਾ ਵੀ ਭੇਜਿਆ ਸੀ, ਵੈਸੇ ਨਾ ਕਹਿੰਦੇ ਨੇ ਓਸ਼ੋ ਦੀ ਕਿਤਾਬ ਪੜ੍ਹੀ ਸੀਗੀ ਮੈਂ, ਜਪਜੀ ਹਨਾ, ਤੇ ਉਹਦੇ ਵਿੱਚੋਂ ਸ਼ਾਇਦ
ਮੈਂ ਪੜ੍ਹ ਰਿਹਾ ਜੀ ਨਾਨਕ ਦੀ ਬਾਣੀ, ਨਾਨਕ ਬਾਣੀ ਉਹ ਪੜ੍ਹ ਰਿਹਾ।
ਹਾਂਜੀ, ਉਹਦੇ ਵਿੱਚ ਤਕਰੀਬਨ ਨਾ ਓਸ਼ੋ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਬਾਬੇ ਨਾਨਕ ਨੇ ਗਾ ਗਾ ਕੇ ਪਾਇਆ ਆ ਹਨਾ। ਤੇ ਅਸਲ ਦੇ ਵਿੱਚ ਉਹ ਉਹਦਾ ਆਪਣਾ ਐਂਗਲ ਹੈ, ਮਤਲਬ ਇਦਾਂ ਵੀ ਇਹ ਵੀ ਠੀਕ ਹੋ ਸਕਦਾ ਹੈ, ਪਰ ਅਸਲ ਦੇ ਵਿੱਚ ਇਦਾਂ ਤਾਂ ਫਿਰ ਗਾ ਕੇ ਤਾਂ ਫਿਰ ਬਹੁਤ ਬੰਦੇ ਗਾਉਂਦੇ ਆ, ਇਦਾਂ ਨਹੀਂ ਪਾਇਆ ਜਾਂਦਾ।
ਉਹ ਮੇਰੇ ਖਿਆਲ ਨਾਲ ਆਪਾਂ ਨਾਲ ਇਹ ਵੀ ਤੱਥ ਜੋੜ ਸਕਦੇ ਹਾਂ ਵੀ ਰੂਹਾਨੀਅਤ ਵਾਲਾ, ਕਈ ਤਾਂ ਹੁਣ ਕਈ ਬੇਸੁਰੇ ਸਿੰਗਰ ਵੀ ਹੁੰਦੇ ਤੇ ਕਈ ਵਧੀਆ ਸਿੰਗਰ ਵੀ ਹੁੰਦੀ ਆ। ਸਤਿੰਦਰ ਸਰਤਾਜ ਤੇ ਹੋਰ ਜਿਹੜੇ ਭੈੜੇ ਸਿੰਗਰ, ਇਹਨਾਂ ਚ ਫਰਕ ਤਾਂ ਹੈਗਾ ਹੈ ਨਾ। ਉਹ ਬੜੀ ਰੂਹਾਨੀਅਤ ਨੂੰ ਆਪਾਂ ਕਹਿ ਰਹੀਏ ਕਿਉਂਕਿ ਜਿਹੜੀ ਬਾਣੀ ਰਚੀ ਗਈ ਆ ਉਹ ਵੀ 37 ਸਾਜਾਂ ਦੇ ਵਿੱਚ ਹੀ ਰਚੀ ਗਈ ਆ, ਉਹਨੂੰ ਵੀ ਤੁਸੀਂ ਉਦਾਂ ਪੜ੍ਹ ਨਹੀਂ ਸਕਦੇ, ਉਹਨੂੰ ਤੁਸੀਂ ਗਾ ਸਕਦੇ ਹੋ। ਸੋ ਐਂਗਲ ਹੈ ਪਰ ਮੈਨੂੰ ਵਧੀਆ ਲੱਗਾ ਇੱਕ ਨਾ, ਖੂਬਸੂਰਤ ਇੱਕ ਗੱਲ ਲੱਗੀ।
ਨਹੀਂ ਨਹੀਂ, ਐਂਗਲ ਹੈ ਪਰ ਇਹ ਵੀ ਐਂਡ ਨਹੀਂ ਹੈਗਾ, ਇਹ ਵੀ ਐਂਗਲ ਦਾ ਐਂਡ ਨਹੀਂ, ਇੱਦਾਂ ਵੀ ਕਿਹਾ ਜਾ ਸਕਦਾ। ਦੇਖੋ ਦੋਨੋਂ ਐਂਗਲ ਹੈ, ਗਾ ਕੇ ਵੀ ਪਾਇਆ ਜਾ ਸਕਦਾ, ਪਾ ਕੇ ਵੀ ਗਾਇਆ ਜਾ ਸਕਦਾ। ਹੋ ਸਕਦਾ ਇੱਦਾਂ ਵੀ ਹੋਵੇ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਪਾਇਆ ਹੋਵੇ ਤੇ ਫਿਰ ਗਾ ਕੇ ਲੋਕਾਂ ਨੂੰ ਦੱਸਿਆ ਹੋਵੇ, ਠੀਕ ਹੈ ਨਾ। ਤੇ
ਹਾਂਜੀ ਉਹ ਦੇਖੋ ਜਿਹੜੀ ਕਹਾਣੀ ਆ ਨਾ ਉਹ ਸਾਖੀਆਂ ਤੁਸੀਂ ਤੁਹਾਡੇ ਕੀ ਕਹਿੰਦੇ ਹੁੰਦੇ ਤੁਹਾਨੂੰ ਕ੍ਰੈਡਿਟ ਦਿੰਦੇ ਵੀ ਸਾਖੀਆਂ ਚ ਬਿਲੀਵ ਕਰਨਾ ਮੈਂ ਥੋੜਾ ਘੱਟ ਕਰਤਾ ਪਰ ਕਈ ਵਾਰੀ ਹੁੰਦਾ ਨਾ ਤੁਹਾਨੂੰ ਸਾਖੀ ਤੋਂ ਵੀ ਸੇਧ ਮਿਲ ਜਾਂਦੀ
ਬਿਲਕੁਲ ਬਿਲਕੁਲ
ਸੋ ਸੇਧ ਵਾਲੀ ਜਿਹੜੀ ਗੱਲ ਹੈ ਹੁਣ ਜਿੱਦਾਂ ਇਹਦੇ ਬੁੱਕ ਦੇ ਵਿਚ ਤੁਹਾਨੂੰ ਮੈਂ ਇੱਕ ਦੱਸਦਾ ਵੀ ਇਹਦੇ ਬੁੱਕ ਦੇ ਵਿਚ ਲਿਖਿਆ ਵੀ ਜਦੋਂ ਤੁਸੀਂ ਜਾਂਦੇ ਹੋ ਨਾ ਗੁਰਦੁਆਰਾ ਸਾਹਿਬ ਲੋਕ ਇਹੀ ਕੰਪਲੇਂਟ ਕਰਦੇ ਮੇਰਾ ਧਿਆਨ ਨੀ ਲੱਗਦਾ ਪਰ ਜਦੋਂ ਤੁਸੀਂ ਸਿਨੇਮਾ ਜਾਂਦੇ ਹੋ ਉਦੋਂ ਤੁਹਾਡਾ ਧਿਆਨ ਲੱਗ ਜਾਂਦਾ ਤੁਹਾਨੂੰ ਕੋਈ ਪ੍ਰੋਬਲਮ ਨੀ 3 ਘੰਟੇ ਫਿਲਮ ਦੇਖ ਲੈਂਦੇ ਹੋ ਉਹਨੇ ਇਹਦੇ ਵਿਚ ਇਹ ਦੱਸਿਆ ਵੀ ਜਿਹੜਾ ਸਿਨੇਮਾ ਨਾ ਉਹ ਤੁਹਾਡੇ ਅੰਦਰ ਆਲਰੇਡੀ ਐਗਜ਼ਿਸਟ ਕਰਦਾ ਆ ਪਰ ਜਿਹੜਾ ਗੁਰੂ ਘਰ ਜਾ ਕੇ ਤੁਸੀਂ ਧਿਆਨ ਲਾਉਣਾ ਜਾਂ ਬਾਣੀ ਸੁਣਨੀ ਉਹ ਤੁਹਾਡੇ ਅੰਦਰ ਹਜੇ ਐਗਜ਼ਿਸਟ ਨੀ ਕਰਦੀ ਜਦੋਂ ਐਗਜ਼ਿਸਟ ਕਰੂਗੀ ਹੌਲੀ ਹੌਲੀ ਤੁਸੀਂ ਤੁਹਾਡੇ ਵਿਚ ਉਹ ਅੰਦਰ ਵਾਸਾ ਆਪਣਾ ਕਰਨਾ ਸ਼ੁਰੂ ਕਰੂਗੀ ਤੇ ਫੇਰ ਤੁਹਾਨੂੰ ਧਿਆਨ ਲਾਉਣ ਚ ਪ੍ਰੋਬਲਮ ਨੀ ਹੋਣੀ ਇਹ ਤੁਸੀਂ ਗੱਲ ਪਹਿਲਾਂ ਵੀ ਕਹਿ ਚੁੱਕੇ ਜਦੋਂ ਜੇ ਤੁਹਾਨੂੰ ਨੀਂਦ ਆਉਂਦੀ ਗੁਰਦੁਆਰਾ ਸਾਹਿਬ ਕੋਈ ਚ ਵੱਡੀ ਪ੍ਰੋਬਲਮ ਨੀ ਕਿਉਂਕਿ ਉਹ ਤੁਹਾਡੇ ਦੇ ਵਿਚ ਇੱਕ ਨਵੀਂ ਐਨਰਜੀ ਐਂਟਰ ਕਰ ਰਹੀ ਹੈ ਤੇ ਉਹਦੇ ਕਰਕੇ ਤੁਹਾਨੂੰ ਨੀਂਦ ਆ ਰਹੀ
ਰਿਲੈਕਸ ਹੋ
ਰਿਹਾ ਇਹ ਵੀ ਇੱਕ ਮੈਨੂੰ ਵਧੀਆ ਹਾਂ ਰਿਲੈਕਸ ਹੋ ਰਿਹਾ ਇਹ ਵੀ ਇੱਕ ਮੈਨੂੰ ਵਧੀਆ ਗੱਲ ਲੱਗੀ ਸੀ ਉਹ ਵੀ ਕਾਫੀ ਸੋਹਣੀ ਬੁੱਕ ਹੈ ਜੀ ਮੈਂ ਪੜ੍ਹ ਰਿਹਾ ਵੈਸੇ ਹਜੇ ਵੀ 670 ਪੇਜ ਦੀ ਬੁੱਕ ਹੈ ਮੈਂ ਹਜੇ 32-33 ਪੇਜ ਪੜ੍ਹੇ ਪਰ ਕਾਫੀ ਮਾਇੰਡ ਓਪਨਿੰਗ ਬੁੱਕ ਹੈ ਕੋਈ
ਨਹੀਂ ਦੇਖੋ ਪੜ੍ਹਨਾ ਚਾਹੀਦਾ ਇੱਧਰ ਨੂੰ ਜਦੋਂ ਧਿਆਨ ਹੋ ਜਾਵੇ ਰੁਚੀ ਪੈਦਾ ਹੋ ਜਾਵੇ ਤਾਂ ਉਹ ਫਿਰ ਰਾਹ ਖੁੱਲਦੇ ਚਲੇ ਜਾਂਦੇ ਨੇ ਐਜੂਕੇਸ਼ਨ ਜਿਹੜੀ ਐਜੂਕੇਸ਼ਨ ਜਿਹੜੀ ਮਸਟ ਹੈ ਤੇ ਜਿਹੜੀ ਗੱਲ ਇਹ ਆ ਵੀ ਜਿਹੜੀਆਂ ਸਾਖੀਆਂ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਅੱਜ ਕਿੰਨੀਆਂ ਸਾਖੀਆਂ ਪ੍ਰਚਲਿਤ ਨੇ ਕਦੇ ਬਾਬੇ ਨਾਨਕ ਨੂੰ ਮਤਲਬ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਕਰਾਮਾਤੀ ਉਹ ਤਾਂ ਬਾਬਾ ਨਾਨਕ ਆਪ ਵੀ ਕਹਿੰਦੇ ਨੇ ਹਨਾ ਕੋਈ ਆਖੇ ਭੂਤਨਾ ਕੋਈ ਬੇਤਾਲਾ ਕੋਈ ਆਦਮੀ ਹਨਾ ਨਾਨਕ ਵਿਚਾਰਾ ਹਨਾ
ਤੇ
ਉਹ ਲੋਕੀ ਆਪਣੇ ਆਪਣੇ ਐਂਗਲ ਤੋਂ ਦੇਖਦੇ ਨੇ ਪਰ ਅਸਲ ਚ ਜੋ ਨਾਨਕ ਦਾ ਐਂਗਲ ਹੈ ਉਹ ਜੋ ਉਹਦੀ ਗੁਰਬਾਣੀ ਆਪ ਲਿਖ ਰਿਹਾ ਹੈ ਉਹੀ ਐਂਗਲ ਹੈ ਤੇ ਜਿਹੜੀ ਜਿਹੜੀ ਕੋਈ ਸਾਖੀ ਬਣਾਈ ਹੋਈ ਆ ਜਾਂ ਮੇਰੀ ਕਹੀ ਗੱਲ ਜਾਂ ਤੁਹਾਡੀ ਕਹੀ ਗੱਲ ਹੈ ਉਹ ਮੇਰਾ ਐਂਗਲ ਹੋ ਸਕਦਾ ਉਹ ਅਲਟੀਮੇਟ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਕਲਾਸਿਕ ਆਪਾਂ ਹੁਣ ਇਹਦੀ ਗੱਲ ਕੀਤੀ ਸੀ ਵੀ ਓਸ਼ੋ ਕਹਿੰਦਾ ਆ ਵੀ ਉਸਨੇ ਗਾ ਕੇ ਪਾ ਲਿਆ ਉਹਨੇ ਇਹ ਤੱਤ ਕੱਢਿਆ ਪਰ ਹੋ ਸਕਦਾ ਦੂਜਾ ਬੰਦਾ ਕਹੇ ਨਹੀਂ ਜੀ ਉਹਨੇ ਪਾ ਕੇ ਗਾਇਆ ਠੀਕ ਹੈ ਇਹ ਤਾਂ ਸਾਡੇ ਵਿਚਾਰ ਹੈ ਨਾ
ਹਾਂਜੀ ਦੇਖੋ ਦੋਨੇ ਚੀਜ਼ਾਂ ਜਿਹੜੀ ਖੂਬਸੂਰਤੀ ਜਿਹੜੀ ਦੋਨੇ ਚੀਜ਼ਾਂ ਚ ਹੈ ਨਾ ਉਹਦੇ ਵਿਚ ਇਹ ਵੀ ਗੁਰੂ ਨਾਨਕ ਸਾਹਿਬ ਸੈਂਟਰ ਰਹਿੰਦੇ ਨੇ
ਪਾਇਆ ਤਾਂ ਹੈ ਪਾਇਆ ਤਾਂ ਹੈ
ਹਾਂਜੀ ਉਹਦੇ ਵਿਚ ਉਹਨਾਂ ਨੇ ਜਿਹੜੀ ਦੇ ਵਿਚ ਉਹ ਅਲੋਪ ਹੋ ਗਏ ਸੀ 3 ਦਿਨ ਲਈ ਉਹ ਪਤਾ ਨੀ ਉਹ ਸੱਚ ਆ ਕਿ ਝੂਠ ਆ ਪਰ ਉਹਦੀ ਬੜੀ ਵਧੀਆ ਵਿਆਖਿਆ ਕੀਤੀ ਉਹਦੇ ਵਿਚ ਵੀ ਇਸ਼ੂ ਵਾਲਾ ਬਿਲੀਵ ਇਟ ਇਹ ਨੀ ਹੈ ਵੀ ਯੂ ਹੈਵ ਟੂ ਬਿਲੀਵ ਇਟ ਕਿਤਾਬ ਕਿਤਾਬ ਪੜ੍ਹਨਾ ਇਹ ਨੀ ਹੁੰਦਾ ਵੀ ਤੁਸੀਂ ਉਹ ਜਿਹੜਾ ਔਥਰ ਆ ਉਹਦੇ ਨਾਲ ਤੁਸੀਂ ਸਹਿਮਤ ਹੋਣਾ ਇਹ ਕਦੀ ਨੀ ਹੁੰਦਾ ਇਹ ਕਿਤਾਬ ਪੜ੍ਹਨਾ ਤੇ ਫਿਲਮ ਦੇਖਣਾ ਇੱਕੋ ਗੱਲ ਹੁੰਦੀ ਆ ਜਿਹੜੀ ਤੁਹਾਨੂੰ ਵਧੀਆ ਚੀਜ਼ ਲੱਗਦੀ ਔਥਰ ਦੀ ਉਹਦੇ ਵਿਚੋਂ ਉਹ ਤੁਸੀਂ ਉਹਨੂੰ ਪਿਕ ਕਰ ਸਕਦੇ ਹੋ ਤੁਸੀਂ ਬਿਲੀਵ ਨੀ ਕਰਨਾ ਭਾਜੀ ਮੈਂ ਜਦੋਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਨਾ ਮੈਂ ਸਵੇਰੇ 10 ਵਜੇ ਪੜ੍ਹ ਰਿਹਾ ਸੀ ਜਦੋਂ ਵੀ ਵਿਹਲਾ ਹੋਇਆ ਥੋੜਾ ਜਿਹਾ ਮੈਨੂੰ ਇੰਨੀ ਜ਼ਿਆਦਾ ਨੀਂਦ ਆਈ ਨਾ ਵੀ ਯੂ ਵੀ ਬੰਦੇ ਨੂੰ ਇੱਦਾਂ ਲੱਗਦਾ ਵੀ ਮੈਂ ਕੁਛ ਨਵਾਂ ਪੜ੍ਹ ਰਿਹਾ ਉਹਨੇ ਸੱਤ ਨਾਮ ਉਹਨੇ 4-5 ਪੇਜ ਲਿਖੇ ਹੋਏ ਨੇ ਵੀ ਸੱਤ ਨਾਮ ਕੀ ਆ ਇੰਨੀ ਸੋਹਣੀ ਵਿਆਖਿਆ ਕੀਤੀ ਨਾ ਵੀ ਉਹਨੇ ਕਹਿੰਦੇ ਸੱਤ ਵੀ ਇੱਕ ਸੱਚ ਆ ਸੱਚ ਨਾਮ ਆ ਸੱਤ ਕਹਿੰਦਾ 2 ਤਰੀਕੇ ਦੇ ਹੁੰਦੇ ਵੀ ਜਿੱਦਾਂ ਇੱਕ ਤਾਂ ਤੁਸੀਂ ਕ੍ਰੀਏਟ ਕਰਦੇ ਹੋ ਤੇ ਇੱਕ ਜਿਹੜਾ ਆਲਰੇਡੀ ਹੈਗਾ ਉਹ ਜਦੋਂ ਬੰਦਾ ਡੀਪ ਜਾਂਦਾ ਨਾ ਇੱਦਾਂ ਦੀ ਗੱਲਾਂ ਚ ਉਹ ਬੰਦੇ ਥੋੜਾ ਵੀ ਬ੍ਰੇਨ ਤੁਹਾਡਾ ਸੋਚਣ ਲੱਗ ਪੈਂਦਾ ਵੀ ਇਹਨੂੰ ਕੀ ਹੋ ਗਿਆ ਫੇਸਬੁੱਕ ਤੋਂ ਇਕਦਮ ਹੀ ਪੜ੍ਹਾਈ ਵੱਲ ਇਹ ਕੀ ਹੋ ਗਿਆ ਨਾ ਬ੍ਰੇਨ ਰਜਿਸਟ ਕਰਦਾ ਤੁਹਾਡਾ
ਬਿਲਕੁਲ ਔਰ ਉਦੋਂ ਨੀਂਦ ਆਉਂਦੀ ਹੈ ਫਿਰ
ਉਦੋਂ ਨੀਂਦ ਆਉਂਦੀ ਮੈਨੂੰ ਨੀਂਦ ਆਈ 10-10 ਮੈਂ ਕਮਲਾ ਹੋ ਗਿਆ ਮੈਂ ਕਿਹਾ ਵੀ ਹੋ ਕੀ ਰਿਹਾ ਮੇਰੇ ਨਾਲ ਵੀ ਇੱਕ ਵਾਰੀ ਫਿਰ ਮੈਂ ਕਿਤਾਬ ਪੜ੍ਹਨੀ ਬੰਦ ਕੀਤੀ ਥੋੜਾ ਚਿਰ ਲਈ ਫੇਰ ਥੋੜਾ ਮੈਨੂੰ ਹੋਇਆ ਵੀ ਅੱਖਾਂ ਨੂੰ ਵੀ ਥੋੜਾ ਰੈਸਟ ਮਿਲੀ ਹਾਂਜੀ ਵਧੀਆ ਕਿਤਾਬ ਮੈਨੂੰ ਵੈਸੇ ਵਧੀਆ ਲੱਗੀ
ਚਲੋ ਬਹੁਤ ਵਧੀਆ ਵੈਸੇ ਐਜੂਕੇਸ਼ਨ ਜਿਹੜੀ ਬਹੁਤ ਜ਼ਰੂਰੀ ਆ ਜਿਹੜੀ ਕਿ ਘਾਟ ਹੈ ਸਾਡੇ ਵਿਚ ਤੇ ਐਜੂਕੇਸ਼ਨ ਕੱਲੀ ਇੱਥੇ ਨੀ ਘਾਟ ਗੁਰਪ੍ਰੀਤ ਜਰਮਨ ਵਾਲੇ ਦੇਸ਼ ਚ ਵੀ ਬੜੀ ਘਾਟ ਹੈ ਜਿਹਨੂੰ ਅਸੀਂ ਕਹਿੰਦੇ ਨੇ ਜਰਮਨ ਇੰਜੀਨੀਅਰਿੰਗ ਜਰਮਨ ਮਤਲਬ ਬੜੇ ਗ੍ਰੇਟ ਨੇ ਘੈਂਟ ਨੇ ਵਧੀਆ ਨੇ ਕੰਮ ਕਰਦੇ ਨੇ ਪਰ ਜਿਹਦੇ ਪੀਪਲ ਦੇ ਆਰ ਐਵਰੀਵੇਅਰ ਹਰ ਤਰ੍ਹਾਂ ਦੇ ਬੰਦੇ ਹਰ ਥਾਂ ਹੁੰਦੇ ਆ ਤੇ ਮੈਂ ਇੱਕ ਨਾ ਖ਼ਬਰ ਸਾਂਝੀ ਕਰਨਾ ਚਾਹੁੰਦਾ ਮੈਂ ਫੋਟੋ ਸ਼ੇਅਰ ਕਰਕੇ ਹਟਿਆ ਜੀ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਲਾਈਵ ਬਲੌਗ ਦੀ ਫੋਟੋ ਦੇਖੋ ਇੱਕ ਉਹ ਜਰਮਨ ਬੰਦੇ ਨੇ ਨਾ ਪੁਲਿਸ ਨੂੰ ਸੱਦ ਲਿਆ ਘਰੇ ਕਹਿੰਦਾ ਫੋਨ ਕੀਤਾ ਕਹਿੰਦਾ ਮੇਰੇ ਉਹਨਾਂ ਕਹਿੰਦਾ ਛੇਤੀ ਆਓ ਘਰ ਚ ਮੇਰੇ ਵਰਲਡ ਵਾਰ 2 ਦਾ ਕਹਿੰਦਾ ਬੰਬ ਮੈਨੂੰ ਗਾਰਡਨ ਚੋਂ ਲੱਭਿਆ ਹੋਇਆ ਮੇਰੇ ਗਾਰਡਨ ਚ ਪਿਆ ਕਹਿੰਦੇ ਬਾਹਰ ਹੀ ਪਤਾ ਨੀ ਕਹਿੰਦਾ ਉੱਪਰ ਕਿੱਦਾਂ ਆ ਗਿਆ ਉਹ ਪੁਲਿਸ ਆਈ ਤਾਂ ਪੁਲਿਸ ਆ ਕੇ ਉਹਨਾਂ ਨੇ ਪੂਰਾ ਲੈ ਕੇ ਆਏ ਉਹ ਆਪਣੇ ਜਿਹੜੇ ਡਿਫਿਊਜ਼ਿੰਗ ਬੰਬ ਡਿਫਿਊਜ਼ਿੰਗ ਸਕਾਡ ਬੰਬ ਸਕਾਡ ਲੈ ਕੇ ਆਏ ਤੇ ਉਹਨਾਂ ਨੇ ਘੇਰਾ ਘੂਰਾ ਪਾ ਕੇ ਦੇਖਿਆ ਜਦ ਰੋਬਟ ਕੋਲ ਜਾ ਕੇ ਦੇਖਿਆ ਤੇ ਉਹ ਬੰਦਾ ਨਾ ਹੱਸ ਹੱਸ ਕੇ ਦੂਰੇ ਹੋ ਗਿਆ ਕਹਿੰਦਾ ਇਹ ਤਾਂ ਯਕੀਨੀ ਉਹ ਹੋਇਆ ਕੀ ਸੀਗਾ, ਗੁਆਂਢੀਆਂ ਤੇ ਸੀਗੀਆਂ ਯਕੀਨੀਆਂ ਫੈਂਸ ਤੋਂ ਦੂਜੇ ਪਾਸੇ, ਤਾਂ ਉਹ ਨਿਆਣਿਆਂ ਨੇ ਕਿਤੇ ਖੇਲਦੇ ਨੇ ਯਕੀਨੀ ਚੱਕ ਕੇ ਉਹਦੇ ਗਾਰਡਨ ਚ ਮਾਰੀ, ਤੇ ਉਹ ਗਾਰਡਨ ਚ ਕੋਈ ਵੇਲ ਨੀ ਸੀ। ਉਹ ਜਦ ਸਵੇਰੇ ਉੱਠਿਆ ਕਹਿੰਦਾ ਉਹ ਤੁਹਾਡੇ ਨੂੰ ਕਹਿੰਦਾ ਮੇਰੇ ਤਾਂ ਗਾਰਡਨ ਚ ਕਹਿੰਦਾ ਬੰਬ ਪਿਆ ਵਰਲਡ ਵਾਰ ਟੂ ਦਾ। ਜਿਹੜੀ ਕਹਿੰਦੇ ਕਿ ਲੈਕ ਆਫ ਐਜੂਕੇਸ਼ਨ ਨਾ ਵੀ ਕੰਜਲ ਕਰਦੀ। ਸੋ ਇਹ ਬੰਬ ਦੀ ਫੋਟੋ ਯਕੀਨੀ ਦੀ ਤੁਸੀਂ ਦੇਖ ਸਕਦੇ ਹੋ ਜੀ। ਕਿਤੇ ਹੁਣ ਆਪਣੇ ਪੰਜਾਬੀ ਬਹੁਤ ਲਾਉਂਦੇ ਨੇ ਯਕੀਨੀ, ਛੈਪਟਨ ਚ ਤੁਹਾਨੂੰ ਪਤਾ ਬਹੁਤ ਲੱਗਦੀ ਯਕੀਨੀ। ਤੇ
ਹਾਂਜੀ, ਪੰਜਾਬ ਛੈਪਟਨ ਚ ਬਹੁਤ ਜ਼ਿਆਦਾ, ਮੈਨੂੰ ਆਪਣੇ ਕਰਮਵੀਰ ਬਾਈ ਨੇ ਦੱਸਦਾ ਸੀ ਵੀ ਇਹ ਇੱਕ ਤਰ੍ਹਾਂ ਫੂਡ ਬੈਲਟ ਹੀ ਉਹਨਾਂ ਦੀ ਆਪਣੇ ਨਾ ਮੈਲਬਨ ਵਾਸਤੇ ਸਾਰੀ ਛੈਪਟਨ ਦੇ।
ਆਪਣੇ ਉੱਥੇ ਇੱਕ ਪੰਜਾਬੀ ਫਾਰਮ ਹੈ, ਕੱਕ ਫਾਰਮ, ਉਹ ਵੀ ਮਤਲਬ ਬਹੁਤ ਵੱਡਾ ਫਾਰਮ ਹੈ, 150-200 ਕਿੱਲੇ ਲਾਉਂਦੇ ਨੇ ਜੀ ਉਹ ਯਕੀਨੀ ਦੇ। ਤੇ ਹਾਂਜੀ ਹਾਂਜੀ, ਬਹੁਤ ਵਧੀਆ। ਇੱਕ ਨਾ ਗੁਰਪ੍ਰੀਤ, ਆਪਾਂ ਖਬਰ ਕੱਲ ਵੀ ਸਾਂਝੀ ਕੀਤੀ ਸੀ ਲੰਗਰ ਦੀ, ਕਿ ਲੰਗਰ ਦਾ ਜਿਹੜਾ ਇੱਕ ਉਹ ਕਲੇਸ਼ ਚੱਲ ਰਿਹਾ ਕਿਸੇ ਗੁਰਦੁਆਰੇ ਦੇ ਵਿੱਚ, ਤੇ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ। ਤੇ ਇੱਕ ਦੋ ਜਗ੍ਹਾ ਫੇਸਬੁੱਕ ਤੇ ਵੀ ਥੋੜੀ ਬਹੁਤੀ ਝੜਪ ਹੋਈ ਆ, ਗੱਲ ਹੋਈ, ਤੇ ਗੱਲ ਫਿਰ ਸਾਹਮਣੇ ਇਹੀ ਆਈ ਕਿ ਹਜੇ ਕਿਉਂਕਿ ਸੁਰਖੀਆਂ ਨੂੰ ਦੇਖ ਕੇ ਲੋਕੀ ਨਾ ਫੇਸਬੁੱਕ ਤੇ ਬੜਾ ਗਾਹ ਪਾਉਂਦੇ ਨੇ, ਜਿਹੜੀ ਖਬਰ ਚਾਹੁੰਦੇ ਨੇ ਉਹ, ਜਿਦਾਂ ਹੁਣ ਮਤਲਬ ਕੋਈ ਮੋਦੀ ਦੀ ਖਬਰ ਲੱਗ ਗਈ, ਸਰਕਾਰ ਦੀ ਲੱਗ ਗਈ, ਉਹ ਤਾਂ ਉਦੋਂ ਕਹਿਣ ਲੱਗਦੇ ਜੀ ਮੀਡੀਆ ਵਿਕਿਆ ਹੋਇਆ, ਪੱਤਰਕਾਰ ਵਿਕੇ ਹੋਏ, ਆਹ ਹੋਇਆ, ਉਹ ਹੋਇਆ, ਇੱਦਾਂ ਦੀਆਂ ਖਬਰਾਂ ਜਿਹੜੀਆਂ ਧਰਮ ਨੂੰ ਭੰਡਣ ਵਾਲੀਆਂ ਨੇ ਉਹਦੀ ਉਹ ਪੜਚੋਲ ਨਹੀਂ ਕਰਦੇ, ਉਹ ਉਹਨੂੰ ਸੱਚ ਸਮਝਦੇ ਨੇ। ਸੋ ਸਾਡੇ ਲੋਕ ਵੀ ਜਿਹੜੇ ਨੇ ਆਪਣੀ ਸੋਚ ਦੇ ਮੁਤਾਬਕ ਖਬਰ ਚੁਣਦੇ ਨੇ ਵੀ ਕਿਹੜੀ ਖਬਰ ਅਸੀਂ ਸੱਚੀ ਕਹਿਣੀ ਆ ਤੇ ਕਿਹੜੀ ਖਬਰ ਝੂਠੀ ਕਹਿਣੀ ਆ। ਜਦੋਂ ਇਹ ਕੱਲ ਖਬਰ ਪੜੀ ਸੀ ਮੈਂ, ਉਦੋਂ ਇਹ ਤੇ ਕੁਐਸਚਨ ਰੇਜ਼ ਕੀਤੇ ਸੀਗੇ ਵੀ ਗੁਰਦੁਆਰੇ ਵਿੱਚੋਂ ਲੰਗਰ ਦੀ ਦਾਲ ਨਾ ਲੈ ਕੇ ਜਾਣ ਕਾਰਨ ਕੁੜੀ ਨੇ ਮਤਲਬ ਅਟੈਂਪਟ ਕੀਤਾ, ਸੁਸਾਈਡ ਅਟੈਂਪਟ, ਮਤਲਬ ਮੈਨੂੰ ਇਹ ਗੱਲ ਜਚੀ ਨਹੀਂ ਹੈਗੀ। ਹੁਣ ਉਹੀ ਗੱਲ ਹੋਈ ਆ, ਹੁਣ ਖਬਰ ਜਿਹੜੀ ਅੱਜ ਦੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਤੇ ਮਜ਼ਦੂਰ ਮੋਰਚਾ ਹੋਏ ਆਹਮੋ ਸਾਹਮਣੇ, ਲੰਗਰ ਦੀ ਦਾਲ ਲਿਜਾਣ ਤੇ ਦਲਿਤ ਕੁੜੀ ਨੂੰ ਕੀਤਾ ਸੀ ਜਲੀਲ। ਹੁਣ ਰੌਲਾ ਇਹ ਹੈ ਕਿ ਜਿਹੜੇ ਚ ਪੋਲੀਟੀਕਲ ਰੰਗਤ ਲਿਆਈ ਜਾ ਰਹੀ, ਥਾਣੇ ਦਾ ਘਰਾਓ ਕੀਤਾ ਜਾ ਰਿਹਾ ਇਹਦੇ ਵਿੱਚ। ਹੁਣ ਇਹਦੀ ਜਿਹੜੀ ਟਾਈਮਿੰਗ ਹੈ, ਗੁਰਪੁਰਬ ਤੋਂ ਪੂਰਾ ਇੱਕ ਦਿਨ ਪਹਿਲਾਂ ਇਹ ਖਬਰ ਲੱਗੀ ਆ। ਸੋ ਮੈਨੂੰ ਕੱਲ ਵੀ ਕਈ ਬੰਦਿਆਂ ਨੇ ਕਿਹਾ ਕਿ ਇਹੋ ਜਿਹੜੇ ਕੰਮ ਹੈ ਉਹ ਪੈਸੇ ਮਤਲਬ ਸਟੋਰਟ ਕਰਨ, ਜਾਣ ਕੇ ਪੈਸੇ ਕਢਾਉਣ ਦੇ ਲਈ ਵੀ ਲੋਕੀ ਕਰਦੇ ਨੇ ਇਹੋ ਜਿਹੇ ਡਰਾਮੇ। ਹੁਣ
ਤੁਸੀਂ, ਮੈਂ ਸੋਰੀ ਤੁਹਾਡੀ ਗੱਲ ਕੱਟ ਰਿਹਾ, ਇਹ ਜਿਹੜੀ ਗੱਲ ਹੈ ਨਾ, ਦੇਖੋ ਪਹਿਲਾਂ ਕੁੜੀ ਨੇ ਲੰਗਰ ਦੇ ਵਿੱਚੋਂ, ਮੈਂ ਤਾਂ ਅੱਜ ਤੱਕ ਨੀ ਦੇਖਿਆ ਆਪਣੇ ਗੁਰਦੁਆਰਾ ਸਾਹਿਬ ਸਾਹੀ ਪਿੰਡ ਚ ਵੀ ਸਾਡੇ ਹੈਗਾ ਸੀ, ਹਰੇਕ ਗੱਲ ਜਿਹੜਾ ਲੰਗਰ ਦੇ ਵਿੱਚ ਹੈਡ ਹੁੰਦਾ ਸਪੈਸ਼ਲੀ ਭਾਈ ਹੁੰਦੇ ਨੇ ਜਾਂ ਜਿਹੜਾ ਲੰਗਰ ਨੂੰ ਕੰਟਰੋਲ ਕਰ ਰਿਹਾ ਹੁੰਦਾ ਉਹ ਆਪ ਦਾਲ ਪਾ ਕੇ ਦਿੰਦੇ ਨੇ, ਠੀਕ ਹੈ, ਉਹਨਾਂ ਨੇ ਆਪ ਦਾਲ ਪਾ ਕੇ ਦੇਣੀ ਹੁੰਦੀ ਹੈ, ਡਿਸਟ੍ਰੀਬਿਊਟ ਕਰਨੀ ਹੁੰਦੀ, ਕਦੀ ਮੈਂ ਨੀ ਦੇਖਿਆ ਵੀ ਉਹ ਨਾ ਕਰ ਦੇਣ ਵੀ ਨਹੀਂ ਨਹੀਂ ਉਹਨਾਂ ਨੇ ਐਡੀ ਐਡਾ ਉਹਦਾ ਕੀ ਕਰਨਾ ਉਹਨਾਂ ਨੇ ਚੱਲ ਦਾ, ਠੀਕ ਹੈ, ਉਹਨਾਂ ਨੇ ਆਪਣੇ ਘਰ ਵਾਸਤੇ ਕੱਢ ਲਈ, ਲੋਕਾਂ ਨੂੰ ਦੇਤੀ ਉਹ, ਮੈਂ ਅਸੀਂ ਆਪ ਡੋਲੂਆਂ ਚ ਦਾਲ ਪਾਈ ਆ, ਜਿਹੜੇ ਭਈਏ ਸੀ ਜਾਂ ਹੋਰ ਜਿਹੜੇ ਆਪਾਂ ਕਹਿ ਲਈਏ ਛੋਟੀ ਜਾਤੀ ਵਾਲੀ ਕਹਿ ਲਈਏ, ਜਿਹੜੇ ਬਾਅਦ ਵਿਚ ਆਉਂਦੇ ਨੇ ਸਿਰਫ ਲੰਗਰ ਵਾਸਤੇ ਆਉਂਦੇ ਨੇ, ਉਹਨਾਂ ਨੂੰ ਪਾਈ ਆ, ਰੋਟੀਆਂ ਵੀ ਦਿੱਤੀਆਂ। ਸੋ ਇਹ ਜਿਹੜਾ ਇਸ਼ੂ ਬਣਾਇਆ ਨਾ, ਇਸ਼ੂ ਇਹ ਬਣਿਆ ਵੀ ਕੁੜੀ ਨੇ ਬਿਨਾਂ ਪੁੱਛਿਆ ਦਾਲ ਪਾਈ ਹੈ, ਸੁੱਚਮ ਵੀ ਕੋਈ ਭਾਜੀ ਚੀਜ਼ ਹੁੰਦੀ ਹੈ, ਠੀਕ ਹੈ, ਜਿਹੜੇ ਬੰਦੇ ਨੂੰ ਉਹਨੂੰ ਝਿੜਕਿਆ ਮੇ ਬੀ ਉਹ ਇਸ ਗੱਲ ਤੋਂ ਵੀ ਉਹਨੂੰ ਝਿੜਕਿਆ ਹੋਵੇ ਵੀ ਤੂੰ ਸੁੱਚਮ ਨੂੰ ਵੀ ਸਾਰੀ ਸੰਗਤ ਨੇ ਲੰਗਰ ਛਕਣਾ, ਕੁਛ ਵੀ ਤੁਸੀਂ ਦਾਲ ਚ ਕਰ ਦੋਗੇ, ਕੁਛ ਕਰ ਦੋਗੇ, ਜਿੰਮੇਵਾਰੀ ਤਾਂ ਉਹਦੀ ਹੈ ਨਾ, ਉਹਨੇ ਝਿੜਕਤਾ। ਹੁਣ ਝਿੜਕਣ ਦੇ ਕਈ ਕਾਰਨ ਨੇ ਵੀ ਉਹਨੇ ਕੁੜੀ ਨੇ ਪੁੱਛਿਆ ਨੀ ਹੋਣਾ ਉਹਨੂੰ, ਉਹਨੇ ਇਸ ਗੱਲ ਤੋਂ ਝਿੜਕਤਾ। ਹੁਣ ਜਿਹੜੇ ਨਾ ਦਲਿਤ ਆ, ਦਲ ਜਿੱਦਾਂ ਹੁਣ ਬਲੈਕ ਕਹਿ ਲਈਏ ਜਾਂ ਅਸੀਂ ਕਹਿ ਲਈਏ, ਜਦੋਂ ਸਾਡੇ ਨਾਲ ਬਾਹਰਲੇ ਮੁਲਕਾਂ ਚ ਧੱਕਾ ਹੁੰਦਾ ਸਾਡੇ ਚ, ਇੱਕ ਨਾ ਉਹ ਆ ਜਾਂਦਾ ਵਿੱਚ ਯਾਰ ਇਹ ਕਿਤੇ ਰੇਸਿਜ਼ਮ ਤਾਂ ਨੀ ਕਰ ਰਹੇ,
ਵਿਚਾਰਾ ਪਣ ਵਿਕਟਮ ਬਣ ਜਾਂਦੇ ਆ, ਵਿਕਟਮ ਬਣਨ ਦੀ ਕੋਸ਼ਿਸ਼,
ਵਿਕਟਮ ਬਣ ਜਾਂਦੇ ਆ। ਉਹ ਜਿਹੜੇ ਪੰਜਾਬ ਚ ਦਲਿਤ ਨੇ ਨਾ, ਉਹ ਵਿਕਟਮ ਬਹੁਤ ਛੇਤੀ ਬਣਦੇ ਨੇ, ਉਹ ਇੰਨੀ ਛੇਤੀ ਵਿਕਟਮ ਬਣ ਜਾਂਦੇ ਨੇ ਵੀ ਜੇ ਉਹਨਾਂ ਦੀ ਆਪਣੀ ਗਲਤੀ ਵੀ ਹੋਵੇ ਨਾ, ਉਹ ਇਹ ਕਹਿ ਦੇਣਗੇ ਵੀ ਇਹਨੇ ਸਾਡੇ ਨਾਲ ਤਾਂ ਧੱਕਾ ਕੀਤਾ ਵੀ ਅਸੀਂ ਦਲਿਤ ਆ। ਹੁਣ ਕੁੜੀ ਨੇ ਜਿਹੜਾ ਜ਼ਹਿਰ ਖਾ ਲਿਆ, ਠੀਕ ਹੈ, ਉਹ ਮਾੜੀ ਗੱਲ ਕੀਤੀ ਵੀ ਉਹ ਪਤਾ ਨੀ ਉਹਨੇ ਕਿੰਨਾ ਕੁ ਝਿੜਕਿਆ ਕਿੰਨਾ ਕੁ ਨਹੀਂ ਝਿੜਕਿਆ, ਆਈ ਡੋਂਟ ਨੋ, ਪਰ ਜਿਹੜਾ ਜ਼ਹਿਰ ਖਾ ਲੈਣਾ ਉਹਦੇ ਕਰਕੇ ਇਹ ਖਬਰ ਬਣ ਗਈ ਆ। ਤੇ ਫੇਰ ਸਾਡੇ ਵੀ ਜਿਹੜੇ ਹੁੰਦੇ ਆ ਸਟੀਰੀਓਟਾਈਪ ਜਿਹੜੇ ਕਰਨ ਵਾਲੇ, ਉਦਾਂ ਦਾ ਵੀ ਸਾਰਾ ਕੁਝ ਕਰਨਾ ਵੀ ਹਾਂ ਅਸੀਂ ਸਿੱਖਿਆ ਜੇ, ਪਰ ਗੁਰਦੁਆਰੇ ਨੂੰ ਭੰਡਣ ਤੇ ਸਭ ਤੋਂ ਪਹਿਲਾਂ
ਸਭ ਤੋਂ ਪਹਿਲਾਂ
ਠੀਕ ਹੈ। ਫਿਰ ਜਥੇਦਾਰਾਂ ਦਾ ਗੱਲ
ਇਹ ਹੁਣ ਗੱਜੜੀ ਗੱਲ ਦੀ ਦੂਜਾ ਪਾਸਾ ਇਹ ਲੱਗਿਆ ਵੀ ਦੱਸਿਆ ਮਰਿਆਦਾ ਦੇ ਖਿਲਾਫ, ਦੂਜੇ ਪਾਸੇ ਅਵਤਾਰ ਸਿੰਘ ਦੇ ਪੱਖ ਦੇ ਵਿਚ ਆਈ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ, ਇਸ ਪੂਰੇ ਮਾਮਲੇ ਨੂੰ ਮਨਘੜਤ ਤੇ ਸਿਆਸੀ ਦੱਸਿਆ। ਉਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਨੇ।
ਮੈਂ ਉਹ ਤੇ ਤੁਹਾਨੂੰ ਕਹਿ ਰਿਹਾ ਨਾ, ਦੇਖੋ ਜਿਹੜਾ ਜਿਹੜਾ ਬੰਦਾ ਬਾਣੀ ਦੇ ਨਾਲ ਇੰਨਾ ਜੁੜਿਆ ਹੋਵੇ ਨਾ, ਠੀਕ ਹੈ, ਗ੍ਰੰਥੀ ਨੂੰ ਵੀ ਆਪਾਂ ਹੜਾ ਹੜਾ ਕਰਕੇ ਪੈ ਜਾਂਦੇ ਆ, ਗ੍ਰੰਥੀ ਆ ਗ੍ਰੰਥੀ ਉਹ, ਤੁਹਾਨੂੰ ਮੈਂ ਦੱਸ ਦਿੰਦਾ ਜਿਹੜੇ ਸਾਰੇ ਪਿੰਡ ਚ ਮੈਂ ਕਹਿ ਦਿੰਦਾ ਹਰੇਕ ਦੇ ਪਿੰਡ ਚ ਸਭ ਤੋਂ ਜਿਹੜਾ ਸੋਫਟ ਸਪੋਕਨ ਬੰਦਾ ਹੋਊਗਾ ਉਹ ਗ੍ਰੰਥੀ ਹੋਊਗਾ ਤੁਹਾਡੇ ਗੁਰੂ ਘਰ ਦਾ।
ਬਿਲਕੁਲ,
ਜਦੋਂ ਵੀ ਉਹਨੂੰ ਤੁਸੀਂ ਜਾਓਗੇ ਉਹ ਤੁਹਾਨੂੰ ਪਿਆਰ ਨਾਲ ਬੋਲੂਗਾ, ਤੁਸੀਂ ਉਹਨੂੰ ਪਿਆਰ ਨਾਲ ਬੁਲਾਓਗੇ, ਇਸ ਲਈ ਅਸੀਂ ਗੁਰੂ ਘਰ ਜਾਂਦੇ ਹਾਂ। ਹੁਣ ਉਹਨੂੰ ਤੁਸੀਂ ਟਾਰਗੇਟ ਕਰਕੇ, ਉਸ ਕਮੇਟੀ ਨੂੰ ਟਾਰਗੇਟ ਕਰਕੇ, ਵੀ ਕੁੜੀ ਨੇ ਦਾਲ, ਪਹਿਲੋ ਯਾਰ ਕੁਸ਼ਚਨ ਇਹ ਕਰੋ ਵੀ ਕੁੜੀ ਨੇ ਕਿਥੋਂ ਪੁੱਛ ਕੇ ਦਾਲ ਪਾਈ ਸੀ,
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਤੇ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਨੇ ਕਿਹਾ ਹੈ ਕਿ ਲੰਗਰ ਦੀ ਪ੍ਰਥਾ ਅਤੇ ਮਰਿਆਦਾ ਨੂੰ ਧਿਆਨ ਚ ਰੱਖਦਿਆਂ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਤੋਂ ਲੰਗਰ ਘਰ ਲਿਜਾਣ ਦੀ ਮਨਾਹੀ ਹੈ। ਇਸ ਤੋਂ ਮਾਮੂਲੀ ਰੋਕ ਟੋਕ ਕਾਰਨ ਹੀ ਉਕਤ ਮਾਮਲੇ ਨੂੰ ਉਛਾਲਿਆ ਗਿਆ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਹ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਆ ਤੇ ਸ਼੍ਰੋਮਣੀ ਕਮੇਟੀ ਨੇ ਸ਼ਨਿਚਰਵਾਰ ਨੂੰ ਇਕੱਤਰਤਾ ਬੁਲਾਈ ਆ। ਸੋ ਇੱਥੇ ਅਕਾਲੀ ਦਲ ਵੀ ਇਨਵੋਲਵ ਹੈ ਤੇ ਗੁਰਦੁਆਰੇ ਵੀ ਇਨਵੋਲਵ ਹੈ ਤੇ ਦੂਜੇ ਪਾਸੇ ਇਹਨੂੰ ਪੋਲੀਟੀਕਲ ਰੰਗਤ ਜਿਹੜੀ ਉਹ ਪਹਿਲਾਂ ਹੀ ਸਾਨੂੰ ਕੱਲ ਹੀ ਮੈਂ ਕਿਹਾ ਸੀ ਵੀ ਦਾਲ ਦੇ ਵਿਚ ਕੁਛ ਕਾਲਾ ਲੱਗਦਾ, ਮੈਨੂੰ ਤਾਂ ਮਹਾਂ ਦੀ ਦਾਲ ਲੱਗ ਰਹੀ ਹੈ ਕਿਉਂਕਿ ਇਹ ਐਡਾ ਕੋਈ ਮਸਲਾ ਨਹੀਂ ਹੈਗਾ ਕਿ ਤੁਸੀਂ ਜਾ ਕੇ ਸੁਸਾਈਡ ਕਰ ਲਓ।
ਦੇਖੋ ਇਹ ਸਾਰਾ ਮੈਂ ਕੱਲ ਪੋਸਟ ਪਾਇਆ ਸੀ ਵੀ ਇਸ ਵੇਲੇ ਕਮੇਟੀ ਸ਼ੋਅ ਚੱਲ ਰਿਹਾ ਪੰਜਾਬ ਦੇ ਵਿਚ, ਮੁੱਖ ਮੰਤਰੀ ਕਹਿ ਰਿਹਾ ਵੀ ਜਿਹੜੇ ਹਿੰਦੂ ਲੀਡਰਾਂ ਦੇ ਕਤਲ ਹੋਏ ਆ ਉਹਦੇ ਪਿੱਛੇ ਜਗਮੀਤ ਸਿੰਘ ਤੇ ਸੱਜਣ ਸਿੰਘ ਵਰਗੇ ਨੇ, ਹਰਜੀਤ ਸਿੰਘ ਸੱਜਣ ਵਰਗੇ, ਠੀਕ ਹੈ, ਤੇ ਉਹਨਾਂ ਦਾ ਆਈ ਜੀ ਕਹਿ ਰਿਹਾ ਵੀ ਇਹ ਆਪਸੀ ਰੰਜਿਸ਼ ਦਾ ਮਾਮਲਾ ਸੀ, ਕੱਟੜਪੰਥੀ ਕਹਿ ਰਹੇ ਆ ਸਾਡੇ
ਜਿਹੜੇ
ਵੀ ਅਸੀਂ ਬਦਲਾ ਲੈ ਲਿਆ,
ਅਸੀਂ ਬਦਲਾ ਲੈ ਲਿਆ,
ਦਿਮਾਗ ਹੈਗਾ ਕਿਤੇ ਮੈਨੂੰ ਕਿਸੇ ਵੀ ਸਟੇਟਮੈਂਟ, ਸਿਰਫ ਆਈ ਜੀ ਦੀ ਜਿਹੜੀ ਸਟੇਟਮੈਂਟ ਹੈ ਨਾ ਮੈਂ ਪਹਿਲਾਂ ਹੀ ਡਿਕਲੇਅਰ ਕਰਤਾ ਸੀ, ਕਿਸੇ ਸ਼ਰਮਾ ਨਾਂ ਦੀ ਕੋਈ ਆਈ ਡੀ ਹੈ ਉਹਨਾਂ ਨੇ ਕਿਹਾ ਵੀ ਇਹ ਬੀ ਆਰ ਦੀ ਕਮੇਟੀ ਦਾ ਰੌਲਾ ਚੱਲਣ ਦਿਆ ਸੀ ਤੇ ਉਹਦੇ ਕਰਕੇ ਦਾ ਕਤਲ ਹੋਇਆ, ਤੇ ਜਿਸ ਤੋਂ ਕਰਾਇਆ ਕਤਲ ਉਹ ਤਾਂ ਪਹਿਲੋ ਗੈਂਗਸਟਰ ਆ,
ਉਹ ਤਾਂ ਪ੍ਰੋਫੈਸ਼ਨਲ ਇਹ ਵੀ
ਸ਼ਰਤ ਲਾਤੀ ਉਹਨੇ ਵੀ ਤੂੰ ਪੱਗ ਬੰਨ ਕੇ ਕਤਲ ਕਰਨਾ ਤੂੰ
ਪਹਿਲੋ ਧਾਰਮਿਕ ਰੰਗ ਦੇਣੀ
ਨਹੀਂ ਹੈਗੀ ਉਹਦੇ ਫੇਸਬੁੱਕ ਦੇ ਉੱਤੇ, ਹਾਂ ਧਾਰਮਿਕ ਰੰਗ ਦੇਣੀ ਹੈ ਸਾਡੇ ਲੋਕ ਜਿਹੜੇ ਵੀ ਅਸੀਂ ਇਸ ਅਸੀਂ ਯਾਰ ਕਾਤਲ ਕਿਉਂ ਬਣੀਏ, ਸਿੱਖ ਕੌਮ ਕਾਤਲ ਥੋੜੀ ਹੈ, ਸਿੱਖ ਕੌਮ ਤਾਂ ਬਚਾ ਕਰਦੀ ਹੈ, ਤੁਸੀਂ ਹਲਾ ਹਲਾ ਕਰਕੇ ਸੋਤਾ ਇਹਦਾ ਤੁਸੀਂ ਕਾਤਲ ਬਣ ਰਹੇ ਹੋ ਬਿਨਾਂ ਮਤਲਬ ਤੋਂ, ਤੁਸੀਂ ਏਡੀ ਨਿੱਕੀ ਜਿਹੀ ਗੱਲ ਤੇ ਵੀ ਸੋਚ ਦੂੰਗੇ ਕਿਸੇ ਨੂੰ ਵੀ ਹਾਂ ਵੀ ਉਹਨੇ
ਪੁਤਲਾ ਫੂਕਿਆ ਸੀ,
ਪੁਤਲਾ ਸਾੜਿਆ ਸੀ, ਦੱਸ ਵੀ ਇਹ ਨਿੱਕੀ ਜਿਹੀ ਗੱਲ ਤੇ ਤੁਸੀਂ ਸਾੜ ਦੂੰਗੇ, ਫਿਰ ਇਹੀ ਗੱਲ ਜੇ ਵੈਸਟਰਨ ਮੀਡੀਆ ਚ ਲੱਗੇ ਫਿਰ ਅਸੀਂ ਟੱਪਦੇ ਆ ਵੀ ਸਿੱਖ ਰੈਡੀਕਲ ਦਾ ਸਾਡਾ ਨਾਂ ਕਿਉਂ ਵਰਤਿਆ ਜਾਂਦਾ,
ਨਹੀਂ ਇਹ ਆਪੇ
ਫਿਰ ਸਾਨੂੰ ਲੋਕ ਕਿੱਦਾਂ ਦੇਖਣਗੇ ਵੀ ਤੁਹਾਡਾ ਟੋਲਰੈਂਸ ਲੈਵਲ ਕੀ ਹੈ,
ਬਿਨਾਂ ਕਿਸੇ ਗੱਲ ਤੋਂ ਜ਼ਿੰਮੇਵਾਰੀਆਂ ਲਈ ਜਾਂਦੇ। ਖੈਰ ਇਹ ਜਿਹੜੇ ਨਾ ਮਤਲਬ ਪੋਲੀਟੀਕਲੀ ਉਹ ਕਤਲ ਕੇਸ ਵੀ ਜਿਹੜਾ ਪੋਲੀਟੀਕਲੀ ਉਹਨੂੰ ਉਛਾਲਿਆ ਗਿਆ ਤੇ ਆ ਜਿਹੜਾ ਲੰਗਰ ਵਾਲਾ ਹੈ ਨਾ, ਮੈਂ ਬੇਨਤੀ ਕਰਦਾ ਜਿਹੜੇ ਫੇਸਬੁੱਕ ਤੇ ਬਹੁਤ ਜੂਝ ਰਹੇ ਨੇ ਨਾ ਬਿਨਾਂ ਕਿਸੇ ਗੱਲ ਤੋਂ ਕਿ ਗਰਾਉਂਡ ਰਿਐਲਿਟੀ ਦਾ ਨਾ ਸਾਨੂੰ ਪਤਾ ਤੇ ਨਾ ਉਹਨਾਂ ਨੂੰ ਪਤਾ। ਕਈ ਬੰਦੇ ਤਾਂ ਇਹੋ ਜੀ ਕਮੇਟੀ ਨੂੰ ਫਾਂਸੀ ਲਾ ਦਿਓ, ਇਹ ਜੀ ਫਲਾਨਾ ਧਿਮਕੜਾ ਹੈ ਨਾ, ਉਹ ਲੰਗਰ ਜੀ ਗਰੀਬਾਂ ਲਈ ਸੀਗਾ, ਇਹ ਆਹ ਸੀਗਾ ਉਹ ਸੀਗਾ। ਗੁਰਪ੍ਰੀਤ ਮੈਂ ਤੁਹਾਨੂੰ ਆਪਣੀ ਦੱਸ
ਲੰਗਰ ਹੁੰਦਾ,
ਕੱਲਾ ਗਰੀਬਾਂ ਲਈ ਨਹੀਂ ਹੁੰਦਾ,
ਲੰਗਰ ਨਹੀਂ ਹੁੰਦਾ, ਇਹ ਜਿਹੜੀ ਅੱਜ ਅਸੀਂ ਸ਼ਾਮ ਨੂੰ ਜਾਣਾ ਆ, ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣਾ, ਪਹਿਲੋ ਲੰਗਰ ਤਿਆਰ ਕਰਨ ਦੀ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ, ਪੂਰੀ ਇੱਕ ਵਿਧੀ ਹੁੰਦੀ ਹੈ, ਉਹਨੂੰ ਲੰਗਰ ਨੂੰ ਤਿਆਰ ਕੀਤਾ ਜਾਂਦਾ, ਕਿਉਂ ਤਿਆਰ ਕੀਤਾ ਜਾਂਦਾ, ਸੰਗਤ 50% ਕਹਿ ਲਈਏ 60% ਕਹਿ ਲਈਏ, ਉਹ ਅੰਦਰ ਬੈਠੇ ਹੁੰਦੇ ਨੇ, ਉਹ ਗੁਰੂ ਘਰ ਦੇ ਵਿੱਚ ਕੀਰਤਨ ਸੁਣ ਰਹੇ ਨੇ, ਬਾਕੀ ਜਿਹੜੀ ਸੰਗਤ ਹੈ ਉਹ ਲੰਗਰ ਦੀ ਪ੍ਰੀਖਿਆ ਕਰ ਰਹੀ ਹੈ, ਉਹ ਤਿਆਰ ਕਰ ਰਹੀ ਲੰਗਰ ਨੂੰ ਵੀ ਜਦੋਂ ਇਹਨਾਂ ਨੇ ਉੱਠ ਕੇ ਬਾਹਰ ਆਉਣਾ ਅਸੀਂ ਇਹਨਾਂ ਨੂੰ ਲੰਗਰ ਸਰਵ ਕਰਨਾ, ਕਹਿ ਲੋ 10% ਕਹਿ ਰਹੀ, 90% ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ, ਹੁਣ ਜਿਹੜੇ ਲੰਗਰ ਤਿਆਰ ਕਰ ਰਹੇ ਅਸੀਂ ਉਹਨਾਂ ਨੂੰ ਇਹ ਕਹਿ ਦਾਂਗੇ ਵੀ ਇਹ ਗੁਰੂ ਘਰ ਟੁੱਟੇ ਹੋਏ ਨੇ, ਜਿਹੜੇ ਲੰਗਰ ਦੀ ਪ੍ਰਕਿਰਿਆ ਇਹ ਨੀ ਹੈ ਵੀ ਇਟਸ ਅ ਫ੍ਰੀ ਮੀਲ ਔਰ ਇਟਸ ਅ ਫੀਸਟ ਔਰ ਸਮਥਿੰਗ, ਤੁਹਾਨੂੰ ਉਸ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ ਪੈਣਾ। ਗੁਰੂ ਨਾਨਕ ਦੇਵ ਜੀ ਤੁਸੀਂ ਦਿੰਦੇ ਹੋ ਐਗਜ਼ਾਮਪਲ, ਉਹ ਭੁੱਖੇ ਸਾਧੂ ਸੀ,
ਭੁੱਖੇ ਵੀ ਨੀ ਸੀਗੇ ਉਹ ਇੱਕ
ਉਹਨਾਂ ਨੂੰ ਚਲੋ ਕਹਿ ਲਈਏ ਉਹਨਾਂ ਦੀ ਰਿਸਪੈਕਟ ਨੂੰ ਗੁਰੂ ਨਾਨਕ ਦੇਵ ਜੀ ਨੇ ਲੰਗਰ ਛਕਾਤਾ, ਜੋ ਵੀ ਕਹਾਣੀ ਇਹਦੇ ਪਿੱਛੇ ਜੋ ਵੀ ਅਸੀਂ ਬਣਾਤਾ, ਠੀਕ ਹੈ, ਪਰ ਇਹ ਇੱਕ ਸਿੱਖ ਕੌਮ ਦੀ ਇੱਕ ਬਹੁਤ ਇੰਪੋਰਟੈਂਟ ਪਾਰਟ ਆ, ਜੇ ਕੁੜੀ ਆਪ ਹੀ ਪਤੀਲੇ ਦੇ ਵਿੱਚੋਂ ਦਾਲ ਕੱਢ ਕੇ ਪਾ ਰਹੀ ਆ ਤੇ ਫਿਰ ਉਹਨੂੰ ਇਹ ਨੀ ਪਤਾ ਵੀ ਹਾਂ ਵੀ ਇੰਨੇ ਵੀ ਸੈਂਕੜੇ ਲੋਕਾਂ ਨੇ ਦਾਲ ਨਿੱਕੀ ਜੀ ਮੂਰਤਾ ਕਰਕੇ ਉਹ ਬਿਮਾਰ ਹੋ ਜਾਣ ਜਾਂ ਕੁਛ ਹੋ ਜਾਣ, ਇਸ ਚੀਜ਼ ਤੋਂ ਤੈਨੂੰ ਝਿੜਕਤਾ ਤੇ ਤੂੰ ਘਰੇ ਜਾ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਦਿਸ ਇਜ਼ ਟੋਟਲੀ ਰੋਂਗ। ਇਹ
ਨਾ ਉਹ ਝਿੜਕ
ਦਾਜ ਵਾਲਾ ਕੰਮ ਹੋ ਰਿਹਾ
ਹੈ, ਇਹ ਦਾਜ ਵਾਲਾ ਕੰਮ ਹੋ ਰਿਹਾ, ਇਹ ਝਿੜਕ ਦਿੱਤਾ ਉਹ ਜਿਹੜਾ ਝਿੜਕਦੇ ਨਾ ਉਹ ਜਿਹੜੇ ਲੀਡਰ ਨੇ ਦਲਿਤ ਲੀਡਰ ਜਿਹੜਾ ਸੋ ਕਾਲਡ ਹੈ, ਉਹਨੇ ਫਿਰ ਆਪਣੀ ਉੱਥੇ ਪੂਰੀ ਛਾਤਰਪਣਾ ਚਲਾਇਆ ਆ, ਉਹਨੇ ਸਾਰੀ ਸਟੋਰੀ ਜਿਹੜੀ ਕੁੱਕ ਕੀਤੀ ਆ, ਉਹ ਕੁੜੀ ਨੂੰ ਮੂਹਰਾ ਬਣਾ ਕੇ ਤੇ ਉਹਨੇ ਆਪਣੇ ਜਿਹੜੇ ਧਰਨੇ ਮੁਜ਼ਾਹਰੇ ਜੋ ਪੋਲੀਟੀਕਲ ਲੰਗਤ ਲੈਣੀ ਆ ਦਲਿਤ ਵੋਟਾਂ ਖਿੱਚਣ ਦੀ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ ਹੋਰ ਕੁਛ ਨਹੀਂ ਹੈਗੀ ਸਿੰਪਲ ਐਸ ਦੈਟ ਉਹ ਹੁਣ ਜਿਹੜੇ ਮੈਨੂੰ ਗੁੱਸਾ ਇਸ ਕਰਕੇ ਆਉਂਦਾ ਮਨ ਨੂੰ ਗੁੱਸਾ ਆਉਂਦਾ ਵੀ ਜਿਹੜੇ ਲੋਕ ਬਿਨਾਂ ਤਹਿ ਤੱਕ ਜਾਇਆ ਐਵੇਂ ਹੀ ਭੰਡੀ ਜਾ ਰਹੇ ਗੁਰੂ ਘਰਾਂ ਨੂੰ ਬਿਨਾਂ ਉਹ ਜਿਹੜੇ ਉੱਥੇ ਸੇਵਾਦਾਰ ਨੇ ਉਹਨਾਂ ਨੇ ਉਹ ਪਤਾ ਨੀ ਕਿੰਨੀ ਕੁ ਦੇਰ ਦੀ ਸੇਵਾ ਕਰ ਰਹੇ ਹੁਣ ਕਿੰਨਾ ਮਨ ਚ
ਜਿਹੜੇ ਭੰਡਣ ਵਾਲੇ ਮੈਂ ਵੀ ਇਸੇ ਕਤਾਰ ਦੇ ਵਿਚ ਸੀ ਮੈਂ ਵੀ ਭੰਡਦਾ ਹੁੰਦਾ ਸੀ ਮੈਂ ਮੈਨੂੰ ਮੰਨਣ ਚ ਕੋਈ ਇਹ ਚ ਬੁਰਾਈ ਨੀ ਪਰ ਤੁਸੀਂ ਇੱਕ ਵਾਰੀ ਕਿਹਾ ਸੀ ਇੱਕ ਵਾਰੀ ਤੁਸੀਂ ਜਾ ਕੇ ਦੇਖੋ ਗੁਰੂ ਘਰ ਚ ਜਿਹੜੀ ਕਮੇਟੀ ਉਥੋਂ ਸਟੇ ਹੋਏ ਲੋਕਾਂ ਦਾ ਕੀ ਹੁੰਦਾ ਜੰਪ ਟੂ ਕਮੇਟੀ ਆਲ ਦਾ ਸਡਨ ਤੁਸੀਂ ਕਮੇਟੀ ਚ ਕੀ ਲੈਣਾ ਯਾਰ ਤੁਸੀਂ ਰਨ ਕਰ ਰਹੇ ਹੋ ਮੈਂ ਬਿਲਕੁਲ ਨੀ ਉਹ ਕੀਤਾ ਤੁਹਾਨੂੰ ਆਪਾਂ ਉਧਰ ਫੋਨ ਤੇ ਵੀ ਗੱਲ ਕਰਦੇ ਸੀ ਮਜ਼ਾਕ ਆਪਾਂ ਕਰਦੇ ਸੀ ਵੀ ਪਹਿਲਾਂ ਸਿੰਕ ਤੇ ਜਾਓ ਜਿੱਥੇ ਭਾਂਡੇ ਮਾਂਜੇ ਜਾਂਦੇ ਨੇ ਜਿੱਥੇ ਭਾਂਡੇ ਜੂਠੇ ਭਾਂਡੇ ਆਉਂਦੇ ਨੇ ਨਾ ਸਾਲ ਦੋ ਸੌ ਸਾਲ ਲਾਓ ਉੱਥੇ ਠੀਕ ਹੈ ਨਾ ਫੇਰ ਹੌਲੀ ਹੌਲੀ ਤੁਸੀਂ ਕਿਚਨ ਤੱਕ ਜਾਓਗੇ ਜਿੱਥੇ ਫੂਡ ਬਣਦਾ ਫੇਰ ਹੌਲੀ ਹੌਲੀ ਤੱਕ ਤੁਸੀਂ ਗੁਰੂ ਘਰ ਦੇ ਕਿਉਂਕਿ ਲੋਕਾਂ ਨੇ ਤੁਹਾਨੂੰ ਦੇਖਣਾ ਲੋਕ ਤੁਹਾਡੇ ਨਾਲ ਸਲਾਹ ਮਸ਼ਵਰੇ ਕਰਨਗੇ ਤੁਸੀਂ ਇਨਵੋਲਵ ਹੋਵੋਗੇ ਫੇਰ ਤੁਹਾਨੂੰ ਗੁਰੂ ਘਰ ਦੀ ਇੰਪੋਰਟੈਂਸ ਦਾ ਪਤਾ ਲੱਗੂਗਾ ਵੀ ਗੁਰੂ ਘਰ ਸਾਡੇ ਵਾਸਤੇ ਕੀ ਆ ਸਾਡੀ ਕਮਿਊਨਿਟੀ ਵਾਸਤੇ ਫੋਰਗੈਟ ਅਬਾਊਟ ਐਨੀ ਅਦਰ ਪਰਸਨ ਤੁਹਾਡੇ ਵਾਸਤੇ ਕੀ ਆ ਲੋਕਾਂ ਜਿਹੜੇ ਕ੍ਰਿਟੀਸਿਜ਼ਮ ਕਰਦੇ ਨਾ ਇਹ ਗੁਰੂ ਘਰ ਦੇ ਵਿੱਚ ਜਾਂਦੇ ਨੀ ਹੈਗੇ ਜੇ ਜਾਂਦੇ ਵੀ ਆ ਦੇ ਜਸਟ ਵਾਂਟ ਦ ਪੋਡੀਅਮ ਤੇ ਪੋਡੀਅਮ ਤੇ ਜਾ ਕੇ ਇਹਨਾਂ ਨੇ ਬੋਲਣਾ ਜਿਨ੍ਹਾਂ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਫੇਰ ਕਹਿੰਦੇ ਕਮੇਟੀ ਹਲਾ ਕਰਤੀ ਵੀ ਆ ਜੀ ਕਮੇਟੀ ਮਾੜੀ ਪਹਿਲਾਂ ਪ੍ਰੂਫ ਤਾਂ ਕਰੋ ਵੀ ਤੁਸੀਂ ਵਰਦੀ ਹੋ ਬੋਲਣ ਲਈ
ਸੇਵਾ ਤਾਂ
ਕੁਛ ਵੀ ਬੋਲੋਗੇ ਫੇਰ ਕਮੇਟੀ ਨੂੰ ਪੇ ਕਰਨਾ ਪੈਣਾ
ਸੇਵਾ ਤਾਂ ਕਰਨੀ ਨੀ ਨਾ ਉਹ ਤਾਂ ਦੇਖਣਾ ਹੀ ਨੀ ਜਾ ਕੇ ਬਸ ਉੱਥੇ
ਸੇਵਾ ਨੀ ਕਰਨੀ ਨਾ ਮੈਂ ਲਾਈਵ ਭਾਜੀ ਐਗਜ਼ਾਮਪਲ ਦੇਖੀ ਆ ਵੱਡੇ ਵੱਡੇ ਲੀਡਰ ਆਉਂਦੇ ਨੇ ਲੈਕਚਰ ਦਿੰਦੇ ਨੇ ਪਰ ਸੇਵਾ ਨੀ ਕਰਨੀ ਸੇਵਾ ਕਰਨ ਵੇਲੇ ਇਹ ਵੀ ਨੀ ਕਰਨੀ ਵੀ ਆਪਣੇ ਭਾਂਡੇ ਚੱਕ ਕੇ ਤੁਸੀਂ ਕਿਚਨ ਚ ਰੱਖੋ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਸਿੱਖ ਧਰਮ ਨੂੰ ਕਿਉਂਕਿ ਸਾਡਾ ਕੋਰ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਜਿਹੜੀ ਪਰੰਪਰਾ ਚੱਲ ਰਹੀ ਆ ਉਹਨੂੰ ਹੀ ਟਾਰਗੇਟ ਕੀਤਾ ਜਾਂਦਾ ਲੰਗਰ ਸਾਹਿਬ ਤੋਂ ਵਧੀਆ ਪਰੰਪਰਾ ਆ ਉਹਨੂੰ ਹੀ ਟਾਰਗੇਟ ਕੀਤਾ ਜਾਂਦਾ ਸਾਰੀ ਕਹਾਣੀ ਦੇ ਪਿੱਛੇ ਦੇਖੋ ਵੀ ਉਹ ਦਾਲ ਲੈ ਕੇ ਤੇ ਉਹਨੇ ਝਿੜਕਿਆ ਤੇ ਉਹਨੇ ਜ਼ਹਿਰ ਖਾ ਲਿਆ ਹੁਣ ਜ਼ਹਿਰ ਵੀ ਪਤਾ ਨੀ ਉਹਨੇ ਕਿਹੜਾ ਖਾਦਾ ਵੀ ਜਿਹਦੇ ਨਾਲ ਉਹਦੀ ਡੈਥ ਨੀ ਹੋਈ ਨਾ ਹੀ ਸੀਰੀਅਸਲੀ ਇੰਜਰਡ ਹੋਈ ਹੈ ਰਾਈਟ ਸੋ ਇਹ ਪ੍ਰੀ ਪਲੈਨ ਪ੍ਰੋਗਰਾਮ ਕੀਤਾ ਜਾ ਸਕਦਾ ਕਿਉਂਕਿ ਜਦੋਂ ਵੀ ਕਿਸੇ ਕਸਬੇ ਚ ਤੁਸੀਂ ਜਾਂਦੇ ਹੋ ਨਾ ਲੀਡਰ ਨੇ ਦੇਖਣਾ ਉਹਨੇ ਲੀਡਰ ਨੇ ਪਹਿਲਾਂ ਇਹ ਪੁੱਛਣਾ ਵੀ ਇੱਥੇ ਦਲਿਤਾਂ ਦੀ ਵੋਟ ਕੌਣ ਹੈਂਡਲ ਕਰਦਾ ਇੱਥੇ ਹਿੰਦੂਆਂ ਦੀ ਵੋਟ ਕੌਣ ਹੈਂਡਲ ਕਰਦਾ ਉਹ ਬੰਦੇ ਦਾ ਨਾਂ ਪਹਿਲਾਂ ਆਉਂਦਾ ਸੋ ਇਹ ਆਪਣਾ ਨਾਂ ਚਮਕਾਉਣ ਲਈ ਗੁਰੂ ਸਾਹਿਬ ਨੂੰ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਕਰਕੇ ਨਾ ਇਸ ਸਪੈਸ਼ਲੀ ਮੇਰੀ ਸਿੱਖਾਂ ਨੂੰ ਬੇਨਤੀ ਆ ਵੀ ਆਪਣੇ ਆਪ ਨੂੰ ਭੰਡਣ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਇਨਵੈਸਟੀਗੇਸ਼ਨ ਕਰ ਲਿਆ ਕਰੀਏ ਕਿਉਂਕਿ ਸਾਨੂੰ ਆਲੋਚਨਾ ਤੋਂ ਕੋਈ ਪ੍ਰੋਬਲਮ ਨੀ ਪਰ ਜਿਹੜੀ ਭੰਡਬਾਜੀ ਕੀਤੀ ਜਾਂਦੀ ਹੈ ਨਾ ਜਿਹੜੀ ਨਿੰਦਿਆ ਕੀਤੀ ਜਾਂਦੀ ਆ ਨਿੰਦਿਆ ਨੂੰ ਅਸੀਂ ਵੀ ਨੀ ਟੋਲਰੇਟ ਕਰ ਸਕਦੇ ਕਿਉਂਕਿ ਨਿੰਦਿਆ ਵੀ ਡੋਂਟ ਡਿਜ਼ਰਵ ਕੰਡੈਮਨੇਸ਼ਨ ਅਸੀਂ ਨਿੰਦਿਆ ਕਿਉਂ ਕਰਵਾਈਏ
ਦੂਜੀ ਗੱਲ ਹੈ ਸਾਡੇ ਕੋਲ ਆਪ ਕੋ
ਆਲੋਚਨਾ
ਫੈਕਟ ਵੀ ਹੈ ਨੀ ਨਾ ਸਾਡੇ ਕੋਲ ਫੈਕਟ ਵੀ ਹੈ ਨੀ ਵੈਸੇ ਅਸੀਂ ਕਿਸੇ ਦੀ ਕਈਓ ਗੱਲ ਨੂੰ ਅਸੀਂ ਚੱਕ ਚਕਾ ਕੇ ਕਿਸੇ ਦੀ ਸੁਣ ਕੇ ਕਿਸੇ ਨੂੰ ਗਾਲਾਂ ਕੱਢੀ ਜਾਂਦੇ ਆਪ ਅਸੀਂ ਅੰਦਾਜ਼ੇ ਲਾ ਕੇ ਚਲੋ ਗੁਰਪ੍ਰੀਤ ਜੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਨੂੰ ਜਾਣਾ ਪੈਣਾ ਹੁਣ ਮੈਂ ਵੀ ਇਜਾਜ਼ਤ ਲੈਣੀ ਆ ਤੇ ਧੰਨਵਾਦ ਜੀ ਬਹੁਤ ਬਹੁਤ ਸਮਾਂ ਕੱਢਣ ਦੇ ਲਈ ਸ਼ੁਕਰੀਆ
ਬਹੁਤ ਬਹੁਤ ਧੰਨਵਾਦ ਜੀ
ਸ਼ੁਕਰੀਆ ਸੋ ਸਰੋਤਿਓ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਸਾਨੂੰ ਸੁਣ ਰਹੇ ਹੋ ਪ੍ਰੋਗਰਾਮ ਤੇ ਅੱਜ ਆਪਾਂ ਦੇਖੋ ਕਿੰਨੇ ਬਾਬੇ ਨਾਨਕ ਨੂੰ ਚੇਤੇ ਕੀਤਾ ਸੀ ਤੁਸੀਂ ਸਾਰੇ ਸਾਡੇ ਨਾਲ ਰਲੇ ਹੋ ਗੁਰਪ੍ਰੀਤ ਵੀ ਆ ਗਿਆ ਤੇ ਆਪਣੇ ਅਮਰੀਕ ਫਲੋਰਾ ਵੀ ਆ ਗਏ ਸਾਰੇ ਆ ਗਏ ਸੋ ਨਾਨਕ ਦੀ ਜਿਹੜੀ ਮਹਿਮਾ ਹੈ ਉਹ ਅਪਰ ਅਪਾਰ ਹੈ ਜੀ ਸੋ ਅੱਜ ਦੇ ਗੁਰਪੁਰਬ ਦੇ ਉੱਤੇ ਮੈਂ ਤੁਹਾਨੂੰ ਇਹੀ ਕਹਿਣਾ ਕਿ ਨਾਨਕ ਹਮੇਸ਼ਾ ਹੀ ਸਾਡੇ ਨਾਲ ਹੈ ਗੁਰਬਾਣੀ ਦੇ ਰੂਪ ਦੇ ਵਿਚ ਸ਼ਬਦ ਦੇ ਰੂਪ ਦੇ ਵਿਚ ਨਾਮ ਦੇ ਰੂਪ ਦੇ ਵਿਚ ਸੋ ਨਾਨਕ ਨਾਮ ਲੇਵਾ ਸੰਗਤ ਜੀਓ ਨਾਨਕ ਨੂੰ ਆਪਾਂ ਚੇਤੇ ਰੱਖਣਾ ਆ ਉਹਦੀ ਗੁਰਬਾਣੀ ਚੇਤੇ ਰੱਖਣੀ ਰੂਹਾਨੀਅਤ ਦੇ ਲਈ ਆਪਣੀ ਮਨ ਦੀ ਸ਼ਾਂਤੀ ਦੇ ਲਈ ਰੱਬ ਨਾਲ ਮਿਲਣ ਦੇ ਲਈ ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਖਿਮਾ ਦਾ ਜਾ ਚੁੱਕਾਂ ਵੱਧ ਘੱਟ ਬੋਲ ਹੋ ਜਾਂਦਾ ਕਈ ਵਾਰੀ ਔਰ ਤੁਸੀਂ ਜਾਣਦੇ ਹੀ ਹੋ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਲੈਣੇ ਇਜਾਜ਼ਤ ਮਿਲਦੇ ਹਾਂ ਜੀ ਫਿਰ ਕੱਲ ਨੂੰ ਪ੍ਰੋਗਰਾਮ ਚ ਮਿੰਟੂ ਬਰਾੜ ਹੋਣਾ ਦੇ ਨਾਲ